ਦਿਨ ਦੇ ਤੀਜੇ ਪਹਿਰ ਸ਼ਾਮ ਵੇਲੇ ਚ ਤੁਹਾਡਾ ਸਵਾਗਤ ਹੈ। ਹਰਮਨ ਪਰਿਵਾਰ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾਤ ਪੰਜਾਬੀ। ਵਧੇਰੇ ਜਾਣਕਾਰੀ ਦੇ ਲਈ ਵਿਜ਼ਿਟ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia।
ਦਿਲ ਵਾਲੀ ਗੱਲ, ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾਡ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ।
ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਵੱਡਿਆਂ ਨੂੰ ਪ੍ਰਣਾਮ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਮੈਂ ਹਰੀ ਸ਼ਿਗਲਾਟੀ ਤੇ ਪ੍ਰੋਗਰਾਮ ਸ਼ੁਰੂ ਕਰ ਰਿਹਾ ਜੀ ਦਿਲ ਵਾਲੀ ਗੱਲ। ਅੱਜ ਹੈ ਜੀ ਦਿਨ ਸ਼ਨੀਵਾਰ, 25 ਜੂਨ 2016, ਤੇ 8:33 ਹੋ ਚੁੱਕੇ ਨੇ ਐਡੀਲੇਡ ਦੇ ਵਿਚ ਔਰ 9:03 ਹੋ ਚੁੱਕੇ ਨੇ ਸਿਡਨੀ ਦੇ ਵਿਚ। ਮਨਮੋਹਨ ਭਿੰਡਰ ਸਾਹਿਬ ਨਿਊਯਾਰਕ ਐਸ ਏ ਵਾਲੇ ਦੀਆਂ ਕੁਝ ਸਤਰਾਂ ਤੋਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਤੁਰਪੋ ਕਾਫਲੇ ਬਣ ਕੇ ਜੇ ਮੰਜ਼ਿਲ ਦਾ ਇਰਾਦਾ ਹੈ, ਤੁਰਪੋ ਕਾਫਲੇ ਬਣ ਕੇ ਜੇ ਮੰਜ਼ਿਲ ਦਾ ਇਰਾਦਾ ਹੈ, ਲੜੋ ਨਾਲ ਹਿੰਮਤ ਤਾਂ ਜੰਗ ਜਿੱਤਣ ਦਾ ਵਾਅਦਾ ਹੈ, ਤਖਤੋ ਤਾਜ ਜਲ ਉੱਠਣ ਅੱਤ ਦਾ ਵੀ ਅੰਤ ਹੋ ਜਾਵੇ, ਜਗ ਜਨਤਾ ਜਾਗ ਜਾਵੇ, ਹੁਣ ਸਮੇਂ ਦਾ ਤਕਾਜ਼ਾ ਹੈ। ਕੋਈ ਰੋਟੀ ਤੋਂ ਆਤਰ, ਕੋਈ ਜਾਮ ਛਲਕਾਉਂਦਾ, ਅਨਿਆਂ ਰੱਬ ਇਹ ਤਾਂ ਥੋੜਾ ਜਲ ਜ਼ਿਆਦਾ ਹੈ, ਤਾਂ ਵੀ ਬਿਨਾਂ ਦਸਤਕ ਹਵਾ ਬਣ ਕੇ, ਧੁੱਪ ਬਣ ਕੇ ਉਡੀਕੇ ਨਾ ਉਮਰ ਤੇ ਦੱਸ ਮਨਮੋਹਨ ਕਾਲਾ ਹੈ। ਸੋ ਮਨਮੋਹਨ ਸਾਹਿਬ ਦੀਆਂ ਇਹਨਾਂ ਸਤਰਾਂ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ, ਔਰ ਕੀ ਕੁਝ ਹੋਏਗਾ ਇਸ ਪ੍ਰੋਗਰਾਮ ਦੇ ਵਿਚ ਇਸ ਦੇ ਬਾਰੇ ਆਪ ਜੀ ਨੂੰ ਜਾਣਕਾਰੀ ਦੇ ਦਈਏ। ਥੋੜੀ ਦੇਰ ਬਾਅਦ ਅਮਰੀਤ ਸਿੰਘ ਫਲੋਰਾ ਜੀ ਜੁੜਨਗੇ ਆਪਣੇ ਨਾਲ ਸਿਡਨੀ ਤੋਂ, ਔਰ ਹੁਣ ਕਰਾਂਗੇ ਆਪਾਂ ਕੁਝ ਗਿਆਨ ਧਿਆਨ ਦੀਆਂ ਗੱਲਾਂ ਬਾਤਾਂ। ਗੀਤ ਸੰਗੀਤ ਹੋਏਗਾ, ਆਪ ਜੀ ਦੇ ਸੁਨੇਹੇ ਹੋਣਗੇ ਜਿਹੜੇ ਕਿ ਆਪ ਜੀ ਭੇਜ ਸਕਦੇ ਹੋ request@harmanradio.com ਤੇ, ਜਾਂ ਫਿਰ ਤੁਸੀਂ ਸਾਨੂੰ ਟੈਲੀਗ੍ਰਾਮ ਤੇ ਵੀ ਆਪਣੇ ਸੁਨੇਹੇ ਭੇਜ ਸਕਦੇ ਹੋ +9175080144489 ਹੈ ਜੀ ਸਾਡਾ ਟੈਲੀਗ੍ਰਾਮ ਦਾ ਨੰਬਰ। ਸੋ ਦੋਸਤੋ, ਅੱਜ ਕਾਫੀ ਚਿਰਾਂ ਤੋਂ ਬਾਅਦ ਆਪ ਜੀ ਨਾਲ ਮੁਲਾਕਾਤ ਹੋ ਰਹੀ ਹੈ, ਔਰ ਕੀ ਹਾਲ ਚਾਲ ਜੀ ਨੇ ਆਪ ਜੀ ਦੇ?
ਬਿਲਕੁਲ ਠੀਕ ਜੀ, ਮੈਂ ਇਹੀ ਆਸ ਨਾਲ ਅਰਦਾਸ ਕਰਦਾ ਕਿ ਆਪ ਜੀ ਬਿਲਕੁਲ ਚੜ੍ਹਦੀ ਕਲਾ ਦੇ ਵਿਚ ਹੋਵੋ।
ਔਰ ਇੱਕ ਗੱਲ ਦੱਸਣੀ ਤੁਹਾਨੂੰ ਰਹਿ ਗਈ ਹੈ ਕਿ ਪ੍ਰੋਗਰਾਮ ਦੇ ਸੈਕਿੰਡ ਹਾਫ ਦੇ ਵਿਚ ਅਮਰਜੀਤ ਸਿੰਘ ਬਾਈ ਜੀ ਜੁੜਨਗੇ ਆਪਣੇ ਨਾਲ ਮਰਿੰਡਾ ਮੋਟਰਸ ਮੈਲਬਨ ਤੋਂ, ਔਰ ਟਰੱਕਾਂ ਦੀ ਖਰੀਦ ਵੇਚ ਤੇ ਟਰੱਕਿੰਗ ਦੇ ਬਿਜ਼ਨਸ ਦੇ ਬਾਰੇ ਆਪਾਂ ਖਾਸ ਤੌਰ ਤੇ ਜਾਣਕਾਰੀ ਦਿਆਂਗੇ। ਸੋ ਜੀ, ਇਹ ਹੈ ਪ੍ਰੋਗਰਾਮ ਦੀ ਰੂਪ ਰੇਖਾ, ਤੇ ਹੁਣ ਆਪ ਜੀ ਦੇ ਹਾਲ ਚਾਲ ਤੇ ਆਉਂਦੇ ਹਾਂ। ਕਿੱਦਾਂ ਨੇ ਜੀ ਆਪ ਜੀ ਦੇ ਹਾਲ ਚਾਲ?
ਠੀਕ ਠਾਕ, ਬਿਲਕੁਲ।
ਸੋ ਮੈਂ ਇਹੀ ਆਸ ਕਰਦਾ ਜੀ, ਔਰ ਅੱਜ ਬਹੁਤ ਸਾਰੇ ਦੋਸਤਾਂ ਵਾਸਤੇ ਛੁੱਟੀ ਦਾ ਦਿਨ ਹੋਏਗਾ, ਔਰ ਉਹ ਆਪਣੇ ਹਜੇ ਬਿਸਤਰ ਦੇ ਵਿੱਚ ਹੀ ਆਪਣੇ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋਣਗੇ, ਮੈਂ ਆਸ ਕਰਦਾ ਜੀ। ਔਰ ਦੋਸਤੋ, ਜੇਕਰ ਆਪਾਂ ਗਿਆਨ ਧਿਆਨ ਦੀਆਂ ਗੱਲਾਂ ਤੋਂ ਸ਼ੁਰੂਆਤ ਕਰੀਏ, ਤੇ ਅਕਸਰ ਖਾਣ ਪੀਣ ਦੇ ਮੁਤਲਕ ਜਾਂ ਸਰੀਰ ਦੀ ਸੰਭਾਲ ਦੇ ਮੁਤਲਕ ਆਪਣੇ ਪ੍ਰੋਗਰਾਮ ਦੇ ਵਿੱਚ ਮੈਂ ਜਾਣਕਾਰੀ ਦਿੰਦਾ ਹੁੰਦਾ। ਸੋ ਇਸੇ ਸੀਰੀਜ਼ ਨੂੰ ਹੀ ਆਪਾਂ ਕੰਟੀਨਿਊ ਰੱਖਦੇ ਹਾਂ,
ਆਪ ਜੀ ਨੂੰ ਯਾਦ ਹੋਣਾ ਦੋਸਤੋ ਕਿ ਅਕਸਰ ਵਜਨ ਘਟਾਉਣ ਦੇ ਮੁਤਲਕ ਵੀ ਆਪ ਜੀ ਨੂੰ ਮੈਂ ਜਾਣਕਾਰੀ ਪ੍ਰਦਾਨ ਕਰਦਾ ਹੁੰਦਾ। ਸੋ ਅੱਜ ਵੀ ਇਸੇ ਹੀ ਵਿਸ਼ੇ ਤੇ ਗੱਲਬਾਤ ਕਰਾਂਗੇ, ਪਰ ਅੱਜ ਥੋੜੀ ਜਿਹੀ ਡਿਫਰੈਂਟ ਜਾਣਕਾਰੀ ਹੈ। ਔਰ ਮੇ ਬੀ ਕਦੀ ਜ਼ਿਹਨ ਦੇ ਵਿੱਚ ਇਹ ਗੱਲ ਆਈ ਹੀ ਨਾ ਹੋਵੇ ਕਿ ਕੀ ਵਜਨ ਘਟਾਉਣਾ ਤੇ ਸਰੀਰ ਦੀ ਚਰਬੀ ਘਟਾਉਣਾ ਇਹ ਵੱਖਰੀਆਂ ਵੱਖਰੀਆਂ ਚੀਜ਼ਾਂ ਨੇ ਜਾਂ ਫਿਰ ਇਹ ਇੱਕੋ ਹੀ ਚੀਜ਼ ਹੈ। ਖੈਰ ਅੱਜ ਆਪਾਂ ਇਹਨਾਂ ਦਾ ਅੰਤਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਵਜਨ ਘਟਾਉਣਾ ਤੇ ਚਰਬੀ ਘਟਾਉਣਾ ਸਰੀਰ ਦੀ। ਹੁਣ ਕਾਫੀ ਲੋਕ ਅਜਿਹੇ ਹੁੰਦੇ ਨੇ ਜਿਹੜੇ ਕਿ ਮੋਟਾਪੇ ਤੋਂ ਪਰੇਸ਼ਾਨ ਨੇ, ਸੋ ਬਹੁਤ ਸਾਰੀ ਐਕਸਰਸਾਈਜ਼ ਕਰਦੇ ਨੇ, ਖਾਣਾ ਛੱਡਦੇ ਨੇ ਤੇ ਫਿਰ ਵਜਨ ਘੱਟ ਹੋਏਗਾ। ਪਰ ਵਜਨ ਚ ਕੋਈ ਫਰਕ ਨਹੀਂ ਪੈਂਦਾ, ਉਹਨਾਂ ਦੀਆਂ ਆਸਾਂ ਉਮੀਦਾਂ ਪੂਰੀਆਂ ਨਹੀਂ ਹੁੰਦੀਆਂ। ਤੇ ਜਿਹੜੇ ਮੋਟੇ ਲੋਕ ਨੇ ਉਹਨਾਂ ਦਾ ਵਜਨ ਆਮ ਲੋਕਾਂ ਤੋਂ ਘੱਟ ਹੋ ਜਾਂਦਾ ਕਈ ਵਾਰੀ ਜਾਂ ਘੱਟ ਹੁੰਦਾ, ਪਰ ਸਰੀਰ ਦੇ ਵਿੱਚ ਜਿਹੜੀ ਚਰਬੀ ਭਰ ਜਾਂਦੀ ਹੈ ਨਾ ਖਾਸ ਤੌਰ ਤੇ ਕਮਰ ਦੇ ਦੁਆਲੇ, ਉਸ ਦੀ ਵਜ੍ਹਾ ਦੇ ਨਾਲ ਮੋਟੇ ਲੱਗਦੇ ਨੇ। ਯਾਨੀ ਕਿ ਉਹਨਾਂ ਦੀਆਂ ਬਾਹਾਂ ਤੇ ਲੱਤਾਂ ਪਤਲੀਆਂ ਹੁੰਦੀਆਂ ਨੇ ਪਰ ਕਮਰ ਦੇ ਦੁਆਲੇ ਕਾਫੀ ਜ਼ਿਆਦਾ ਚਰਬੀ ਚੜ ਜਾਂਦੀ ਹੈ। ਹੁਣ ਵਜ਼ਨ ਘੱਟ ਕਰਨ ਦੇ ਨਾਲ ਤੇ ਕੰਮ ਦੋਸਤੋ ਨਹੀਂ ਚੱਲਣਾ, ਕਿਉਂ? ਕਿਉਂਕਿ ਜਿਹੜੀ ਚਰਬੀ ਹੈ ਉਹ ਸਿਰਫ ਪੇਟ ਦੇ ਦੁਆਲੇ ਹੈ। ਹੁਣ ਆਪਾਂ ਜੇਕਰ ਖਾਸ ਤੌਰ ਤੇ ਡਰਾਈਵਰ ਵੀਰਾਂ ਦੇ ਬਾਰੇ ਸੋਚੀਏ ਜਿਨ੍ਹਾਂ ਨੇ ਬੈਠ ਕੇ ਹੀ ਕੰਮ ਕਰਨਾ ਹੁੰਦਾ, ਬੈਠ ਕੇ ਡਰਾਈਵਿੰਗ ਹੀ ਕਰਨੀ ਹੁੰਦੀ ਹੈ, ਕਾਫੀ ਕੰਪਲੇਂਟਸ ਆਉਂਦੀਆਂ ਨੇ ਉਹਨਾਂ ਦੀਆਂ ਕਿ ਅਸੀਂ ਬਹੁਤ ਘੱਟ ਖਾਂਦੇ ਹਾਂ ਬਟ ਫਿਰ ਵੀ ਪੇਟ ਮੋਟਾ ਹੋ ਜਾਂਦਾ, ਪੇਟ ਵੱਡਾ ਹੋ ਜਾਂਦਾ। ਸੋ ਇਹੋ ਜਿਹੇ ਹਾਲਾਤਾਂ ਦੇ ਵਿੱਚ ਚਰਬੀ ਤੇ ਕਾਬੂ ਪਾਉਣਾ ਜ਼ਿਆਦਾ ਵਧੀਆ ਜੀ। ਬਿਲਕੁਲ ਦੋਸਤੋ, ਚਰਬੀ ਘਟਾਉਣਾ ਤੇ ਵਜ਼ਨ ਘਟਾਉਣਾ ਇਹਦੇ ਵਿੱਚ ਕਾਫੀ ਜ਼ਿਆਦਾ ਫਰਕ ਹੈ। ਸਾਰਿਆਂ ਤੋਂ ਪਹਿਲੇ ਤੇ ਆਪਾਂ ਇਹਨਾਂ ਦਾ ਮਤਲਬ ਸਮਝੀਏ ਕਿ ਚਰਬੀ ਘਟਾਉਣ ਤੇ ਵਜ਼ਨ ਘਟਾਉਣ ਦੇ ਵਿੱਚ ਫਰਕ ਕੀ ਹੈ। ਜੇਕਰ ਅਸੀਂ ਵਜ਼ਨ ਘਟਾਉਂਦੇ ਹਾਂ ਉਹਦੇ ਵਿੱਚ ਸਾਡੇ ਮਸਲਸ ਵੀ ਘੱਟਦੇ ਨੇ, ਚਰਬੀ ਵੀ ਘੱਟ ਰਹੀ ਔਰ ਪਾਣੀ ਵੀ ਘੱਟ ਕਰਨਾ ਹੁੰਦਾ, ਇਹ ਉਹਦਾ ਮਤਲਬ ਹੈ ਵਜ਼ਨ ਘਟਾਉਣ ਦਾ। ਔਰ ਜਿਹੜੀ ਚਰਬੀ ਘਟਾਉਣਾ ਹੈ ਉਹਦੇ ਵਿੱਚ ਸਰੀਰ ਦੇ ਵਿੱਚ ਜਮਾ ਜਿਹੜੀ ਐਕਸਟਰਾ ਫੈਟਸ ਨੇ ਉਹਨਾਂ ਨੂੰ ਘੱਟ ਕਰਨਾ ਹੁੰਦਾ। ਲਾਈਕ ਜਿੱਦਾਂ ਆਪਾਂ ਹੁਣੇ ਗੱਲ ਕੀਤੀ ਕਿ ਸਾਡੀ ਕਮਰ ਦੇ ਦੁਆਲੇ ਫੈਟਸ ਜਿਹੜੇ ਨੇ ਉਹ ਕਾਫੀ ਹੋ ਜਾਂਦੇ ਨੇ। ਔਰ ਕੇਵਲ ਡਰਾਈਵਰਾਂ 'ਚ ਨਹੀਂ, ਇਹ ਬੀਬੀਆਂ ਰਾਣੀਆਂ 'ਚ ਵੀ ਪ੍ਰੋਬਲਮ ਦੇਖਣ 'ਚ ਆਉਂਦੀ ਹੈਗੀ ਹੈ। ਖੈਰ ਜਦੋਂ ਅਸੀਂ ਵਜ਼ਨ ਘਟਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਪਾਣੀ ਵੀ ਘੱਟ ਸਕਦਾ ਬਾਡੀ ਦੇ ਵਿੱਚੋਂ ਔਰ ਜਿਹੜੇ ਜ਼ਰੂਰੀ ਮਸਲਸ ਨੇ ਉਹ ਵੀ ਸਰੀਰ ਦੇ ਵਿੱਚ ਘੱਟ ਸਕਦੇ ਨੇ। ਜਦੋਂ ਕਿ ਜੇਕਰ ਅਸੀਂ ਚਰਬੀ ਘਟਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਸਿਰਫ ਸਰੀਰ ਦੇ ਵਿੱਚ ਜਿਹੜੀ ਐਕਸਟਰਾ ਫੈਟਸ ਹੁੰਦੇ ਆ ਉਹ ਹੀ ਘੱਟਦੇ ਨੇ। ਹੁਣ ਜਿਹੜਾ ਵੇਟ ਲੂਜ਼ ਕੀਤਾ ਜਾਂਦਾ ਅਕਸਰ ਉਹ ਖਾਣ ਪੀਣ 'ਚ ਕਮੀ ਕਰਕੇ ਕੀਤਾ ਜਾਂਦਾ, ਔਰ ਸਹੀ ਤਰੀਕੇ ਦੇ ਨਾਲ ਜੇਕਰ ਟ੍ਰੇਨਿੰਗ ਨਾ ਕੀਤੀ ਜਾਵੇ ਤਾਂ ਵੀ ਵੇਟ ਲੂਜ਼ ਹੋ ਜਾਂਦਾ। ਜਦੋਂ ਕਿ ਜਿਹੜੀ ਫੈਟ ਲੂਜ਼ ਕਰਨੀ ਹੈ ਉਹ ਬਿਲਕੁਲ ਓਪੋਜ਼ਿਟ ਹੈ ਜੀ ਇਸ ਦੇ, ਬਿਲਕੁਲ ਸਹੀ ਸਮੇਂ ਤੇ ਔਰ ਸਹੀ ਖਾਣ ਪੀਣ ਤੇ ਪ੍ਰੋਪਰ ਨਿਊਟ੍ਰੀਸ਼ਨ ਲੈਣ ਦੇ ਨਾਲ ਤੇ ਪ੍ਰੋਪਰ ਐਕਸਰਸਾਈਜ਼ ਕਰਨ ਦੇ ਨਾਲ ਬਾਡੀ ਦੀ ਚਰਬੀ ਜਾਂ ਫੈਟਸ ਘਟਾਏ ਜਾ ਸਕਦੇ ਨੇ। ਅਗਲਾ ਫਰਕ ਕੀ ਹੈ ਜੀ, ਜਦੋਂ ਅਸੀਂ ਵਜ਼ਨ ਘਟਾਉਂਦੇ ਹਾਂ ਤੇ ਸਾਡਾ ਫਿਟਨੈਸ ਲੈਵਲ ਵੀ ਡਾਊਨ ਹੋ ਸਕਦਾ, ਔਰ ਜੇਕਰ ਅਸੀਂ ਸਿਰਫ ਫੈਟਸ ਘਟਾਉਣ ਦੀ ਗੱਲ ਕਰਦੇ ਹਾਂ ਤੇ ਸਾਡਾ ਫਿਟਨੈਸ ਲੈਵਲ ਉਹ ਸਹੀ ਹੋ ਜਾਂਦਾ। ਜਦੋਂ ਵਜ਼ਨ ਘਟਾਇਆ ਜਾਂਦਾ ਤਾਂ ਸਰੀਰ 'ਚ ਕਮਜ਼ੋਰੀ ਆ ਸਕਦੀ ਹੈ, ਜਿੱਦਾਂ ਕਿ ਆਪਾਂ ਗੱਲ ਕੀਤੀ ਹੈ ਕਿ ਖਾਣ ਪੀਣ ਦੇ ਵਿੱਚ ਕਾਫੀ ਜ਼ਿਆਦਾ ਕਟੌਤੀ ਕਰ ਲੈਂਦੇ ਨੇ ਵਜ਼ਨ ਘਟਾਉਣ ਦੇ ਸ਼ੌਕੀਨ, ਔਰ ਫਿਟਨੈਸ ਲੈਵਲ ਡਾਊਨ ਹੋਏਗਾ ਤੇ ਇਹ ਸਰੀਰ ਤੇ ਸਿਹਤ ਇਹਦੇ ਲਈ ਨੁਕਸਾਨਦਾਇਕ ਹੈ ਜੀ। ਤੇ ਜੇਕਰ ਇਕੱਲੇ ਫੈਟਸ ਘਟਾਏ ਜਾਣਗੇ ਤਾਂ ਉਸ ਦੇ ਵਾਸਤੇ ਸਰੀਰ ਨੂੰ ਫਾਇਦਾ ਹੋਏਗਾ। ਨੈਕਸਟ ਥਿੰਗ, ਜੇਕਰ ਅਸੀਂ ਵਜ਼ਨ ਘਟਾਵਾਂਗੇ ਤਾਂ ਪਾਣੀ ਤੇ ਨਿਊਟ੍ਰੀਸ਼ਨ ਦੀ ਕਮੀ ਆ ਸਕਦੀ ਹੈ, ਇਸ ਕਰਕੇ ਬਾਡੀ ਦੀ ਕੰਮ ਕਰਨ ਦੀ ਸਟਰੈਂਥ ਘੱਟ ਸਕਦੀ ਹੈ। ਔਰ ਜੇਕਰ ਅਸੀਂ ਸਿਰਫ ਐਕਸਟਰਾ ਫੈਟਸ ਘਟਾਉਣ ਦੇ ਵਾਸਤੇ ਐਕਸਰਸਾਈਜ਼ ਵੀ ਕਰਦੇ ਹਾਂ ਤੇ ਸਾਡੀ ਬਾਡੀ ਦਾ ਆਕਾਰ ਸਹੀ ਹੋ ਜਾਂਦਾ, ਸਟਰੈਂਥ ਵਧੀਆ ਹੋ ਜਾਂਦੀ ਹੈ। ਔਰ ਅਗਰ ਬਾਡੀ ਦੇ ਵਿੱਚ ਸਟਰੈਂਥ ਜ਼ਿਆਦਾ ਹੋਏਗੀ ਤੇ ਅਸੀਂ ਸਰੀਰ ਤੋਂ ਕੰਮ ਜ਼ਿਆਦਾ ਲੈ ਸਕਦੇ ਹਾਂ। ਔਰ ਲਾਸਟ ਗੱਲ ਕਰ ਲਈਏ ਇਸੇ ਮਤਲਬ, ਜੇਕਰ ਅਸੀਂ ਵਜ਼ਨ ਘਟਾਉਣ ਦੀ ਗੱਲ ਕਰੀਏ ਤਾਂ ਖਾਣ ਪੀਣ 'ਚ ਗੜਬੜ ਕਾਫੀ ਆ ਜਾਂਦੀ ਹੈ ਜੀ, ਇਸ ਕਰਕੇ ਸਾਡਾ ਜਿਹੜਾ ਸਰੀਰ ਹੈ ਤੇ ਚਿਹਰਾ ਹੈ ਉਹ ਡੱਲ ਹੋ ਜਾਂਦਾ ਔਰ ਚਿਹਰੇ ਦੀ ਚਮਕ ਘੱਟ ਜਾਂਦੀ ਹੈ ਔਰ ਸਰੀਰ ਨੂੰ ਬੁੱਢਾ ਵਿਖਾ ਸਕਦੀ ਹੈ ਇਹ ਕੋਸ਼ਿਸ਼। ਜਦੋਂ ਕਿ ਜੇਕਰ ਅਸੀਂ ਐਕਸਟਰਾ ਫੈਟਸ ਘਟਾਵਾਂਗੇ ਤੇ ਬਲੱਡ ਸਰਕੂਲੇਸ਼ਨ ਵਧੀਆ ਰਹੇਗਾ, ਚਿਹਰੇ ਤੇ ਚਮਕ ਆਏਗੀ ਤੇ ਆਪਣੀ ਉਮਰ ਤੋਂ ਕਿਤੇ ਜ਼ਿਆਦਾ ਅਸੀਂ ਜਵਾਨ ਦੇਖ ਸਕਦੇ ਹਾਂ। ਸੋ ਦੋਸਤੋ, ਇਹ ਸਨ ਕੁਝ ਕੁ ਗੱਲਾਂ ਗਿਆਨ ਧਿਆਨ ਦੀਆਂ ਜਿਹੜੀਆਂ ਕਿ ਇਸ ਗੀਤ ਤੋਂ ਬਾਅਦ ਵੀ ਜਾਰੀ ਰਹਿਣਗੀਆਂ, ਪਰ ਟੌਪਿਕ ਥੋੜਾ ਜਿਹਾ ਵੱਖਰਾ ਹੋਏਗਾ। ਸੋ ਇੱਕ ਗੀਤ ਸੁਣਦੇ ਹਾਂ ਤੇ ਤੁਰੰਤ ਆਉਂਦੇ ਜੀ ਪ੍ਰੋਗਰਾਮ 'ਚ ਵਾਪਸ।
ਮੇਰੇ ਉੱਤੇ ਜਾਦੂ ਜਿਹਾ ਕਰਤਾ ਮੋਟੀ ਮੋਟੀ ਅੱਖ ਵਾਲੀਏ ਮੁੰਡਾ ਮਾਰ ਕੇ ਪਤੀਲੇ ਵਾਂਗੂ ਕਰਤਾ ਮੋਟੀ ਮੋਟੀ ਅੱਖ ਵਾਲੀਏ ਹਾਏ ਮਾਰ ਕੇ ਪਤੀਲੇ ਵਾਂਗੂ ਕਰਤਾ ਮੋਟੀ ਮੋਟੀ ਅੱਖ ਵਾਲੀਏ
ਜੱਜ ਮੂਰੇ ਪਿਆਰ ਦੀ ਕਚਹਿਰੀ ਕਰਤਾ ਮੋਟੀ ਮੋਟੀ ਅੱਖ ਵਾਲੀਏ ਪਤੀਲੇ ਵਾਂਗ ਕਰਤਾ ਮੋਟੀ ਮੋਟੀ ਅੱਖ ਵਾਲੀਏ।
ਵੈਲਕਮ ਬੈਕ। ਆਪਾਂ ਗੀਤ ਸੁਣ ਰਹੇ ਸੀ ਭੁਪਿੰਦਰ ਗਿੱਲ ਤੇ ਨਾਲ ਜਸਵਿੰਦਰ ਜੀਤੂ ਸੀਗੇ। ਮੋਟਾਪੇ ਵਾਲਾ ਤਾਂ ਮੈਨੂੰ ਕੋਈ ਗੀਤ ਲੱਭਿਆ ਲੱਭਿਆ ਨੀ ਸੀਗਾ, ਤੇ ਮੈਂ ਕਿਹਾ ਚਲੋ ਫਿਰ ਮੋਟਾ ਨੀ ਤਾਂ ਮੋਟੀ ਮੋਟੀ ਅੱਖ ਹੀ ਵੇਖ ਲਈਏ ਵੀ ਇਹਦੇ ਕੀ ਨਜ਼ਾਰੇ ਹੁੰਦੇ ਆ। ਕੱਲ ਮੈਂ ਕਾਫੀ ਟਾਈਮ ਬਾਅਦ ਜਦੋਂ ਪ੍ਰੋਗਰਾਮ ਦੀ ਤਿਆਰੀ ਕਰ ਰਿਹਾ ਸੀ ਤਾਂ ਉਦੋਂ ਫਿਰ ਨਵੇਂ ਨਵੇਂ ਗੀਤ ਦੇਖੇ, ਹੈਨਾ, ਆ ਰਹੇ ਆ ਜੀ, ਚੰਗੇ ਗੀਤ ਆ ਰਹੇ ਨੇ ਨਵੇਂ ਨਵੇਂ। ਔਰ ਆਪਾਂ ਵੀ ਬਸ ਇੱਕ ਅੱਧੇ ਦਿਨ ਦੇ ਵਿੱਚ ਪ੍ਰੋਗਰਾਮ ਕਿਸੇ ਨਾ ਕਿਸੇ ਪ੍ਰੋਗਰਾਮ ਦੇ ਵਿੱਚ ਇੱਕ ਨਵਾਂ ਗੀਤ ਰਿਲੀਜ਼ ਕਰਨਾ ਜੀ। ਆਪਣੇ ਦੋਸਤ ਨੇ ਮਨੀ ਸਾਹਿਬ ਔਰ ਮਨੀ ਸਿੱਧੂ ਜੀ ਮੈਲਬਨ ਤੋਂ, ਉਹਨਾਂ ਦਾ ਇੱਕ ਨਵਾਂ ਗੀਤ ਆ ਰਿਹਾ ਹੈ ਜੀ, ਗੁਰਲੇਜ਼ ਅਖਤਰ ਦੇ ਨਾਲ ਆਇਆ ਉਹ ਗੀਤ, ਔਰ ਮੈਂ ਅੱਧਾ ਸੁਣ ਕੇ ਦੇਖਿਆ ਸੀ, ਕਾਫੀ ਖੂਬਸੂਰਤ ਗੀਤ ਹੈ। ਸੋ ਆਪਾਂ ਉਸ ਨੂੰ ਵੀ ਰਿਲੀਜ਼ ਕਰਾਂਗੇ ਆਉਣ ਵਾਲੇ ਕਿਸੇ ਪ੍ਰੋਗਰਾਮ ਦੇ ਵਿੱਚ। ਕੁਝ ਕੁ ਸੁਨੇਹੇ ਆਏ ਨੇ ਦੋਸਤੋ, ਉਹ ਪ੍ਰੋਗਰਾਮ ਦੇ ਵਿੱਚ ਪਹਿਲਾਂ ਸ਼ਾਮਿਲ ਕਰ ਲਵਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਅਗਲੀ ਗੱਲ ਕਰਦੇ ਹਾਂ। ਸਾਡੇ ਨਾਲ ਦਲਜੀਤ ਸਿੰਘ ਢਿੱਲੋਂ ਜੀ ਜੁੜੇ ਨੇ ਮਹਿਤਾ ਚੌਂਕ ਅੰਮ੍ਰਿਤਸਰ ਸਾਹਿਬ ਤੋਂ, ਤੇ ਬਹੁਤ ਹੀ ਖੂਬਸੂਰਤ ਵਿਚਾਰ ਜਿਸ ਤਰ੍ਹਾਂ ਕਿ ਉਹ ਹਰ ਰੋਜ਼ ਭੇਜਦੇ ਨੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਭੇਜਿਆ ਹੈ, ਔਰ ਨਾਲ ਵੈਲਕਮ ਤੇ ਸਤਿ ਸ੍ਰੀ ਅਕਾਲ ਵੀ ਕੀਤੀ ਹੈ ਰਿਸ਼ੀ ਨੂੰ। ਸ਼ੁਕਰੀਆ ਦੋਸਤ, ਸਤਿ ਸ੍ਰੀ ਅਕਾਲ ਭਾਜੀ। ਤੇ ਨਾਲ ਇਹਨਾਂ ਨੇ ਸੁਨੇਹਾ ਭੇਜਿਆ ਵੀ ਦੁਨੀਆਂ 'ਚ ਸਿਰਫ ਦਿਲ ਹੀ ਹੈ ਜਿਹੜਾ ਕਿ ਬਿਨਾਂ ਆਰਾਮ ਕੀਤੇ ਕੰਮ ਕਰਦਾ, ਇਸ ਕਰਕੇ ਉਹਨੂੰ ਖੁਸ਼ ਕਰੋ, ਉਸਨੂੰ ਖੁਸ਼ ਰੱਖੋ, ਭਾਵੇਂ ਆਪਣਾ ਦਿਲ ਹੋਵੇ ਜਾਂ ਦੂਜਿਆਂ ਦਾ। ਬਹੁਤ ਖੂਬਸੂਰਤ ਗੱਲ ਹੈ ਜੀ, ਔਰ ਸੋਹਣਾ ਵਿਚਾਰ ਹੈ, ਬਹੁਤ ਬਹੁਤ ਧੰਨਵਾਦ। ਅੱਗੇ ਰਾਜੀ ਭੰਗੂ ਸਿੰਘਾਪੁਰ ਤੋਂ ਜੁੜੇ ਨੇ ਰਜਿੰਦਰ ਭਾਜੀ, ਤੇ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਰਿਸ਼ੀ ਗੁਰੂਦੇਵ ਨੂੰ ਕਰ ਰਹੇ ਨੇ। ਵੈਸੇ ਨਾ ਦੋਸਤੋ, ਕਈ ਵਾਰੀ ਜਿਹੜੇ ਨਵੇਂ ਦੋਸਤ ਜੁੜਦੇ ਨੇ, ਔਰ ਜਦੋਂ ਕਦੀ ਕਦਾਈ ਮੈਂ ਹੁਣ ਜਿਵੇਂ ਅੱਜ ਪ੍ਰੋਗਰਾਮ 'ਚ ਆ ਗਿਆ, ਕਦੀ ਕਦਾਈ ਪ੍ਰੋਗਰਾਮ 'ਚ ਆਉਂਦਾ, ਤੇ ਉਹ ਮੈਨੂੰ ਪੁੱਛਦੇ ਹੁੰਦੇ ਆ, ਯਾਰ ਭਾਜੀ ਕਹਿੰਦਾ ਤੁਹਾਨੂੰ ਕਹੇ ਬਾਬਾ ਜੀ, ਕਹਿੰਦੇ ਫਿਰ ਡਾਕਟਰ ਸਾਹਿਬ, ਕਹਿੰਦੇ ਚੱਕਰ ਕੀ ਹੈ, ਫਿਰ ਉਹਨਾਂ ਨੂੰ ਕਹਾਣੀਆਂ ਸੁਣਾਉਣੀਆਂ ਪੈਂਦੀਆਂ ਭਾਈ, 2012-13 ਤੇ 14 ਦੌਰ 'ਚ ਕੀ ਲੱਛਣ ਕਰ ਰਹੇ ਹੁੰਦੇ ਸੀ, ਕਦੇ ਬਾਬੇ ਬਣਨਾ ਕਦੇ ਕੁਛ, ਹੈ ਨਾ। ਖੈਰ ਜੀ, ਆਪਾਂ ਰਜਿੰਦਰ ਬਾਈ ਦੀ ਈਮੇਲ ਲੈਂਦੇ ਹਾਂ, ਤੇ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ ਵੀ ਸਤਿ ਸ੍ਰੀ ਅਕਾਲ ਕਰ ਰਹੇ ਨੇ, ਤੇ ਕਹਿੰਦੇ ਨੇ ਕਿ ਖੁਸ਼ੀ ਹੋਈ ਹੈ ਜੀ ਅੱਜ ਦਿਲ ਵਾਲੀ ਗੱਲ 'ਚ ਤੁਹਾਡੀ ਆਵਾਜ਼ ਸੁਣ ਕੇ, ਬਹੁਤ ਬਹੁਤ ਧੰਨਵਾਦ ਵੀਰੇ, ਤੇ ਕਹਿੰਦੇ ਨੇ ਕਿ ਬਹੁਤ ਹੀ ਖੂਬਸੂਰਤ ਹੈ ਆਪ ਜੀ ਦੇ ਪ੍ਰਵਚਨ, ਤੇ ਚੱਕੀ ਚੱਲੋ ਫਤਿਹ, ਬਹੁਤ ਬਹੁਤ ਸ਼ੁਕਰੀਆ ਜੀ, ਪ੍ਰਵਚਨ ਹਜੇ ਜਾਰੀ ਰਹਿਣਗੇ। ਅੱਗੇ ਆਪਣੇ ਨਾਲ ਜੁੜੇ ਨੇ ਮਨੀ ਸਲੇਮਪੁਰਾ ਬਾਈ ਜੀ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਇਆ ਸਾਰੇ ਟੱਬਰ ਨੂੰ, ਤੇ ਹਾਲ ਚਾਲ ਪੁੱਛਿਆ, ਸਾਰਿਆਂ ਦੇ ਹਾਲ ਚਾਲ ਬਹੁਤ ਵਧੀਆ ਨੇ ਜੀ। ਸੋ ਉਹਨਾਂ ਨੇ ਬਲਜੀਤ ਸੰਧੂ ਜੀ ਦੀ ਇੱਕ ਰਚਨਾ ਭੇਜੀ ਹੈ, ਤੇ ਆਪਾਂ ਉਹ ਜ਼ਰੂਰ ਸ਼ੇਅਰ ਕਰਦੇ ਹਾਂ। ਨਖੇ ਵਾਲਾ ਗੀਤ ਬਲਜੀਤ, ਕਹਿੰਦੇ ਨੇ ਅੱਖਾਂ ਥੱਲੇ ਨਾ ਕਰਿਆ ਕਰ, ਅੱਖਾਂ ਥੱਲੇ ਨਾ ਕਰਿਆ ਕਰ, ਐਵੇਂ ਬਹੁਤਾ ਡਰਿਆ ਨਾ ਕਰ, ਇਹ ਦੁਨੀਆ ਹੈ ਸਭ ਤੋਂ ਭੈੜੀ, ਕਦੇ ਭਰੋਸਾ ਕਰਿਆ ਨਾ ਕਰ, ਵਰਤਣ ਵਾਲੇ ਵਰਤ ਲੈਣਗੇ, ਔਖੀ ਹਾਮੀ ਭਰਿਆ ਨਾ ਕਰ, ਭਲਿਆ ਲੋਕਾਂ ਵਰਤ ਮਗਜ਼ ਨੂੰ, ਭਲਿਆ ਲੋਕਾਂ ਵਰਤ ਮਗਜ਼ ਨੂੰ, ਦਿਲ ਦੀ ਮੂਹਰੇ ਧਰਿਆ ਨਾ ਕਰ, ਰੱਖ ਧੋਣ ਵਿੱਚ ਸੱਚ ਦਾ ਸਰੀਆ, ਰੱਖ ਧੋਣ ਵਿੱਚ ਸੱਚ ਦਾ ਸਰੀਆ, ਝੂਠੇ ਦੀ ਗੱਲ ਜਰਿਆ ਨਾ ਕਰ, ਸਾਂਭ ਖਜ਼ਾਨੇ ਰੂਹਾਂ ਵਾਲੇ, ਪੈਸੇ ਪਿੱਛੇ ਮਰਿਆ ਨਾ ਕਰ, ਜੀਤ ਕਿਸੇ ਦੀ ਰੱਖਣ ਦੇ ਲਈ ਜਿੱਤੀ ਬਾਜੀ ਹਰਿਆ ਨਾ ਕਰ, ਐਵੇਂ ਬਹੁਤਾ ਡਰਿਆ ਨਾ ਕਰ, ਐਵੇਂ ਬਹੁਤਾ ਡਰਿਆ ਨਾ ਕਰ, ਅੱਖਾਂ ਥੱਲੇ ਕਰਿਆ ਨਾ ਕਰ, ਅੱਖਾਂ ਥੱਲੇ ਕਰਿਆ ਨਾ ਕਰ। ਬੜੀ ਤਾਕਤ ਹੁੰਦੀ ਹੈ ਜੀ ਕਲਮ ਦੇ ਵਿੱਚ, ਔਰ ਦੇਖੋ ਕਿ ਕਿੰਨਾ ਕੁ ਹੌਸਲਾ ਭਰਿਆ ਹੋਇਆ ਹੈ ਇਸ ਖੂਬਸੂਰਤ ਕਵਿਤਾ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਮਨੀ, ਤੁਸੀਂ ਇੱਕ ਸੋਹਣੀ ਕਵਿਤਾ ਸਾਡੇ ਨਾਲ ਸ਼ੇਅਰ ਕੀਤੀ ਹੈ, ਬਹੁਤ ਬਹੁਤ ਧੰਨਵਾਦ। ਅੱਗੇ ਜਸ ਘੁੰਮਣ ਬਾਈ ਜੀ ਜੁੜੇ ਨੇ, ਔਰ ਉਹਨਾਂ ਨੇ ਵੈਲਕਮ ਬੈਕ ਕਿਹਾ ਰਿਸ਼ੀ ਨੂੰ, ਧੰਨਵਾਦ ਭਾਜੀ। ਤੇ ਕਹਿੰਦੇ ਨੇ ਕਿ ਨਿਤ ਗੋ ਸ਼ਾਇਦ ਕਹਿੰਦੇ ਨੇ ਇਸ ਜਗ੍ਹਾ ਨੂੰ, ਤੇ ਕਹਿੰਦੇ ਨੇ ਕਿ ਇੰਜੋਇੰਗ ਸਨੋ ਫਾਲ ਔਨ ਜੋਬ, ਔਰ ਫੋਟੋ ਭੇਜੀ ਹੈ ਭਾਜੀ ਨੇ ਆਪਣੀ ਸੈਲਫੀ ਖਿੱਚ ਕੇ, ਸਿਰ ਤੇ ਟੋਪੀ ਲਈ ਹੋਈ ਹੈ ਔਰ ਬੜੀ ਮੋਟੀ ਕੋਟੀ ਪਾਈ ਹੋਈ ਹੈ, ਔਰ ਇਹਨਾਂ ਨੇ ਜਿਹੜੀ ਝੱਗੀ ਪਾਈ ਹੁੰਦੀ ਹੈ ਨਾ ਜੀ, ਉਹ ਬਾਹਲੀ ਚਮਕਣ ਵਾਲੀ, ਉਹ ਝੱਗੀ ਵੀ ਪਾਈ ਹੋਈ ਹੈ, ਤੇ ਪਿੱਛੇ ਬਹੁਤ ਜ਼ਿਆਦਾ ਬਰਫ਼ ਹੈ ਮੈਨੂੰ ਲੱਗਦਾ। ਉਹ ਜਿਹੜੀ ਲੰਬੀ ਜਿਹੀ ਕਾਰ ਹੁੰਦੀ ਹੈ ਨਾ, ਕਿਹੜੀ ਕਾਰ ਹੁੰਦੀ ਹੈ ਜੀ, ਉਹ ਲਿਮੋਜ਼ਿਨ, ਹਾਂ ਲਿਮੋਜ਼ਿਨ ਲੱਗਦੀ ਪਈ ਹੈ, ਉਹਦੇ 'ਤੇ ਬਹੁਤ ਬਰਫ਼ ਪਈ ਹੋਈ ਹੈ। ਵੈਸੇ ਦੋਸਤੋ ਲਿਮੋਜ਼ਿਨ ਦੀ ਗੱਲ ਕਰੀਏ ਨਾ, ਤਾਂ ਤੁਹਾਨੂੰ ਯਾਦ ਹੋਣਾ ਵੀ ਤਕਰੀਬਨ 10 ਕੁ ਸਾਲ ਪਹਿਲਾਂ ਜਾਂ 15 ਸਾਲ ਪਹਿਲਾਂ ਪੰਜਾਬ 'ਚ ਬੜਾ ਰਿਵਾਜ ਪਿਆ ਸੀ ਹੈ ਨਾ, ਵਿਆਹਾਂ ਸ਼ਾਦੀਆਂ ਦੇ ਵਿੱਚ ਲਿਮੋਜ਼ਨ ਹੀ ਲਿਮੋਜ਼ਨ ਹੁੰਦੇ ਸੀ, ਔਰ ਬੜੇ ਮਾਂ ਦੇ ਸ਼ੇਰ ਇਹੋ ਜਿਹੇ ਸੀਗੇ ਜੁਗਾੜੀ, ਤੇ ਉਹਨਾਂ ਨੇ ਨਾ ਜਿਹੜੀਆਂ ਸਨ 47 ਮਾਡਲ ਹੁੰਦੇ ਜਿਹੜੇ ਮਰੂਤੇ ਜੇ ਹੁੰਦੇ ਹੈ ਨਾ, ਉਹ ਮਰੂਤਿਆਂ ਆਈਆਂ ਤੇ ਵਿਚਾਲੇ ਬਾਡੀ ਫਿੱਟ ਕਰਵਾ ਕੇ ਮਾਂ ਦੇ ਸ਼ੇਰਾਂ ਨੇ ਉਹੀ ਲਿਮੋਜ਼ਨ ਬਣਾਈ ਹੋਈ ਸੀ। ਕਿਆ ਬਾਤ ਹੈ ਜੀ, ਖੈਰ ਜੀ ਦਿਮਾਗ ਦੀ ਗੱਲ ਹੈ ਨਾ, ਔਰ ਉਹਦਾ ਕਿਰਾਇਆ ਵੀ ਬੜਾ ਹੁੰਦਾ ਸੀਗਾ। ਖੈਰ ਮੋੜਨੀ ਵੀ ਬੜੀ ਔਖੀ ਹੈ ਜੀ, ਕਿਸੇ ਨੂੰ ਮੋੜਨੀ ਪਾਉਣਾ ਭਾਈ ਸਾਹਿਬ, ਥੋੜਾ ਚੱਕ ਕੇ ਮੁੜੀ ਦੀ ਹੁੰਦੀ ਹੈ, ਪਰ ਜ਼ਿਆਦਾ ਜਾਣਕਾਰੀ ਆਪਾਂ ਨਾ ਅਮਰਜੀਤ ਬਾਈ ਤੋਂ ਲਵਾਂਗੇ ਭਾਈ, ਚੱਕ ਕੇ ਮੋੜਨਾ ਕਿਹਨੂੰ ਕਹਿੰਦੇ ਟਰੱਕ ਚੱਕ ਕੇ। ਮੈਂ ਨਾ ਕਈ ਵਾਰੀ ਗੱਲ ਕਰਦਾ ਹੁੰਦਾ ਯਾਰ ਬਈ ਦੇਖੋ ਹੈ ਨਾ, ਰਿਸ਼ੀ ਮਹਾਜਨਾ ਦੇ ਘਰੇ ਜੰਮਿਆ ਹੈ ਨਾ, ਤੇ ਕੰਮ ਕਿਹੋ ਜਿਹੇ ਕੀਤੇ ਨਾ, ਟਰੱਕ ਚਲਾਇਆ ਦੱਸੋ, ਸਾਡੇ ਖਾਨਦਾਨ ਚ ਟਰੱਕ ਪਹਿਲੀ ਵਾਰੀ ਆਪਾਂ ਹੀ ਚਲਾਇਆ ਦੱਸੋ। ਓ ਮਾਈ ਗੋਡ, ਬੱਸ ਦੀ ਵੀ ਉਹ ਅਥਾਰਟੀ ਜੀ ਲਈ ਬੈਠੇ। ਖੈਰ ਜੀ ਕੰਮ ਕਾਰ ਨੇ ਹੈ ਨਾ ਦੋਸਤੋ, ਦੇਖ ਲਓ। ਖੈਰ ਜੀ ਬੜੇ ਹੌਸਲੇ ਵਾਲੇ ਕੰਮ ਹੁੰਦੇ ਨੇ, ਔਰ ਸਲਿਊਟ ਕਰਨਾ ਬਣਦਾ ਹੈ ਸਾਰੇ ਦੋਸਤਾਂ ਨੂੰ ਜਿਹੜੇ ਕਿ ਇਹੋ ਜਿਹੇ ਕੰਮ ਕਰਦੇ ਨੇ, ਮਿਹਨਤ ਵਾਲੇ ਕੰਮ ਕਰਦੇ ਨੇ। ਅੱਗੇ ਗੱਲ ਕਰਦੇ ਹਾਂ ਆਪਾਂ ਹਰਬੰਸ ਸਿੰਘ ਬਾਈ ਜੀ ਦੀ, ਉਹ ਵੀ ਜੁੜੇ ਨੇ ਸਾਡੇ ਨਾਲ ਤੇ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ ਕਰ ਰਹੇ ਨੇ, ਬਹੁਤ ਬਹੁਤ ਧੰਨਵਾਦ ਜੀ। ਤੇ ਮੈਨੂੰ ਲੱਗਦਾ ਕਿ ਇੱਧਰ ਵੀ ਸੁਨੇਹਾ ਆਇਆ ਸੁਖਚੈਨ ਬਾਈ ਹੋਰਾਂ ਦਾ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਹਾਲ ਚਾਲ ਪੁੱਛ ਰਹੇ ਨੇ, ਤੇ ਹਾਲ ਚਾਲ ਵਧੀਆ, ਤੇ ਕਹਿੰਦੇ ਨੇ ਕਿ ਮੈਂ ਕੰਮ ਤੇ ਹਾਂ ਔਰ ਗੁਰਬਾਣੀ ਵੀ ਸੁਣ ਰਿਹਾ ਸੀ ਔਰ ਇਸ ਪ੍ਰੋਗਰਾਮ ਦੀ ਇੰਤਜ਼ਾਰ ਕਰ ਰਿਹਾ ਸੀ। ਉਹਨਾਂ ਦਾ ਇੱਕ ਸਵਾਲ ਹੈ, ਮੈਂ ਕੋਸ਼ਿਸ਼ ਕਰਦਾ ਦੋਸਤ ਕਿ ਇਹ ਸਵਾਲ ਨੂੰ ਮੈਂ ਲਵਾਂ ਜਦੋਂ ਅਮਰੀਕ ਭਾਜੀ ਆਉਣਗੇ ਪ੍ਰੋਗਰਾਮ ਦੇ ਵਿੱਚ ਥੋੜ੍ਹੀ ਦੇਰ ਨੂੰ। ਖੈਰ ਜੀ ਆਪਾਂ ਆਪਣੀਆਂ ਗੱਲਾਂ ਜਿਹੜੀਆਂ ਗਿਆਨ ਧਿਆਨ ਦੀਆਂ ਚੱਲਦੀਆਂ ਸੀ ਉਹਨੂੰ ਕੰਟੀਨਿਊ ਕਰਦੇ ਹਾਂ। ਔਰ ਦੋਸਤੋ ਜਿੱਦਾਂ ਕਿ ਮੈਂ ਗੱਲ ਕੀਤੀ ਸੀ ਕਿ ਸਾਨੂੰ ਕਮਰ ਦੇ ਦੁਆਲੇ ਜਿਹੜੀ ਚਰਬੀ ਹੈ ਉਸ ਨੂੰ ਘਟਾਉਣਾ ਜਾਂ ਚਰਬੀ ਨੂੰ ਘਟਾਉਣਾ ਤੇ ਵਜ਼ਨ ਨੂੰ ਘਟਾਉਣਾ, ਇਹਦੇ ਦੋਵਾਂ 'ਚੋਂ ਫਰਕ ਹੁੰਦਾ। ਵਜ਼ਨ ਘਟਾਉਣ ਬਾਰੇ ਤਾਂ ਮੈਂ ਦੱਸਦਾ ਤੁਹਾਨੂੰ, ਪਰ ਉਦੋਂ ਪਹਿਲਾਂ ਕਮਰ ਤੋਂ ਚਰਬੀ ਘਟਾਉਣ ਬਾਰੇ ਦੱਸਦਾ ਵੀ ਕਮਰ ਤੇ ਚਰਬੀ ਦਾ ਆਪਾਂ ਨੂੰ ਕੀ ਪਤਾ ਲੱਗਦਾ ਵੀ ਕੀ ਵਾਕਈ ਸਾਡੇ ਚਰਬੀ ਚੜ੍ਹਨ ਲੱਗ ਪਈ ਹੈ। ਵੈਸੇ ਦੋਸਤੋ ਅਗਰ ਤੁਸੀਂ ਆਪਣੀ ਸਾਈਡ ਨੂੰ, ਹੁਣ ਤੁਸੀਂ ਜਿਵੇਂ ਪ੍ਰੋਗਰਾਮ ਸੁਣਦੇ ਹੋ ਹੈ ਨਾ, ਜਿਹੜੇ ਡਰਾਈਵਿੰਗ ਕਰਦੇ ਉਹ ਤਾਂ ਭਾਈ ਪੰਗਾ ਲਈਓ ਨਾ, ਤੇ ਬਾਕੀ ਦੇ ਦੋਸਤ ਨਾ ਜਿੱਥੇ ਤੁਹਾਡੀ ਵੱਖੀ ਤੋਂ ਥੱਲੇ ਜਿੱਥੇ ਤੁਹਾਡੀਆਂ ਪਸਲੀਆਂ ਖਤਮ ਹੁੰਦੀਆਂ ਉਦੋਂ ਥੱਲੇ ਨਾ ਆਪਦੀ ਸਾਈਡ ਆਪਦੀਆਂ ਉਂਗਲਾਂ ਨਾਲ ਆਪਦੇ ਹੱਥ ਨਾਲ ਫੜ ਕੇ ਦੇਖੋ, ਜੇ ਤਾਂ ਭਾਜੀ ਈਜ਼ਲੀ ਇਹ ਹੱਥ 'ਚ ਆ ਗਏ, ਪੋਲਾ ਪੋਲਾ ਜਿਹਾ ਮਹਿਸੂਸ ਹੋਇਆ, ਤੇ ਸਮਝ ਲਓ ਭਾਈ ਕਮਰ ਦਾ ਕਮਰਾ ਬਣਨ ਦੀ ਤਿਆਰੀ ਸ਼ੁਰੂ ਹੋ ਚੁੱਕੀ। ਕਮਰ ਦਾ ਕਮਰਾ ਤੇ ਜੇਕਰ ਹਜੇ ਤੰਗੀ ਜੀ ਲੱਗਦੀ ਹੈ ਭਾਈ ਇਹ ਨਹੀਂ ਫੜਿਆ ਜਾਂਦਾ, ਤੇ ਫਿਰ ਸਮਝ ਲਓ ਭਾਈ ਹਜੇ ਦਿੱਲੀ ਬੜੀ ਦੂਰ ਹੈਗੀ ਹੈ, ਨਹੀਂ ਤਾਂ ਫਿਰ ਦਿੱਲੀ ਨੇੜੇ ਹੀ ਹੈ। ਤੇ ਇਸ ਨੂੰ ਘਟਾਉਣ ਵਾਸਤੇ ਮੈਂ ਦੋ ਤਿੰਨ ਐਕਸਰਸਾਈਜ਼ਾਂ ਤੁਹਾਨੂੰ ਦੱਸ ਦਿੰਦਾ ਜੀ। ਪੇਟ ਨੂੰ ਘਟਾਉਣ ਵਾਸਤੇ ਡੰਬਲ ਨੂੰ ਹੱਥਾਂ 'ਚ ਫੜ ਲਵੋ, ਲੱਤਾਂ ਥੋੜ੍ਹੀਆਂ ਜਿਹੀਆਂ ਖੋਲ੍ਹ ਲਵੋ ਔਰ ਬਿਲਕੁਲ ਸਿੱਧੇ ਜਿਵੇਂ ਤੁਸੀਂ ਖੜ੍ਹੇ ਹੋ ਹੈ ਨਾ, ਤੇ ਹੁਣ ਤੁਸੀਂ ਸੱਜੇ ਪਾਸੇ ਵੱਲ ਜਿੰਨਾ ਮੈਕਸੀਮਮ ਬੈਂਡ ਹੋ ਸਕਦੇ ਹੋ ਆਰਾਮ ਨਾਲ, ਤੇ ਉਦੋਂ ਬਾਅਦ ਖੱਬੇ ਪਾਸੇ ਵੱਲ, ਸੱਜੇ ਪਾਸੇ ਵੱਲ, ਖੱਬੇ ਪਾਸੇ ਵੱਲ, ਇੰਜ ਕਰਕੇ 10 ਟਾਈਮ ਇੱਕ ਸਾਈਡ ਤੇ 10 ਟਾਈਮ ਦੂਜੀ ਸਾਈਡ, ਇਹ ਤੁਸੀਂ ਐਕਸਰਸਾਈਜ਼ ਦਿਨ 'ਚ ਮਤਲਬ 3 ਸੈੱਟ ਲਾ ਲਓ ਜੀ। ਇਹਨੂੰ ਇੱਕ ਸੈੱਟ ਕਹਿੰਦੇ ਆ ਜਿਹੜਾ 10 ਟਾਈਮ ਇੱਧਰ ਤੇ 10 ਟਾਈਮ ਉੱਧਰ, 1 ਸੱਜਾ, 2 ਖੱਬਾ, 3 ਸੱਜਾ, 4 ਖੱਬਾ, ਹੈ ਨਾ, ਇਹ 20 ਟਾਈਮ ਹੋ ਜਾਏਗਾ। ਤੇ ਉਸ ਤੋਂ ਬਾਅਦ 2 ਮਿੰਟ ਦੀ ਰੈਸਟ ਲੈ ਕੇ ਤੇ ਫਿਰ ਤੁਸੀਂ ਟੋਟਲ 3 ਸੈੱਟ ਲਾ ਲਵੋ। ਇਹ ਤਾਂ ਜੀ ਤੁਹਾਡੇ ਜਿਹੜੇ ਸਾਈਡਾਂ ਨੇ ਨਾ ਕਮਰ ਦੀਆਂ ਸਾਈਡਾਂ, ਉਹਨਾਂ ਦੀ ਚਰਬੀ ਨੂੰ ਚੱਕ ਦੇਗੀ। ਹੁਣ ਪੇਟ ਦੇ ਜਿਹੜੇ ਨੇ ਦੋ ਭਾਗ ਮੰਨੇ ਜਾਂਦੇ, ਇੱਕ ਤਾਂ ਜਿਹੜਾ ਮਿਡਲ ਤੋਂ ਲੈ ਕੇ ਉੱਪਰਲਾ, ਇੱਕ ਮਿਡਲ ਤੋਂ ਲੈ ਕੇ ਥੱਲੜਾ। ਇਹਦੇ ਵਾਸਤੇ ਤੁਹਾਨੂੰ ਮੈਂ 2 ਐਕਸਰਸਾਈਜ਼ਾਂ ਹੋਰ ਦੱਸਣਾ। ਤੁਸੀਂ ਸਿੱਧੇ ਲੇਟ ਜਾਓ ਔਰ ਆਪਣੀਆਂ ਲੱਤਾਂ ਨੂੰ ਸਿੱਧਾ ਸਿੱਧਾ ਉੱਪਰ ਲਿਆਓ। ਹੁਣ ਉੱਪਰ ਤੁਸੀਂ ਤੇਜ਼ ਲਿਆ ਸਕਦੇ ਹੋ, ਪਰ ਜੋ ਥੱਲੇ ਲੈ ਕੇ ਜਾਣੀਆਂ ਨੇ ਨਾ ਉਹ ਬਿਲਕੁਲ ਸਲੋ ਲੈ ਕੇ ਜਾਣੀਆਂ ਨੇ। ਅਕਸਰ ਜਦੋਂ ਐਕਸਰਸਾਈਜ਼ ਕੀਤੀ ਜਾਂਦੀ ਹੈ ਇਹ ਵਾਲੀ, ਤਾਂ ਗਲਤੀ ਇਹ ਹੋ ਜਾਂਦੀ ਹੈ ਜੀ ਕਿ ਬੰਦਾ ਉੱਪਰ ਨੂੰ ਲੱਤਾਂ ਹੌਲੀ ਹੌਲੀ ਲੈ ਕੇ ਆਉਂਦਾ ਤੇ ਥੱਲੇ ਨੂੰ ਇੱਕਦਮ ਲੈ ਜਾਂਦਾ। ਨਹੀਂ ਜੀ, ਉਲਟ ਕਰਨਾ, ਉੱਪਰ ਨੂੰ ਲਿਆਓ ਲੱਤਾਂ, ਤੇ ਜਦੋਂ ਤੁਹਾਡਾ 90 ਡਿਗਰੀ ਦਾ ਕੋਣ ਬਣ ਗਿਆ ਤਾਂ ਉਸ ਤੋਂ ਬਾਅਦ ਹੌਲੀ ਹੌਲੀ ਲੱਤਾਂ ਨੂੰ ਥੱਲੇ ਲੈ ਕੇ ਜਾਓ, ਤੇ ਇਹ ਤੁਹਾਡੇ ਲੋਅਰ ਅਬਡੋਮਿਨ ਦੀ ਜਿਹੜੀ ਫੈਟ ਆ ਉਹਨੂੰ ਉਡਾ ਦੇਗਾ। ਹੁਣ ਅਪਰ ਅਬਡੋਮਿਨ ਵਾਸਤੇ ਕੀ ਕਰਨਾ, ਜਿਵੇਂ ਤੁਸੀਂ ਲੇਟੇ ਹੋਏ ਹੋ ਆਪਣੇ ਸਿਰ ਦੇ ਥੱਲੇ ਦੋਨੋਂ ਹਥੇਲੀਆਂ ਰੱਖ ਲਵੋ ਤੇ ਆਪਣੇ ਆਪ ਨੂੰ ਉੱਪਰ ਚੱਕਣ ਦੀ ਕੋਸ਼ਿਸ਼ ਕਰੋ। ਠੀਕ ਹੈ ਜੀ, ਤੁਸੀਂ ਦੋਸਤੋ ਪੂਰਾ ਉੱਪਰ ਨਹੀਂ ਚੱਕਣਾ ਹੈਗਾ, ਬਸ ਜਿੰਨਾ ਕੁ ਧੋਣ ਦੇ ਨਾਲ ਜ਼ੋਰ ਲਾ ਕੇ ਪੇਟ ਦਾ ਚੱਕਿਆ ਜਾਵੇ, ਯਾਨੀ ਕਿ ਬੈਕ ਤੁਹਾਡੀ ਤਕਰੀਬਨ ਜਿਹੜੀ ਆ ਉਹ ਜ਼ਮੀਨ ਦੇ ਨਾਲ ਲੱਗੀ ਰਵੇ, ਤੇ ਪੂਰਾ ਉੱਪਰ ਉੱਠਣਾ ਨਹੀਂ ਹੈਗਾ ਵੀ ਉੱਠ ਕੇ ਬੈਠ ਹੀ ਜਾਓ, ਬਸ ਜਿੰਨਾ ਕੁ ਮੈਕਸੀਮਮ ਤੁਸੀਂ ਕਰ ਸਕਦੇ ਹੋ, ਤੇ ਉਹਨੂੰ ਸਲੋ ਥੱਲੇ ਨੂੰ ਲੈ ਕੇ ਜਾਣਾ। ਸੋ ਇਹ ਜਿਹੜੀਆਂ ਤਿੰਨ ਐਕਸਰਸਾਈਜ਼ਾਂ ਨੇ ਇਹ ਤੁਸੀਂ ਅਗਰ ਕਰੋਗੇ ਤਾਂ ਪੇਟ ਦੇ ਵਾਸਤੇ, ਪੇਟ ਦੀ ਚਰਬੀ ਘਟਾਉਣ ਦੇ ਵਾਸਤੇ ਇਹ ਬਹੁਤ ਫਾਇਦੇਮੰਦ ਹੁੰਦੀਆਂ ਨੇ। ਠੀਕ ਹੈ। ਸੋ ਦੋਸਤੋ ਇਹ ਤਾਂ ਸੀ ਉਹਨਾਂ ਵਾਸਤੇ ਜਿਨ੍ਹਾਂ ਨੇ ਕਿ ਕਮਰ ਦੇ ਦੁਆਲੇ ਚਰਬੀ ਘਟਾਉਣੀ। ਮੈਨੂੰ ਨਾ ਕਮਰ ਤੇ ਕਮਰੇ ਤੇ ਇੱਕ ਗੱਲ ਯਾਦ ਆ ਗਈ। ਕਹਿਣਾ ਨਾ ਇੱਕ ਬੀਬੀ ਤੇ ਇੱਕ ਬਾਈ ਤੁਰੇ ਜਾਣ, ਹਨਾ ਵਧੀਆ ਮੌਸਮ ਜੀ, ਹਨਾ ਤੁਸੀਂ ਅੰਦਾਜ਼ਾ ਲਾ ਲਓ। ਜਿਹੜੇ ਤਾਂ ਐਡੀਲੇਡ ਚ ਰਹਿੰਦੇ ਆ ਉਹ ਤਾਂ ਭਾਈ ਤੁਰੇ ਜਾਣ ਰੰਡਲ ਮਾਲ ਤੇ ਜਿਹੜੇ ਸਿਡਨੀ ਵਾਲੇ ਆ ਉਹ ਕਿੱਥੇ ਤੁਰੇ ਜਾਣ? ਸਿਡਨੀ ਮੈਂ ਰਿਹਾ ਥੋੜਾ ਚਿਰ ਯਾਰ, ਮੈਨੂੰ ਬੜਾ ਪਤਾ ਨਹੀਂ ਹੈਗਾ ਸਿਡਨੀ ਦੇ ਬਾਰੇ। ਚਲੋ ਉਹ ਵੀ ਸੀਬੀਡੀ ਤੁਰੇ ਜਾਂਦੇ, ਤੇ ਮੈਲਬਰਨ ਵਾਲੇ ਵੀ ਉਹ ਇੱਕ ਜਿਹੜਾ ਵਾਹਵਾ ਮਸ਼ਹੂਰ ਹੈ ਨਾ ਚੌਂਕ, ਕਿਹੜਾ ਕਿਹੜਾ ਉਹਨੂੰ ਕਹਿੰਦੇ ਆ ਯਾਰ, ਸਟੇਸ਼ਨ ਦੇ ਨਾਲ ਜੇ ਹੈਗਾ ਜਿੱਥੇ ਧਰਨੇ ਲੱਗਦੇ ਹੁੰਦੇ ਆ, ਹਾਂ ਉਹ ਧਰਨੇ ਵਾਲਾ ਚੌਂਕ, ਉੱਥੇ ਮੰਨ ਲਓ ਕਿ ਤੁਸੀਂ ਨਾ ਭਾਬੀ ਜੀ ਹੋਰਾਂ ਦੇ ਨਾਲ ਸੈਰ ਕਰੀ ਜਾਂਦੇ ਹਾਂ। ਭਾਬੀ ਪਤਾ ਕੀ ਕਹਿੰਦੀ, ਕਹਿੰਦੀ ਨਾ ਹੈ ਜੀ ਆ ਵੇਖਾਂ ਗੋਰੀ ਨੂੰ, ਤੇ ਗੋਰਾ ਉਹਦੀ ਕਮਰ ਚ ਹੱਥ ਪਾਈ ਜਾਂਦਾ, ਹੈ ਤੂੰ ਨੀ ਐਵੇਂ ਪਾ ਕੇ ਤੁਰ ਸਕਦਾ? ਉਹ ਕਹਿੰਦਾ ਸੋਰੀ ਦੀ ਰੌਲਾ ਤਾਂ ਕਮਰ ਤੇ ਕਮਰੇ ਦਾ ਹੀ ਹੈ। ਕਹਿੰਦਾ ਕਮਰ ਦੇ ਦੁਆਲੇ ਹੱਥ ਵਲਿਆ ਜਾਂਦਾ ਹੁੰਦਾ, ਕਮਰੇ ਦੁਆਲੇ ਥੋੜੀ ਵਲਿਆ ਜਾਂਦਾ ਹੁੰਦਾ। ਸੋ ਕਦੀ ਕਦੀ ਹੋ ਜਾਂਦੀ ਹੈ ਜੀ ਏਦਾਂ ਵੀ। ਖੈਰ ਦੋਸਤੋ ਇੱਕ ਸੁਨੇਹਾ ਹੋਰ ਆ ਗਿਆ, ਹਰਪ੍ਰੀਤ ਕੋਹਲੀ ਬਾਈ ਜੀ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਕਰ ਰਹੇ ਨੇ ਰਿਸ਼ੀ ਦੇਵਤਾ ਨੂੰ, ਦੇਵਤਾ ਤੇ ਨਾਲ ਹਰਮਨ ਰੇਡੀਓ ਦੇ ਵਿਹੜੇ ਚ ਬੈਠੇ ਸਾਰੇ ਸਰੋਤਿਆਂ ਨੂੰ ਵੀ ਤੇ ਘਰ ਪਰਿਵਾਰ ਦਾ ਤੇ ਸਾਰਿਆਂ ਦਾ ਹਾਲ ਚਾਲ ਪੁੱਛ ਰਹੇ ਨੇ। ਹਾਲ ਚਾਲ ਵਧੀਆ ਜੀ, ਕਹਿੰਦਾ ਅੱਜ ਖੈਰ ਨੀ, ਕਹਿੰਦੇ ਗੀਤ ਬਹੁਤ ਵਧੀਆ ਸੀ ਪਰ ਇਰਾਦੇ ਨੇਕ ਨੀ ਲੱਗਦੇ, ਕਹਿੰਦੇ ਸ਼ਨੀ ਭਾਰਾ ਲੱਗਦਾ, ਕਹਿੰਦੇ ਸ਼ਨੀ ਨੂੰ ਪੂਜ ਲਓ। ਭਰਾਵਾ ਤੁਹਾਡੇ ਨਾਲ ਹੀ ਹੈ ਹਨਾ, ਤੇ ਜਦੋਂ ਇਹੋ ਜਿਹੇ ਭਰਾ ਹੋਣ ਹਨਾ ਫਿਰ ਆਪਾਂ ਪਰਵਾਹ ਕਾਹਦੀ ਮੰਨਣੀ, ਫਿਰ ਆਪਾਂ ਨੂੰ ਕਾਹਦਾ ਡਰ। ਖੈਰ ਜੀ ਬੜੀ ਮਿਹਰਬਾਨੀ ਦੋਸਤ, ਤੁਸੀਂ ਪ੍ਰੋਗਰਾਮ ਚ ਆਏ ਹੋ ਤੇ ਮੈਂ ਨਾ ਕੁਇਕਲੀ ਸ਼ੇਅਰ ਕਰ ਲਵਾਂ ਤੁਹਾਡੇ ਨਾਲ ਉਹਨਾਂ ਦੋਸਤਾਂ ਵਾਸਤੇ ਜਾਣਕਾਰੀ ਜਿਹੜੇ ਕਿ ਵਜ਼ਨ ਘਟਾਉਣਾ ਚਾਹੁੰਦੇ ਨੇ। ਮੈਂ ਤੁਹਾਨੂੰ ਵਜ਼ਨ ਘਟਾਉਣਾ ਤੇ ਬਾਡੀ ਫੈਟ ਘਟਾਉਣਾ ਇਹਦੇ ਦੋਵਾਂ ਦੇ ਫਰਕ ਪਹਿਲਾਂ ਦੱਸ ਚੁੱਕਿਆ, ਔਰ ਜਿਹੜੀ ਕਮਰ ਦੇ ਦੁਆਲੇ ਫੈਟ ਹੈ ਉਸ ਨੂੰ ਘਟਾਉਣ ਦਾ ਤਰੀਕਾ ਦੱਸ ਚੁੱਕਿਆ। ਹੁਣ ਉਹ ਦੋਸਤ ਧਿਆਨ ਦੇਣ ਜਿਨ੍ਹਾਂ ਨੇ ਕਿ ਵਜ਼ਨ ਘਟਾਉਣਾ। ਦੋਸਤੋ ਤੁਹਾਨੂੰ ਪਤਾ ਹੈ ਵੀ ਪੁੱਠੇ ਪੰਗੇ ਲੈਣ ਨੂੰ ਤਾਂ ਆਪਾਂ ਵੀ ਸ਼ੇਰ ਹਾਂ ਹਨਾ, ਤੇ ਅਕਸਰ ਮੈਂ ਆਪਣੇ ਤਜਰਬੇ ਸ਼ੇਅਰ ਕਰਦਾ ਹੁੰਦਾ। ਖੈਰ ਜਿਹੜਾ ਹੁਣ ਲੇਟੈਸਟ ਪੰਗਾ ਲਿਆ ਨਾ ਉਹ ਹੈਗਾ ਜੀ ਲਸਣ ਦਾ। ਲਸਣ ਨੂੰ ਆਪਾਂ ਬਰੀਕ ਬਰੀਕ ਕੁਤਰ ਲੈਣਾ, ਦੋ ਕੁ ਤੁਰੀਆਂ ਬਹੁਤ ਨੇ ਕਿਉਂਕਿ ਇੱਥੇ ਬਹੁਤ ਵੱਡੀਆਂ ਵੱਡੀਆਂ ਤੁਰੀਆਂ ਹੁੰਦੀਆਂ ਨੇ, ਔਰ ਉਸ ਤੋਂ ਬਾਅਦ ਉਸ ਨੂੰ ਤੁਸੀਂ ਬੋਇਲਡ ਪਾਣੀ ਦੇ ਵਿੱਚ ਪਾ ਲੈਣਾ, ਯਾਨੀ ਕਿ ਉਹਨੂੰ ਬੋਇਲ ਨਹੀਂ ਕਰਨਾ ਹੈਗਾ ਬਟ ਉਹਨੂੰ ਬਹੁਤ ਜ਼ਿਆਦਾ ਗਰਮ ਪਾਣੀ ਤੁਸੀਂ ਪਾ ਲੈਣਾ ਕੁਤਰੇ ਹੋਏ ਲਸਣ ਨੂੰ, ਔਰ ਅਬਾਊਟ 5 ਤੋਂ ਲੈ ਕੇ 7 ਮਿੰਟ ਉਹਨੂੰ ਵਿੱਚ ਪਿਆ ਰਹਿਣ ਦਿਓ ਪਾਣੀ ਦੇ, ਤੇ ਉਹਦਾ ਸਾਰਾ ਐਕਸਟ੍ਰੈਕਟ ਨਿਕਲ ਕੇ ਬਾਹਰ ਆ ਜਾਏਗਾ। ਹੁਣ ਉਸ ਨੂੰ ਜਦੋਂ ਕਿ ਉਹ ਪਾਣੀ ਕੋਸਾ ਜਿਹਾ ਰਹਿ ਜਾਵੇ ਕਿ ਤੁਸੀਂ ਪੀ ਸਕੋ, ਉਹਦੇ ਵਿੱਚ 1 ਚਮਚਾ ਤੁਸੀਂ ਸ਼ਹਿਦ ਦਾ ਮਿਲਾ ਦੇਣਾ, ਔਰ ਇਹ ਸਾਰਾ ਕੁਛ ਕਰਨਾ ਜੀ ਆਪਾਂ ਨਿਰਣੇ ਕਾਲ ਜੇ। ਸੋ ਦੋਸਤੋ ਉਦੋਂ ਬਾਅਦ ਤੁਸੀਂ ਪਾਣੀ ਦੇ ਵਿੱਚੋਂ ਲਸਣ ਕੱਢ ਕੇ ਚਮਚਾ ਭਰ ਕੇ ਤੇ ਉਹਨੂੰ ਮੂੰਹ ਚ ਰੱਖ ਲੈਣਾ, ਤੇ ਉੱਤੋਂ ਤੁਸੀਂ ਪਾਣੀ ਪੀ ਲੈਣਾ, ਯਾਨੀ ਕਿ ਉਹਨੂੰ ਨਿਗਲ ਲੈਣਾ, ਨਹੀਂ ਤਾਂ ਬਹੁਤ ਔਖਾ ਹੋ ਜਾਣਾ ਉਹਨੂੰ ਖਾਣਾ ਪੀਣਾ। ਖੈਰ ਜੀ ਇਹ ਮੇਰਾ ਆਪਦਾ ਤਰੀਕਾ ਕੱਢਿਆ, ਸਿੱਧੀ ਜੀ ਗੱਲ ਕੁਤਰਨ ਵਾਲਾ ਵੀ ਤੇ ਹੋਰ ਵੀ ਹੈ ਨਾ, ਤੇ ਇਹਦਾ ਬੜਾ ਫਾਇਦਾ ਹੁੰਦਾ ਜੀ। ਇੱਕ ਤਾਂ ਤੁਹਾਡੇ ਬੋਡੀ ਫੈਟ ਤੇ ਤਾਂ ਇਸ ਦਾ ਪ੍ਰਭਾਵ ਪੈਂਦਾ ਹੀ ਪੈਂਦਾ, ਔਰ ਬਲੱਡ ਪ੍ਰੈਸ਼ਰ ਨੂੰ ਇਹ ਸੈੱਟ ਰੱਖਦਾ ਤੇ ਨਾਲ ਨਾਲ ਕੋਲੈਸਟ੍ਰੋਲ ਨੂੰ ਘਟਾਉਣ ਚ ਵੀ ਮਦਦ ਕਰਦਾ, ਤੇ ਸ਼ਹਿਦ ਜ਼ਰੂਰ ਪਾ ਲਿਓ ਨਹੀਂ ਤਾਂ ਉਹ ਬਹੁਤ ਔਖਾ ਹੋ ਜਾਣਾ। ਇਹ ਤਾਂ ਸੀ ਜੀ ਮੇਰਾ ਜਿਹੜਾ ਤਰੀਕਾ ਅੱਜ ਕੱਲ੍ਹ ਮੈਂ ਅਜਮਾ ਰਿਹਾ। ਹੁਣ ਦੋਸਤੋ ਜਿਹੜਾ ਵੀ ਖਾਣਾ ਅਸੀਂ ਖਾਂਦੇ ਹਾਂ ਉਸ ਨੂੰ ਚਬਾਉਣ ਚ ਤੇ ਉਹਨੂੰ ਡਾਈਜੈਸਟ ਕਰਨ ਦੇ ਵਿੱਚ ਵੀ ਸਾਡੀ ਐਨਰਜੀ ਜਿਹੜੀ ਆ ਉਹ ਖਰਚ ਹੁੰਦੀ ਹੈ, ਇਹਦਾ ਤੁਹਾਨੂੰ ਪਤਾ ਹੀ ਹੋਣਾ। ਹੁਣ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਨੇ ਖਾਣ ਵਾਲੀਆਂ ਜਿਨ੍ਹਾਂ ਦੇ ਵਿੱਚ ਕਿ ਕੈਲਰੀਜ਼ ਕਾਫੀ ਘੱਟ ਹੁੰਦੀਆਂ ਨੇ, ਹੁਣ ਉਹਨਾਂ ਨੂੰ ਡਾਈਜੈਸਟ ਕਰਨ ਵਾਸਤੇ ਤੇ ਚਬਾਉਣ ਵਾਸਤੇ ਤਾਂ ਜਿਹੜੀ ਐਨਰਜੀ ਅਸੀਂ ਲਗਾਉਣੀ ਹੈ ਉਹ ਤਾਂ ਲਗਾਉਣੀ ਹੈ ਨਾ, ਇਹਦਾ ਕੀ ਫਾਇਦਾ ਹੋਊਗਾ ਕਿ ਅਸੀਂ ਇਨਟੇਕ ਘੱਟ ਕਰ ਰਹੇ ਹਾਂ, ਕੈਲਰੀਜ਼ ਇਨਟੇਕ ਘੱਟ ਕਰ ਰਹੇ ਹਾਂ ਔਰ ਉਸ ਦੇ ਜਿਹੜੀ ਕੰਜ਼ੰਪਸ਼ਨ ਹੈ ਉਹ ਜ਼ਿਆਦਾ ਹੋ ਰਹੀ ਹੈ। ਸੋ ਇਹਨਾਂ ਖਾਣਿਆਂ ਨੂੰ ਖਾਣ ਦੇ ਨਾਲ ਜਿਹੜਾ ਸਾਨੂੰ ਵਧੀਆ ਕੈਲਰੀਜ਼ ਮਿਲਦੀਆਂ ਨੇ, ਮਤਲਬ ਕਿ ਸੋਲਿਡ ਸਾਨੂੰ ਐਨਰਜੀ ਮਿਲਦੀ ਹੈ ਔਰ ਘੱਟ ਮਿਲਦੀ ਹੈ, ਤੇ ਇਹ ਅਸੀਂ ਕੰਜ਼ਮਪਸ਼ਨ ਜ਼ਿਆਦਾ ਕਰਦੇ ਹਾਂ ਤੇ ਉਹ ਕਾਫੀ ਫਾਇਦੇਮੰਦ ਹੋ ਸਕਦੀ ਹੈ। ਕੁਝ ਕੁ ਤੁਹਾਨੂੰ ਮੈਂ ਫੂਡ ਦੱਸ ਦਿੰਦਾ ਜੀ ਜਿਹੜੇ ਕਿ ਤੁਸੀਂ ਖਾ ਸਕਦੇ ਹੋ। ਦੋਸਤੋ ਸੈਲਰੀ ਹੈ ਨਾ, ਸੈਲਰੀ ਇੱਕ ਬੜਾ ਵੱਧ ਸਵਾਦ ਉਹ ਪਲਾਂਟ ਜਾਂ ਪਲਾਂਟ ਤਾਂ ਨਹੀਂ ਖੈਰ ਸਬਜ਼ੀ ਕਹਿ ਲਓ ਜਾਂ ਵਟ ਐਵਰ ਹੈ ਨਾ ਜੋ ਵੀ ਹੁੰਦਾ, ਸੈਲਰੀ ਤੁਹਾਨੂੰ ਪਤਾ ਲੱਗ ਹੀ ਜਾਣਾ। ਤੇ ਸੈਲਰੀ ਖਾਂਦੇ ਹੋਏ ਬਿਲਕੁਲ ਵੱਕ ਵੱਖਾ ਸਵਾਦ ਹੁੰਦਾ ਜੀ। ਇਹਨੂੰ ਤੁਸੀਂ ਸੈਲਡ ਦੇ ਰੂਪ ਚ ਖਾ ਸਕਦੇ ਹੋ ਖਾਣੇ ਦੇ ਨਾਲ। ਔਰ ਤੁਹਾਨੂੰ ਇੱਕ ਗੱਲ ਦੱਸਾਂ ਕਿ ਪਾਣੀ ਤੋਂ ਬਾਅਦ ਸੈਲਰੀ ਇਹੋ ਜਿਹੀ ਚੀਜ਼ ਹੈ ਜਿਹਦੇ ਚ ਕਿ ਕੈਲੋਰੀਆਂ ਹੁੰਦੀਆਂ ਬਹੁਤ ਲਿਮਿਟਡ ਨੇ, ਬਹੁਤ ਘੱਟ ਕਹਿ ਰਹੇ ਹੁੰਦੇ ਆ। 100 ਗ੍ਰਾਮ ਪਿੱਛੇ ਜਸਟ 16 ਕੈਲੋਰੀਜ਼ ਤੁਹਾਨੂੰ ਮਿਲਦੀਆਂ ਨੇ, ਠੀਕ ਹੈ। ਔਰ ਇਹ ਪੇਟ ਭਰਨ ਚ ਸਹਾਇਕ ਹੁੰਦੀਆਂ ਨੇ, ਔਰ ਇਹਦੇ ਵਿੱਚ ਵਿਟਾਮਿਨ ਏ ਹੁੰਦਾ, ਬੀ ਹੁੰਦਾ, ਸੀ ਹੁੰਦਾ, ਪੋਟਾਸ਼ੀਅਮ, ਮੈਗਨੀਜ਼, ਮੈਗਨੀਸ਼ੀਅਮ, ਫਾਸਫੋਰਸ, ਕੈਲਸ਼ੀਅਮ, ਆਇਰਨ, ਸੋਡੀਅਮ ਤੇ ਫਾਈਬਰ। ਦੇਖੋ ਕਿੰਨਾ ਕੁਛ ਇਹਦੇ ਵਿੱਚ ਹੁੰਦਾ, ਔਰ ਕੈਲੋਰੀਆਂ ਕੁਛ ਵੀ ਨਹੀਂ ਹੁੰਦੀਆਂ। ਔਰ ਇਹ ਕਾਫੀ ਦੇਰ ਤੱਕ ਭੁੱਖ ਦੇ ਲੱਗਣ ਦਾ ਜਿਹੜਾ ਉਹ ਅਹਿਸਾਸ ਨਹੀਂ ਹੋਣ ਦਿੰਦੀਆਂ, ਤੇ ਵਜ਼ਨ ਇਹਦੇ ਨਾਲ ਕਾਫੀ ਕੰਟਰੋਲ 'ਚ ਰਹਿੰਦਾ। ਇੱਕ ਹੋ ਗਈ ਸੈਲਰੀ, ਅਗਲਾ ਹੋ ਗਿਆ ਜੀ ਸੰਤਰਾ। ਸੰਤਰਾ ਤੁਸੀਂ ਜਦਨਾ ਮਰਜ਼ੀ ਖਾਓ, ਕੋਈ ਇਸ ਦੀ ਲਿਮਿਟ ਨਹੀਂ ਹੈਗੀ, ਠੀਕ ਹੈ। ਅਗਰ ਤੁਸੀਂ ਰੈਗੂਲਰ ਸੰਤਰਾ ਵੀ ਖਾਂਦੇ ਹੋ ਤੇ ਤੁਸੀਂ ਦੋਸਤੋ ਬਿਨਾਂ ਡਾਇਟਿੰਗ ਕੀਤੇ ਆਪਣਾ ਵਜ਼ਨ ਘੱਟ ਕਰ ਸਕਦੇ ਹੋ। ਅੱਗੇ ਆ ਗਈ ਜੀ ਪੱਤਾ ਗੋਭੀ। ਪੱਤਾ ਗੋਭੀ ਹਾਰਟ ਪ੍ਰੋਬਲਮਸ ਤੇ ਕੈਂਸਰ ਨਾਲ ਲੜਨ 'ਚ ਵੀ ਕਾਫੀ ਮਦਦ ਕਰਦੀ ਹੈ, ਔਰ ਇਹਦੇ ਵਿੱਚ ਵੀ ਇਹੋ ਜਿਹੇ ਪਦਾਰਥ ਕਾਫੀ ਹੁੰਦੇ ਨੇ, ਤੱਤ ਕਾਫੀ ਹੁੰਦੇ ਨੇ ਜਿਹੜੇ ਕਿ ਵਜ਼ਨ ਘੱਟ ਕਰਨ 'ਚ ਉਪਯੋਗੀ ਹੁੰਦੇ ਨੇ। ਪੱਤਾ ਗੋਭੀ 'ਚ 200 ਟਾਰਟਰਿਕ ਐਸਿਡ ਹੁੰਦਾ ਜਿਹੜਾ ਕਿ ਚੀਨੀ ਤੇ ਕਾਰਬੋਹਾਈਡਰੇਟਸ ਨੂੰ ਵਸਾ ਵਿੱਚ ਕਨਵਰਟ ਕਰ ਦਿੰਦਾ, ਔਰ ਜੇਕਰ ਸੂਪ ਬਣਾਇਆ ਜਾਵੇ ਨਾ ਪੱਤਾ ਗੋਭੀ ਦਾ ਤੇ ਕਾਫੀ ਵਧੀਆ ਹੁੰਦਾ। ਇਹਦੀਆਂ ਵੀ ਕੁੱਲ 100 ਗ੍ਰਾਮ ਦੇ ਵਿੱਚੋਂ 16 ਕੈਲੋਰੀਆਂ ਮਿਲਦੀਆਂ ਸਿਰਫ, ਦੇਖ ਲਓ, ਹੈ ਨਾ। ਅੱਗੇ ਆ ਗਿਆ ਜੀ ਬੀਟਰੂਟ ਯਾਨੀ ਕਿ ਚੁਕੰਦਰ। ਇਹਨੂੰ ਵੀ ਆਪਾਂ ਸੈਲਡ ਦੇ ਵਿੱਚ ਇਸਤੇਮਾਲ ਕਰ ਸਕਦੇ ਹਾਂ। ਇਹਨੂੰ ਤੁਸੀਂ ਸਟੀਮ ਕਰ ਸਕਦੇ ਹੋ, ਬੋਇਲ ਕਰ ਸਕਦੇ ਹੋ, ਗ੍ਰਿਲ ਕਰ ਸਕਦੇ ਹੋ, ਤੇ ਜਾਂ ਫਿਰ ਜਿੱਦਾਂ ਮੈਂ ਦੱਸ ਹੀ ਚੁੱਕਿਆ ਕਿ ਤੁਸੀਂ ਸੈਲਡ ਦੇ ਵਿੱਚ ਲੈ ਸਕਦੇ ਹੋ। ਖੀਰਾ, ਖੀਰਾ ਹੋ ਗਿਆ ਨਾ, ਇਹ 'ਚ 90% ਪਾਣੀ ਹੁੰਦਾ ਤੇ ਸੈਲਡ ਦੇ ਵਿੱਚ ਇਸ ਨੂੰ ਆਪਾਂ ਇਸਤੇਮਾਲ ਕਰ ਸਕਦੇ ਹਾਂ। ਅੱਗੇ ਨਿੰਬੂ ਆ ਗਿਆ ਜੀ। ਨਿੰਬੂ ਨੂੰ ਦੋਸਤੋ ਆਪਾਂ ਫਲ ਜਾਂ ਸਬਜ਼ੀਆਂ ਤਰ੍ਹਾਂ ਤਾਂ ਨਹੀਂ ਖਾ ਸਕਦੇ, ਪਰ ਪਾਣੀ 'ਚ ਨਿਚੋੜ ਕੇ ਪੀ ਸਕਦੇ ਹਾਂ ਤੇ ਵਿਟਾਮਿਨ ਸੀ ਬੜਾ ਹੁੰਦਾ। ਵਿਟਾਮਿਨ ਸੀ ਬਾਰੇ ਨਾ ਕਿਸੇ ਜਵਾਕ ਨੂੰ ਪੁੱਛਿਆ ਮਾਸਟਰ ਨੇ, ਭਾਈ ਕਾਕਾ ਵਿਟਾਮਿਨ ਸੀ ਕਾਹਦੇ 'ਚ ਹੁੰਦਾ, ਤੇ ਜਵਾਕ ਕਹਿੰਦਾ ਜੀ ਮਿਰਚਾਂ 'ਚ। ਮਾਸਟਰ ਹੈਰਾਨ ਪਰੇਸ਼ਾਨ, ਕਹਿੰਦਾ ਮਾਸਟਰ ਕਹਿੰਦਾ ਮਿਰਚਾਂ 'ਚ, ਕਹਿੰਦਾ ਹਾਂਜੀ ਮਾਸਟਰ ਜੀ, ਕਹਿੰਦਾ ਜਦੋਂ ਆਪਾਂ ਖਾਂਦੇ ਹਾਂ ਤੇ ਸੀ ਸੀ ਕਰਦੇ ਨਾ ਜਿਵੇਂ ਮਿਰਚਾਂ ਲੱਗਦੀਆਂ ਐਂ ਕਰਕੇ, ਤੇ ਕਹਿੰਦਾ ਵਿਟਾਮਿਨ ਸੀ ਉਹਦੇ 'ਚ ਹੁੰਦਾ, ਠੀਕ ਹੈ ਜੀ। ਮੈਂ ਨਿਆਣੇ ਨੇ ਕੁਛ ਵੀ ਕਹਿ ਸਕਦੇ ਨੇ। ਖੈਰ ਦੋਸਤੋ ਆਪਾਂ ਗੱਲ ਕਰ ਰਹੇ ਹਾਂ ਲੈਮਨ ਯਾਨੀ ਨਿੰਬੂ ਦੀ। ਇਹਦੇ 'ਚ ਕਾਫੀ ਵਧੀਆ ਐਂਟੀ ਆਕਸੀਡੈਂਟ ਹੁੰਦੇ ਨੇ ਜਿਹੜੇ ਕਿ ਬਾਡੀ ਨੂੰ ਇਹ ਕਾਫੀ ਵਧੀਆ ਰੱਖਦੇ ਨੇ। ਐਂਟੀ ਆਕਸੀਡੈਂਟ ਵੈਸੇ ਤਾਂ ਬਲੂਬੈਰੀਜ਼ ਵੀ ਸਭ ਤੋਂ ਜ਼ਿਆਦਾ ਮੰਨੇ ਜਾਂਦੇ ਨੇ, ਔਰ ਸੈਕਿੰਡਲੀ ਸੰਤਰੇ 'ਚ ਵੀ ਕਾਫੀ ਹੁੰਦੇ ਨੇ। ਹੁਣ ਅਗਲੀ ਗੱਲ ਕਰਦੇ ਆਪਾਂ ਫੁੱਲ ਗੋਭੀ ਦੀ। ਫੁੱਲ ਗੋਭੀ ਦੋਸਤੋ ਇਹਦੇ ਨਾਲ ਫਾਈਬਰ ਕਾਫੀ ਮਿਲ ਜਾਂਦਾ, ਪਾਣੀ ਕਾਫੀ ਮਿਲ ਜਾਂਦਾ ਤੇ ਪੇਟ ਲੰਬੇ ਸਮੇਂ ਤੱਕ ਭਰਿਆ ਭਰਿਆ ਸਾਨੂੰ ਮਹਿਸੂਸ ਹੁੰਦਾ। ਔਰ ਅੱਗੇ ਮਸ਼ਰੂਮ ਲਾ ਲਓ, ਇਹਦੇ ਇਹ ਵੀ ਵਧੀਆ ਫਾਇਦੇ ਨੇ। ਤਰਬੂਜ ਲਾ ਲਓ, ਤਰਬੂਜ 'ਚ ਵੀ ਜਿਹੜੇ ਤੱਤ ਹੁੰਦੇ ਨੇ ਉਹ ਵੇਟ ਕੰਟਰੋਲ ਕਰਨ 'ਚ ਸਾਨੂੰ ਮਦਦ ਕਰਦੇ ਨੇ। ਔਰ ਜਿਹੜੀਆਂ ਆਪਣੀਆਂ ਬਲੱਡ ਵੇਨਸ ਹੁੰਦੀਆਂ ਨੇ ਨਾ, ਬਲੱਡ ਵੇਨਸ ਦੇ ਵਿੱਚ ਚਰਬੀ ਵੀ ਨਹੀਂ ਜੰਮਦੀ ਜੇਕਰ ਅਸੀਂ ਤਰਬੂਜ, ਵਾਟਰਮੈਲਨ ਯਾਨੀ ਕਿ ਮਤੀਰੇ ਦਾ ਅਸੀਂ ਉਪਯੋਗ ਕਰਦੇ ਹਾਂ। ਅੱਗੇ ਆ ਗਿਆ ਜੀ ਪਿਆਜ਼। ਪਿਆਜ਼ ਦੋਸਤੋ ਖੈਰ ਇਹਦੀ ਜਿਹੜੀ ਸਮੈਲ ਹੈ ਨਾ ਉਹਦੇ ਤਾਂ ਆਪਾਂ ਗੱਲ ਨਹੀਂ ਕਰਦੇ, ਬਟ ਇਹਦੇ ਨਾਲ ਕੈਲੈਸਟ੍ਰੋਲ ਘਟਾਉਣ ਦੇ ਵਿੱਚ ਮਦਦ ਮਿਲਦੀ ਹੈ। ਅੱਗੇ ਆ ਗਈ ਜੀ ਯਕੀਨੀ। ਯਕੀਨੀ ਦੀ ਸਬਜ਼ੀ ਆਪਾਂ ਬਣਾ ਸਕਦੇ ਹਾਂ, ਟਮਾਟਰ ਖਾ ਸਕਦੇ ਹਾਂ, ਗਾਜਰਾਂ ਹੋ ਗਈਆਂ, ਸੇਬ ਹੋ ਗਿਆ, ਹੈ ਨਾ। ਸੋ ਇਹ ਨੇ 15 ਫਲ ਤੇ ਸਬਜ਼ੀਆਂ ਜਿਨ੍ਹਾਂ ਦੀ ਮਦਦ ਦੇ ਨਾਲ ਆਪਾਂ ਆਪਣੀ ਸਿਹਤ ਵਧੀਆ ਰੱਖ ਸਕਦੇ ਹਾਂ। ਤੇ ਮਨੀ ਬਾਈ ਜੁੜੇ ਨੇ, ਕਹਿੰਦੇ ਨੇ ਕਿ ਮੈਂ ਸੁਣਿਆ ਖਰੈਤੀ ਰਾਮ ਵੀ ਆਇਆ ਹੋਇਆ। ਖੈਰ ਜੀ ਖਰੈਤੀ ਰਾਮ ਜੀ ਆਏ ਹੋਏ ਨੇ ਤੇ ਹਜੇ ਚਾਹ ਪਾਣੀ ਛੱਕ ਰਹੇ ਨੇ ਤੇ ਆਉਣਗੇ ਥੋੜੀ ਦੇਰ ਨੂੰ ਪ੍ਰੋਗਰਾਮ ਦੇ ਵਿੱਚ, ਜਦੋਂ ਕਿ ਆਪਣੇ ਨਾਲ ਅਮਰਜੀਤ ਬਾਈ ਜੀ ਜੁੜਨਗੇ ਉਸ ਵੇਲੇ ਕਹਿੰਦੇ 9 ਵਜੇ ਆਊਂਗਾ। ਅੱਗੇ ਜੋਤੀ ਸਿੱਧੂ ਜੀ ਜੁੜੇ ਨੇ, ਸਤਿ ਸ੍ਰੀ ਅਕਾਲ ਬਲਾਇਨ, ਕਹਿੰਦੇ ਐਕਸਰਸਾਈਜ਼ ਵਧੀਆ ਜੀ ਪਰ ਪਹਿਲਾਂ ਡਾਇਟ ਸੈੱਟ ਕਰਨੀ ਪਵੇਗੀ ਤੇ ਤੁਸੀਂ ਆਪਣੇ ਕਾਰਬੋਹਾਈਡਰੇਟਸ ਨੂੰ ਕੱਟ ਡਾਊਨ ਕਰੋ ਤੇ ਫੈਟਸ ਘੱਟ ਕਰੋ, ਅਦਰਵਾਈਜ਼ ਵੇਸਟੇਜ ਆਫ ਟਾਈਮ, ਤੇ ਡਾਇਟ ਇੰਪੋਰਟੈਂਟ ਹੈ। ਬਿਲਕੁਲ ਦੋਸਤ, ਕਿਉਂਕਿ ਇਹ ਜਾਣਕਾਰੀ ਕਾਫੀ ਲੰਬੀ ਸੀ, ਇਸ ਕਰਕੇ ਇਹਨੂੰ ਮੈਂ ਦੋ ਭਾਗਾਂ ਦੇ ਵਿੱਚ ਵੰਡਿਆ ਹੈ ਔਰ ਇਨ ਦਾ ਮੇਨ ਟਾਈਮ ਤੁਹਾਡਾ ਮੈਸੇਜ ਵੀ ਆ ਗਿਆ। ਖੈਰ ਜੀ, ਮੈਨੂੰ ਲੱਗਦਾ ਕਿ ਮੈਂ ਜ਼ਰੂਰ ਰਾਈਟ ਟਰੈਕ ਤੇ ਜਾ ਰਿਹਾ। ਗੁਰਸ਼ਰਨ ਬਾਈ ਜੁੜੇ ਨੇ ਸਾਡੇ ਨਾਲ ਬ੍ਰਿਸਬੇਨ ਤੋਂ ਤੇ ਕਹਿੰਦੇ ਨੇ ਕਿ ਪ੍ਰੋਗਰਾਮ ਸੁਣ ਰਿਹਾ ਹਾਂ, ਗੁਰੂ ਫਤਿਹ ਬੁਲਾ ਰਹੇ ਨੇ, ਬਹੁਤ ਪਿਆਰ ਸਤਿਕਾਰ ਭਰੀ ਗੁਰੂ ਫਤਿਹ ਬਾਈ ਜੀ, ਤੇ ਕਹਿੰਦੇ ਨੇ ਕਿ ਕਾਫੀ ਸਮੇਂ ਬਾਅਦ ਤੁਹਾਨੂੰ ਸੁਣ ਕੇ ਵਧੀਆ ਲੱਗਿਆ ਤੇ ਗੀਤ ਵੀ ਪਸੰਦ ਕੀਤਾ, ਬਹੁਤ ਬਹੁਤ ਥੈਂਕ ਯੂ ਵੀਰੇ, ਧੰਨਵਾਦ। ਤੇ ਦੋਸਤੋ, ਗਿਆਨ ਧਿਆਨ ਦੀਆਂ ਗੱਲਾਂ ਦੇ ਵਿੱਚ ਆਖਰੀ ਗੱਲ ਮੈਂ ਉਹਨਾਂ ਦੋਸਤਾਂ ਨੂੰ ਜਾਣਕਾਰੀ ਦੇਣੀ ਚਾਹੁੰਦਾ, ਜਦੋਂ ਚੜ੍ਹਦੀ ਉਮਰ ਹੁੰਦੀ ਹੈ ਨਾ ਤਕਰੀਬਨ 16-17 ਸਾਲ ਦੀ, ਤੇ ਉਦੋਂ ਇੱਕ ਬੜਾ ਚਾਅ ਹੁੰਦਾ ਯਾਰ, ਫਟਾਫਟ ਨਾਲ ਦਾੜੀ ਮੁੱਛਾਂ ਆ ਜਾਣ, ਪਤਾ ਨੀ ਦਾੜੀ ਮੁੱਛਾਂ ਦੇ ਨਾਲ ਕੀ ਪੀਂਘ ਪਾਉਣੀ ਹੁੰਦੀ ਹੈ। ਇਹ ਤਾਂ ਜਦੋਂ ਬਾਈ ਜੀ ਆ ਜਾਂਦੀ ਹੈ ਨਾ ਤੇ ਮੁੜ ਕੇ ਫਿਰ ਪਤਾ ਲੱਗਦਾ ਭਾਈ ਕਿੰਨੀਆਂ ਕੁ ਜ਼ਿੰਮੇਵਾਰੀਆਂ ਵੀ ਨਾਲ ਆ ਗਈਆਂ ਨੇ। ਖੈਰ ਜੀ, ਜਿਹੜੇ ਦੋਸਤ ਹਜੇ ਵੀ ਇਸ ਚੀਜ਼ ਨੂੰ ਉਡੀਕਦੇ ਨੇ ਭਈ ਉਮਰ ਜ਼ਿਆਦਾ ਹੋ ਗਈ ਹੈ ਤੇ ਹਜੇ ਦਾੜੀ ਮੁੱਛ ਨਹੀਂ ਆਈ, ਉਹਨਾਂ ਨੂੰ ਮੈਂ ਇੱਕ ਤਰੀਕਾ ਦੱਸ ਦਿੰਦਾ ਕਿ ਭਰਾ ਜੀ ਤੁਸੀਂ ਕਰ ਕੀ ਸਕਦੇ ਹੋ ਵੀ ਚਿਹਰੇ ਤੇ ਨਾ ਔਲੇ ਦੇ ਤੇਲ ਦੀ ਮਾਲਿਸ਼ ਕਰ ਲਓ, ਠੀਕ ਹੈ, ਤਕਰੀਬਨ 20 ਮਿੰਟ ਐਵਰੀ ਡੇ ਤੁਸੀਂ ਮਸਾਜ ਕਰਨੀ ਹੈ, ਮਾਲਿਸ਼ ਕਰਨੀ ਹੈ ਔਲੇ ਦੇ ਤੇਲ ਦੀ ਆਪਣੇ ਚਿਹਰੇ ਤੇ, ਤੇ ਫਿਰ ਤੁਸੀਂ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਓ, ਤੇ ਜੇਕਰ ਤੁਸੀਂ ਸਰੋਂ ਦੀਆਂ ਪੱਤੀਆਂ ਵਿੱਚ ਮਿਲਾਉਣੀਆਂ ਤੇ ਉਹਦੀ ਵੀ ਤੁਸੀਂ ਮਸਾਜ ਕਰ ਸਕਦੇ ਹੋ, ਮਾਲਿਸ਼ ਕਰ ਸਕਦੇ ਹੋ। ਕਰਨਾ ਕੀ ਹੈ ਤੇ ਜਿਹੜੇ ਸਰੋਂ ਦੇ ਪੱਤੇ ਹੁੰਦੇ ਨੇ ਉਹਨਾਂ ਦਾ ਪੇਸਟ ਬਣਾ ਲਓ ਤੇ ਇੱਕ ਜਾਂ ਦੋ ਬੂੰਦਾਂ ਔਲੇ ਦੇ ਤੇਲ ਦੀਆਂ ਮਿਕਸ ਕਰ ਲਓ ਤੇ ਉਸ ਪੇਸਟ ਨੂੰ ਜਿੱਥੇ ਜਿੱਥੇ ਤੁਹਾਨੂੰ ਦਾੜੀ ਚਾਹੀਦੀ ਹੈ ਨਾ ਉੱਥੇ ਲਗਾ ਲਓ, 20 ਮਿੰਟ ਵਾਸਤੇ ਲੱਗੇ ਰਹਿਣ ਦਿਓ ਤੇ ਮੁੜ ਕੇ ਠੰਡੇ ਪਾਣੀ ਨਾਲ ਚਿਹਰਾ ਧੋ ਲਓ। ਇਸ ਹਫ਼ਤੇ 'ਚ ਤੁਸੀਂ ਦੋਸਤੋ 4-5 ਵਾਰੀ ਕਰ ਲਓ ਤੇ ਘਣੀ ਜਿਹੜੀ ਬੜੀ ਸੰਘਣੀ ਦਾੜੀ ਹੈ ਉਹ ਚਿਹਰੇ ਤੇ ਆ ਜਾਣੀ ਹੈ ਤੇ ਕਿਤੇ ਗਲਤੀ ਦੇ ਨਾਲ ਨਾ ਉਹ ਜਿੱਥੇ ਆਈਬ੍ਰੋ ਹੁੰਦੀ ਹੈ ਨਾ ਉੱਥੇ ਆ ਕਿਤੇ ਲਾ ਲਿਓ, ਮੱਥੇ ਤੇ ਨਾ ਲਾ ਬੈਠਿਓ, ਸਿੱਧੀ ਜੀ ਗੱਲ ਆ, ਮੁੜ ਕੇ ਸਵਾਰੀ ਸਮਾਨ ਦੀ ਆਪ ਜ਼ਿੰਮੇਵਾਰ। ਖੈਰ, ਅਮਰੀਕ ਫਲੋਰਾ ਵੀਰ ਜੀ ਰੈਡੀ ਬੈਠੇ ਨੇ ਆਪਣੇ ਪ੍ਰੋਗਰਾਮ 'ਚ ਸ਼ਾਮਿਲ ਹੋਣ ਵਾਸਤੇ ਤੇ ਆਪਾਂ ਉਹਨਾਂ ਨੂੰ ਵੀ ਲੈਣਾ, ਇੱਕ ਗੀਤ ਸੁਣਦੇ ਹਾਂ। ਉਸ ਤੋਂ ਪਹਿਲਾਂ ਇੱਕ ਮੈਸੇਜ ਹੋਰ ਆਇਆ ਰਜਿੰਦਰ ਸਿੰਘ ਬਾਈ ਜੀ ਦਾ ਤੇ ਪ੍ਰੋਗਰਾਮ ਕਹਿੰਦੇ ਨੇ ਕਿ ਬਹੁਤ ਵਧੀਆ ਤੇ ਇਨਫੋਰਮੇਸ਼ਨ ਵਧੀਆ, ਸ਼ੁਕਰੀਆ ਵੀਰੇ। ਤੇ ਹਰਦੀਪ ਸਿੰਘ ਸੰਧੂ ਬਾਈ ਜੀ ਜੁੜੇ ਨੇ, ਉਹਨਾਂ ਨੇ ਰਿਸ਼ੀ ਨੂੰ ਵੈਲਕਮ ਬੈਕ ਕਿਹਾ ਹੈ ਔਰ ਕਹਿੰਦੇ ਨੇ ਕਿ ਬੈਸਟ ਫੋਰ ਨਿਊ ਪ੍ਰੋਜੈਕਟ ਤੇ ਵੀ ਗੱਲ ਕਰਦੇ ਆ ਦੋਸਤ, ਬਹੁਤ ਬਹੁਤ ਸ਼ੁਕਰੀਆ ਸ਼ੁਭ ਇੱਛਾਵਾਂ ਵਾਸਤੇ ਸਾਰੇ ਦੋਸਤਾਂ ਦਾ ਤੇ ਜੀ ਆਇਆਂ ਕਹਿਣ ਵਾਸਤੇ। ਫਿਲਹਾਲ ਸੁਣਦੇ ਆ ਜੀ ਇੱਕ ਬੜਾ ਹੀ ਵਧੀਆ ਗੀਤ, ਆਪਾਂ ਦਾੜੀ ਦੀ ਗੱਲ ਕਰਕੇ ਹਟੇ ਆ ਤੇ ਗੀਤ ਮੈਨੂੰ ਲੱਗਦਾ ਮੁੱਛਾਂ ਵਾਲਾ ਕੁਛ।
ਸਲਵਾਰ ਫਿੱਟ ਸੂਟ ਫੈਸ਼ਨਾਂ ਦੀ ਪੱਟੀ ਦੇ ਹੈ ਜਾਣਦਾ ਏ ਜੱਗ ਸ਼ੌਕੀ ਅੱਥਰੇ ਨੇ ਸ਼ੁਰੂ ਤੋਂ ਸ਼ਕੀਨ ਜੱਟੀ ਦੇ
ਜੀ ਦੋਸਤੋ, ਨਿੱਜੀ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਵਾਪਸ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ। ਮੈਂ ਰਿਸ਼ੀ ਤੇ ਅਮਰੀਕ ਭਾਜੀ ਵੀ ਆਪਣੇ ਨਾਲ ਜੁੜਨ ਜਾ ਰਹੇ ਨੇ ਤੇ ਅਮਰੀਕ ਭਾਜੀ ਨੂੰ ਜੀ ਆਇਆਂ ਕਹਿਣ ਤੋਂ ਪਹਿਲਾਂ ਇੱਕ ਹੋਰ ਸੁਨੇਹਾ ਕਮਲਦੀਪ ਸਿੰਘ ਧਾਲੀਵਾਲ ਸਾਹਿਬ ਦਾ ਹੈ ਆਇਆ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਸ਼ਿਰਕਤ ਕੀਤੀ ਪ੍ਰੋਗਰਾਮ ਚ, ਕਹਿੰਦੇ ਨੇ ਕਿ ਬਹੁਤ ਕੰਮ ਦੀਆਂ ਗੱਲਾਂ ਨੇ। ਬਹੁਤ ਬਹੁਤ ਸ਼ੁਕਰੀਆ। ਤੇ ਹੁਣ ਸਿੱਧੇ ਚੱਲਦੇ ਹਾਂ ਸਿਡਨੀ ਜੀ ਆਇਆਂ ਨੂੰ। ਨਿੱਜੀ ਭਾਜੀ ਬਹੁਤ ਹੀ ਪਿਆਰ ਭਾਜੀ, ਸਤਿ ਸ੍ਰੀ ਅਕਾਲ, ਪ੍ਰੋਗਰਾਮ ਵਿੱਚ ਸਵਾਗਤ ਆਪ ਜੀ ਦਾ। ਅਮਰੀਕ ਭਾਈ
ਸਤਿ ਸ੍ਰੀ ਅਕਾਲ। ਰਿਸ਼ੀ ਤੇ ਸਤਿ ਸ੍ਰੀ ਅਕਾਲ ਸਾਰੇ ਹਰਮਨ ਰੇਡੀਓ ਦੇ ਸਰੋਤੇ ਜਿਹੜੇ ਇਸ ਵੇਲੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸ ਪ੍ਰੋਗਰਾਮ ਸੁਣ ਰਹੇ ਆ, ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਨਮਸਕਾਰ।
ਭਾਜੀ, ਸਰਦੀਆਂ ਦੀ ਆਮਦ ਕਈ ਦਿਨਾਂ ਦੀ ਸ਼ੁਰੂ ਹੋਈ ਵੀ ਆਸਟ੍ਰੇਲੀਆ ਦੇ ਵਿੱਚ, ਔਰ ਐਡੀਲੇਡ ਦੇ ਵਿੱਚ ਕਈ ਦਿਨਾਂ ਤੋਂ ਕਾਫੀ ਜ਼ਿਆਦਾ ਠੰਡ ਸ਼ੁਰੂ ਹੋ ਗਈ ਹੈ ਸਵੇਰੇ ਤੇ ਸ਼ਾਮ ਦੀ, ਔਰ ਬਰਸਾਤ ਵੀ ਹੋਈ ਹੈ ਪਿਛਲੇ ਦਿਨਾਂ ਦੇ ਵਿੱਚ, ਆਸਟ੍ਰੇਲੀਆ ਭਰ ਦੇ ਵਿੱਚ ਕਾਫੀ ਜ਼ਿਆਦਾ ਬਰਸਾਤ ਹੋਈ ਹੈ। ਅੱਜ ਕੱਲ ਕੀ ਹਾਲ ਚਾਲ ਨੇ ਸਿਡਨੀ ਦੇ?
ਜੀ ਰਿਸ਼ੀ, ਪਿਛਲੇ ਦੋ ਤਿੰਨ ਵੀਕ ਤੋਂ ਇੱਥੇ ਕਾਫੀ ਰਫ ਵੈਦਰ ਰਿਹਾ ਹੈ। ਕਲਾਈਮੇਟ ਤਾਂ ਖੈਰ ਕਾਫੀ ਵੇਰੀਏਸ਼ਨ ਵਿੱਚ ਹੁੰਦੀ ਰਹਿੰਦੀ ਹੈ, ਜਿੱਦਾਂ ਹੁਣ ਸੀਜ਼ਨ ਸਰਦੀਆਂ ਦਾ ਹੈ ਤੇ ਕਾਫੀ ਠੰਡ ਹੈ। ਅੱਜ 7 ਡਿਗਰੀ ਟੈਂਪਰੇਚਰ ਘੱਟ ਤੋਂ ਘੱਟ ਸਿਡਨੀ ਵਿੱਚ ਰਹੇਗਾ ਤੇ ਵੱਧ ਤੋਂ ਵੱਧ 16-17 ਰਹੇਗਾ। ਖੈਰ ਸਰਦੀਆਂ ਦੇ ਦਿਨਾਂ ਕਾਫੀ ਠੰਡ ਇੱਥੇ ਮਹਿਸੂਸ ਕੀਤੀ ਜਾ ਰਹੀ ਹੈ। ਠੰਡੀਆਂ ਹਵਾਵਾਂ ਅੱਜ ਇੱਥੇ ਸਿਡਨੀ ਦੇ ਵਿੱਚ ਚੱਲ ਰਹੀਆਂ, ਕਿਉਂਕਿ ਬਲੂ ਮਾਊਂਟੇਨਸ ਤੇ ਜਿਹੜੇ ਸਿਡਨੀ ਦੇ ਉੱਚੇ ਇਲਾਕੇ ਹੈ, ਜਿਹੜੇ ਨਿਊ ਸਾਊਥ ਵੇਲ ਦੇ ਉੱਚੇ ਇਲਾਕੇ ਹਨ, ਉਹਨਾਂ ਵਿੱਚ ਕਾਫੀ ਬਰਫਬਾਰੀ ਹੋਈ ਹੈ, ਜਿਨ੍ਹਾਂ ਵਿੱਚ ਔਰੇਂਜ ਹੈ, ਬਲੂ ਮਾਊਂਟੇਨਸ ਦੇ ਇਲਾਕੇ ਹਨ, ਜਾਂ ਜਿਹੜੇ ਵਿਕਟੋਰੀਆ ਬਾਰਡਰ ਦੇ ਨਾਲ ਇਲਾਕੇ ਲੱਗਦੇ ਹਨ, ਉਹਨਾਂ ਵਿੱਚ ਕਾਫੀ ਬਰਫਬਾਰੀ ਹੋਈ ਹੈ ਤੇ ਟੈਂਪਰੇਚਰ ਕਾਫੀ ਥੱਲੇ ਗਿਆ ਹੈ ਤੇ ਉਹਦਾ ਇੰਪੈਕਟ ਜਿਹੜਾ ਸਿੱਧਾ ਹਵਾਵਾਂ ਦੇ ਰੂਪ ਦੇ ਵਿੱਚ ਸਾਰੇ ਨਿਊ ਸਾਊਥ ਵੇਲ ਦੇ ਵਿੱਚ ਮਹਿਸੂਸ ਕੀਤਾ ਜਾ ਰਿਹਾ ਹੈ ਤੇ ਉਹਦਾ ਇੰਪੈਕਟ ਸਿਡਨੀ ਵਿੱਚ ਵੀ ਮਹਿਸੂਸ ਕੀਤਾ ਜਾ ਰਿਹਾ ਹੈ। ਰਿਸ਼ੀ
ਜੀ, ਅਮਰੀਕ ਭਾਜੀ, ਆਪਣੀ ਗੱਲਬਾਤ ਦੀ ਜਿਹੜੀ ਜਾਣਕਾਰੀ ਦੀ ਸ਼ੁਰੂਆਤ ਹੈ ਉਹ ਇੱਕ ਈਮੇਲ ਤੋਂ ਕਰਦੇ ਹਾਂ। ਸੁਖਚੈਨ ਭਾਈ ਜੀ ਜੁੜੇ ਸੀ ਆਪਣੇ ਨਾਲ, ਔਰ ਉਹਨਾਂ ਨੇ ਇੱਕ ਸਵਾਲ ਕੀਤਾ ਸੀਗਾ ਕਿ ਜੋ ਓਰਿਜਿਨਲ ਪੀਪਲਸ ਦੇ ਜ਼ਮੀਨਾਂ ਵਾਪਸ ਕਰਨ ਦੇ ਮੁਤਲਕ ਕੀ ਗੱਲਬਾਤ। ਉਹਨਾਂ ਨੇ ਵੈਸੇ ਤਾਂ ਜੋ ਇੱਕ ਫੋਟੋ ਸ਼ੇਅਰ ਕੀਤੀ ਗਈ ਸੀ ਹਰਮਨ ਰੇਡੀ ਦੇ ਫੇਸਬੁੱਕ ਫੈਨ ਪੇਜ ਤੇ, ਉਹਦੇ ਬਾਰੇ ਜਾਣਕਾਰੀ ਚਾਹੀ ਹੈ, ਪਰ ਆਪਾਂ ਚਾਹਾਂਗੇ ਕਿ ਇਸ ਫੋਟੋ ਦੇ ਬਾਰੇ ਜਦੋਂ ਅਮਨਦੀਪ ਸਿੰਘ ਤੇ ਮਿੰਟੂ ਬਰਾੜ ਜੀ ਆਉਣਗੇ ਪ੍ਰੋਗਰਾਮ ਚ, ਉਹ ਇਹਦੇ ਬਾਰੇ ਗੱਲਬਾਤ ਕਰਨਗੇ, ਪਰ ਆਪਾਂ ਮੋਟੀ ਮੋਟੀ ਜਾਣਕਾਰੀ ਦੇ ਦਈਏ ਕਿ ਇਹ ਕੀ ਚੀਜ਼ ਹੈ ਜੀ ਜਿਹੜੀ ਕਿ ਜ਼ਮੀਨਾਂ ਵਾਪਸ ਕਰਨੀਆਂ ਨੇ ਓਰਿਜਿਨਲ ਪੀਪਲਸ ਨੂੰ।
ਜੀ ਰਿਸ਼ੀ ਜੀ, ਜੇਕਰ ਤੁਸੀਂ ਆਸਟ੍ਰੇਲੀਆ ਦਾ ਇਤਿਹਾਸ ਦੇਖੋ ਤਾਂ ਜਦੋਂ ਤੋਂ ਇੱਥੇ ਵਾਈਟ ਪੀਪਲ ਦਾ ਜਿਹੜਾ ਓਕੂਪੇਸ਼ਨ ਇਸ ਮਹਾਂਦੀਪ ਦਾ ਹੋਇਆ ਜਾਂ ਇਸ ਕੰਟੀਨੈਂਟ ਨੂੰ ਕੈਪਚਰ ਉਹਨਾਂ ਨੇ ਕੀਤਾ ਹੈ, ਜਦੋਂ ਇੱਥੇ 1700 ਦੇ ਕਰੀਬ ਦੇ ਵਿੱਚ ਵਾਈਟ ਲੋਕ ਇੱਥੇ ਆਏ ਤਾਂ ਬੇਸਿਕਲੀ ਜਿਹੜਾ ਇਹ ਦੇਸ਼ ਹੈ ਜਾਂ ਇਹ ਖਿੱਤਾ ਹੈ ਜਾਂ ਇਹ ਲੈਂਡ ਆਫ ਪੀਸ ਹੈ, ਇਹ ਓਰਿਜਿਨਲ ਲੋਕਾਂ ਦੇ ਨੂੰ ਬਿਲੀਵ ਕਰਦਾ ਹੈ, ਜਿਹੜੇ ਕਿ ਇੱਥੇ ਦੇ ਪੱਕੇ ਵਸਨੀਕ ਹਨ, ਕਾਫੀ ਹਜ਼ਾਰਾਂ ਸਾਲਾਂ ਤੋਂ ਜਾਂ 5000 ਸਾਲ ਤੋਂ ਪਹਿਲਾਂ ਜਾਂ 10000 ਸਾਲ ਤੋਂ ਪਹਿਲਾਂ ਇੱਥੇ ਰਹਿ ਰਹੇ ਹਨ, ਜਿਸ ਹਿਸਟਰੀ ਇਸਦਾ ਦੱਸਦੀ ਹੈ। ਉਹਨਾਂ ਲੋਕਾਂ ਦਾ ਜ਼ਮੀਨ ਦੇ ਪ੍ਰਤੀ ਬੜਾ ਮੋਹ ਰਿਹਾ ਹੈ ਤੇ ਜਿਹੜੇ ਓਰਿਜਿਨਲ ਲੋਕ ਹਨ ਉਹ ਜ਼ਮੀਨ ਨੂੰ ਜਾਂ ਜਿਹੜਾ ਵਾਤਾਵਰਨ ਆ ਜਾਂ ਜਿਹੜਾ ਆਲਾ ਦੁਆਲਾ ਆ ਉਹਨਾਂ ਨੂੰ ਆਪਣੇ ਮਾਂ ਬਾਪ ਦੇ ਸਮਾਨ ਸਮਝਦੇ ਆ। ਉਹ ਸਮਝਦੇ ਕਿਹੜੀ ਜਿਹੜੀ ਸਾਡੀ ਜ਼ਮੀਨ ਆ, ਜਿਹੜੀ ਸਾਡੀ ਧਰਤੀ ਹੈ, ਇਹ ਸਾਡੀ ਜਿੱਦਾਂ ਇਸਨੂੰ ਮਾਤਾ ਅਸੀਂ ਕਹਿੰਦੇ ਹਾਂ, ਸਾਡੀ ਮਾਂ ਹੈ, ਕਿਉਂਕਿ ਇਸ ਤੋਂ ਹੀ ਸਾਨੂੰ ਸਭ ਕੁਛ ਪ੍ਰਾਪਤ ਹੁੰਦਾ ਹੈ, ਜਿੱਦਾਂ ਫਸਲਾਂ ਪ੍ਰਾਪਤ ਹੁੰਦੀਆਂ ਹਨ, ਇਸਦੇ ਉੱਪਰ ਅਸੀਂ ਰਹਿੰਦੇ ਹਾਂ, ਵਾਤਾਵਰਨ ਇਹਦਾ ਹੈ ਜਿਹੜਾ ਸਾਨੂੰ ਹਵਾ ਦਿੰਦਾ ਹੈ, ਪਾਣੀ ਦਿੰਦਾ ਹੈ, ਤਾਂ ਕਿਉਂ ਨਾ ਇਸ ਨੂੰ ਇਸਦਾ ਰਿਸਪੈਕਟ ਕਰੀਏ। ਇਸ ਨੂੰ ਤੁਸੀਂ ਦੇਖਿਆ ਹੋਏਗਾ ਕਿ ਓਰਿਜਿਨਲ ਦਾ ਜਿਹੜਾ ਇਤਿਹਾਸ ਰਿਹਾ ਹੈ, ਓਰਿਜਿਨਲ ਜਿਹੜੇ ਲੋਕ ਹਨ ਉਹ ਇੱਕ ਜਗ੍ਹਾ ਤੇ ਨਹੀਂ ਬੈਠਦੇ ਸਨ, ਉਹਨਾਂ ਨੂੰ ਨੋਮੈਡ ਪੀਪਲ ਕਿਹਾ ਜਾਂਦਾ ਸੀ ਕਿ ਇੱਕ ਥਾਂ ਤੋਂ ਦੂਜੀ ਥਾਂ ਤੇ ਉਹ ਆਪਣਾ ਜਿਹੜਾ ਪ੍ਰਵਾਸ ਕਰਦੇ ਰਹਿੰਦੇ ਸਨ, ਤਾਂ ਕਿ ਲਗਾਤਾਰ ਕਿਸੇ ਇੱਕ ਖਿੱਤੇ ਨੂੰ ਨੁਕਸਾਨ ਨਾ ਹੋਵੇ। ਕੁਛ ਸਾਲ ਇੱਕ ਜਗ੍ਹਾ ਤੇ ਰਹਿ ਕੇ ਫਿਰ ਉਸ ਜਗ੍ਹਾ ਨੂੰ ਛੱਡ ਕੇ ਦੂਜੀ ਜਗ੍ਹਾ ਤੇ ਚਲ ਜਾਂਦੇ ਸੀ ਨਾ, ਇਸ ਤਰ੍ਹਾਂ ਉਹਨਾਂ ਦਾ ਜਿਹੜਾ ਜ਼ਮੀਨ ਦੇ ਨਾਲ ਪਿਆਰ ਸੀ ਉਹ ਬਹੁਤ ਜ਼ਿਆਦਾ ਸੀ, ਉਹ ਡੈਮੇਜ ਨਹੀਂ ਕਰਨਾ ਚਾਹੁੰਦੇ ਸੀ। ਜਦੋਂ ਇੱਥੇ ਗੋਰੇ ਲੋਕ ਆਏ ਤਾਂ ਉਹਨਾਂ ਨੇ ਜਿਹੜੀਆਂ ਜ਼ਮੀਨਾਂ ਸੀ ਇਲੀਗਲੀ ਜਾਂ ਲੀਗਲੀ ਓਰਿਜਿਨਲ ਤੋਂ ਖੋਣੀਆਂ ਸ਼ੁਰੂ ਕਰ ਦਿੱਤੀਆਂ, ਤੇ ਉਹਨਾਂ ਦੀ ਜਿਹੜੀ ਜਨਰੇਸ਼ਨ ਆ ਉਹਨਾਂ ਦੇ ਜਿਹੜੇ ਬੱਚੇ ਸੀ ਉਹਨਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਜਾਂ ਉਹਨਾਂ ਨੂੰ ਚੋਰੀ ਕਰਕੇ ਉਹਨਾਂ ਤੋਂ ਵੱਖ ਕਰਨਾ ਸ਼ੁਰੂ ਕਰ ਦਿੱਤਾ। ਇਸ ਨੂੰ ਸਟੋਲਨ ਜਨਰੇਸ਼ਨ ਦਾ ਵੀ ਨਾਂ ਦਿੱਤਾ ਗਿਆ ਜਿੱਦਾਂ ਤੁਹਾਨੂੰ ਪਤਾ ਹੋਏਗਾ। ਕਾਫੀ ਅਤਿਆਚਾਰ ਜਿਹਨੂੰ ਐਟਰੋਸਿਟੀਜ਼ ਦੇ ਇੰਗਲਿਸ਼ ਦੇ ਵਿੱਚ ਤੁਸੀਂ ਕਹਿੰਦੇ ਆ ਕਹਿੰਦੇ ਅਸੀਂ ਉਹ ਕੀਤੀਆਂ ਗਈਆਂ ਓਰੀਜਨਲ ਲੋਕਾਂ ਦੇ ਉੱਪਰ। ਓਰੀਜਨਲ ਲੋਕਾਂ ਨੂੰ ਕਾਫੀ ਤੰਗ ਕੀਤਾ ਗਿਆ, ਉਹਨਾਂ ਨੂੰ ਐਲੀਮੀਨੇਟ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਕਾਫੀ ਦੇਰ ਤੱਕ। ਤੇ ਜਦੋਂ ਫਿਰ ਇੱਥੇ ਆਸਟ੍ਰੇਲੀਆ ਵਿੱਚ ਡੈਮੋਕ੍ਰੇਟਿਕ ਸੈਟਅਪ ਸੈਟਅਪ ਹੋਇਆ 2001 ਦੇ ਵਿੱਚ, ਫੈਡਰੇਸ਼ਨ ਬਣੀ, ਸਾਰੇ ਜਿਹੜੇ ਆਸਟ੍ਰੇਲੀਆ ਦੇ ਸਟੇਟ ਸੀ ਇਕੱਠੇ ਹੋ ਕੇ ਇੱਕ ਆਸਟ੍ਰੇਲੀਆ ਕੰਟਰੀ ਬਣਿਆ। ਤਾਂ ਉਸ ਤੋਂ ਬਾਅਦ 60 ਸਾਲ ਦੇ ਕਰੀਬ ਤੱਕ ਇਹ ਜਿਹੜੀ ਐਟਰੋਸਿਟੀ ਸੀ ਜਾਂ ਜ਼ੁਲਮ ਜਾਂ ਉਹ ਚੱਲਦੇ ਰਹੇ। ਲੇਕਿਨ 1961 ਦੇ ਕਰੀਬ ਦੇ ਵਿੱਚ ਆ ਕੇ ਇਹ ਸੋਚਿਆ ਗਿਆ ਕਿ ਓਰੀਜਨਲ ਜਿਹੜੇ ਉਹਨਾਂ ਨੂੰ ਮੇਨ ਸਟ੍ਰੀਮ ਵਿੱਚ ਲਿਆਂਦਾ ਜਾਵੇ, ਜਿਹੜੇ ਬੱਚੇ ਖੁਸ਼ੀਆਂ ਹੋਏ ਜਿਹੜੇ ਥੋੜੇ ਬਹੁਤੇ ਬੱਚੇ ਆ ਨਾ। ਤੇ ਤੁਹਾਨੂੰ ਯਾਦ ਹੋਏਗਾ ਕਿ 2007 ਦੇ ਵਿੱਚ ਕੈਵਿਨ ਰੱਡ ਜਿਸ ਵੇਲੇ ਲੇਬਰ ਪ੍ਰਧਾਨ ਮੰਤਰੀ ਸਨ, ਉਹਨਾਂ ਨੇ ਐਜ ਏ ਨੇਸ਼ਨ ਮਾਫ਼ੀ ਮੰਗੀ ਓਰੀਜਨਲ ਲੋਕਾਂ ਤੋਂ ਕਿ ਅਸੀਂ ਤੁਹਾਡੇ ਤੇ ਬਹੁਤ ਜ਼ੁਲਮ ਕੀਤੇ, ਗੋਰੇ ਲੋਕਾਂ ਨੇ ਤੁਹਾਡੇ ਤੇ ਬਹੁਤ ਜ਼ੁਲਮ ਕੀਤੇ ਅਤੇ ਉਹ ਸਾਰੇ ਜਿਹੜੇ ਜ਼ੁਲਮ ਅਸੀਂ ਕੀਤੇ ਜਾਂ ਅਤਿਆਚਾਰ ਕੀਤੇ, ਤੁਹਾਡੀਆਂ ਜ਼ਮੀਨਾਂ ਖੋਹੀਆਂ, ਤੁਹਾਡੇ ਬੱਚਿਆਂ ਨੂੰ ਤੁਹਾਡੇ ਤੋਂ ਅਲੱਗ ਕੀਤਾ ਗਿਆ। ਸਟੋਲਨ ਜਨਰੇਸ਼ਨ ਬਾਰੇ ਜ਼ਿਆਦਾ ਗੱਲ ਕੀਤੀ, ਤਾਂ ਉਹਨੇ ਐਜ ਏ ਨੇਸ਼ਨ ਐਜ ਏ ਕੰਟਰੀ ਸਾਰਿਆਂ ਤੋਂ ਮਾਫ਼ੀ ਮੰਗੀ ਤੇ ਉਹਦੀ ਕਾਫੀ ਸ਼ਲਾਘਾ ਵੀ ਹੋਈ। ਤੇ ਇੱਕ ਹੁਣ ਪ੍ਰੋਸੈਸ ਚੱਲ ਰਿਹਾ, ਰੀਕੌਂਸੀਲੀਏਸ਼ਨ ਦਾ ਪ੍ਰੋਸੈਸ ਚੱਲ ਰਿਹਾ ਕਿ ਜਿਹੜੇ ਲੋਕ ਜਿਹੜੇ ਓਰੀਜਨਲ ਆ ਤੇ ਜਿਹੜੇ ਬਾਕੀ ਮੇਨ ਸਟ੍ਰੀਮ ਦੇ ਲੋਕ ਆ ਉਹਨਾਂ ਨੂੰ ਇੱਕੋ ਸਾਰੇ ਇੱਕੋ ਜਿਹਾ ਰਾਈਟ ਹੋਣੇ ਚਾਹੀਦੇ ਆ, ਸਾਰਿਆਂ ਨੂੰ ਬਰਾਬਰੀ ਦੇ ਮੌਕੇ ਹੋਣੇ ਚਾਹੀਦੇ ਆ। ਅਗਰ ਕਿਸੇ ਓਰੀਜਨਲ ਪੀਪਲ ਦੇ ਨਾਲ ਜਾਂ ਕਿਸੇ
ਪੀਪਲ ਦੇ ਨਾਲ ਜਾਂ ਕਿਸੇ ਓਰੀਜਨਲ ਲੋਕਾਂ ਦੇ ਨਾਲ ਕੋਈ
ਵਾਧਾ ਘਾਟਾ ਹੋਇਆ ਤਾਂ ਉਸ ਤੋਂ ਮਾਫ਼ੀ ਮੰਗ ਕੇ ਤੇ ਉਹਨਾਂ ਨੂੰ ਮੇਨ ਸਟ੍ਰੀਮ ਵਿੱਚ ਲਿਆਂਦਾ ਜਾਵੇ। ਅਗਰ ਉਹਨਾਂ ਦੀਆਂ ਜ਼ਮੀਨਾਂ ਇਲੀਗਲੀ ਖੋਹੀਆਂ ਗਈਆਂ ਹਨ ਜਾਂ ਇਲੀਗਲੀ ਉਹਨਾਂ ਨੂੰ ਡਿਸਪਰਸ ਕੀਤਾ ਗਿਆ ਆਪਣੀ ਜ਼ਮੀਨ ਤੋਂ, ਉਹਨਾਂ ਦੀਆਂ ਜ਼ਮੀਨਾਂ ਵਾਪਸ ਦਿੱਤੀਆਂ ਜਾਣ, ਇੱਕ ਕਾਨੂੰਨ ਵੀ ਮੇਰੇ ਖਿਆਲ ਵਿੱਚ ਲਿਆ ਗਿਆ ਹੈ ਤੇ ਕਾਨੂੰਨੀ ਤੌਰ ਤੇ ਉਹਨਾਂ ਦੀਆਂ ਜਿਹੜੀਆਂ ਖੋਹੀਆਂ ਗਈਆਂ ਲੈਂਡਸ ਹਨ, ਜ਼ਮੀਨਾਂ ਹਨ, ਉਹਨਾਂ ਨੂੰ ਵਾਪਸ ਕੀਤੀਆਂ ਜਾਣਗੀਆਂ, ਉਹਨਾਂ ਨੂੰ ਲੈਂਡ ਟਾਈਟਲ ਵਾਪਸ ਕੀਤੇ ਜਾਣਗੇ ਤਾਂ ਕਿ ਉਹ ਮੇਨ ਸਟ੍ਰੀਮ ਦੇ ਵਿੱਚ ਆਉਣ ਤੇ ਆਸਟ੍ਰੇਲੀਆ ਨੂੰ ਪੱਕੇ ਤੌਰ ਤੇ ਆਪਣਾ ਜਿਹੜਾ ਇੱਕ ਦੇਸ਼ ਮੰਨਣ, ਕਿਉਂਕਿ ਦੇਸ਼ ਤਾਂ ਪਹਿਲਾਂ ਉਹਨਾਂ ਦਾ ਹੀ ਹੈ। ਲੇਕਿਨ ਜਦੋਂ ਤੇ ਵਾਈਟ ਪੀਪਲ ਇੱਥੇ ਆਏ ਆ, ਹੋਰ ਮਾਈਗ੍ਰੇਸ਼ਨ ਆਈ ਆ, ਤਾਂ ਉਹਨਾਂ ਦੀ ਥੋੜੀ ਇੰਪੋਰਟੈਂਸ ਘੱਟ ਗਈ ਆ। ਮੇਰੇ ਖਿਆਲ ਦੇ ਵਿੱਚ ਇੱਕ ਪਿਕਚਰ ਅੱਜ ਕੱਲ ਚੱਲ ਰਹੀ ਆ, ਇੱਕ ਵਿਜੁਅਲਾਈਜੇਸ਼ਨ, ਇੱਕ ਆਈਡੀਆ ਚੱਲ ਰਿਹਾ, ਉਹਦੇ ਵਿੱਚ ਇੱਕ ਗੋਰਾ ਵਿਅਕਤੀ ਇੱਕ ਮੁੱਠੀ ਭਰ ਕੇ ਜਿਹੜੀ ਇੱਕ ਰੇਤ ਆ ਜਾਂ ਕੁਛ ਜ਼ਮੀਨ ਦੇ ਟੁਕੜੇ ਆ ਉਹਦੇ ਵਿੱਚ ਉਹ ਦੇ ਰਿਹਾ ਦੂਜੇ ਓਰੀਜਨਲ ਕਾਲੇ ਆਦਮੀ ਨੂੰ ਨਾ, ਉਹ ਪਾਸ ਆਨ ਕਰ ਰਿਹਾ। ਤਾਂ ਉਹ ਇੱਕ ਸਿੰਬਲਾਈਜੇਸ਼ਨ ਹੈ, ਇੱਕ ਵਿਜੁਅਲਾਈਜੇਸ਼ਨ ਆਫ ਪਿਕਚਰ, ਜਿਹਦੇ ਵਿੱਚ ਕਿ ਦੱਸਿਆ ਜਾ ਰਿਹਾ ਕਿ ਮਿੱਟੀ ਆ ਉਹਨਾਂ ਨੂੰ ਵਾਪਸ ਕੀਤੀ ਜਾ ਰਹੀ ਆ। ਉਹਦਾ ਮਤਲਬ ਇਹ ਆ ਕਿ ਜਿਹਨਾਂ ਦੇ ਰਾਈਟਸ ਆ ਓਰੀਜਨਲ ਪੀਪਲ ਦੇ ਰਾਈਟ ਆ ਉਹ ਉਹਨਾਂ ਨੂੰ ਵਾਪਸ ਕੀਤੇ ਜਾ ਰਹੇ ਇੱਕ ਰੀਕੌਂਸੀਲੀਏਸ਼ਨ ਪ੍ਰੋਸੈਸ ਦੇ ਦੁਆਰਾ ਆਸਟ੍ਰੇਲੀਆ ਦੇ ਵਿੱਚ। ਮੇਰੇ ਖਿਆਲ ਵਿੱਚ ਇਹ ਸਾਰੀ ਕਹਾਣੀ ਬਹੁਤ ਵੱਡੀ ਕਹਾਣੀ ਹੈ, ਬਹੁਤ ਵੱਡੀ ਇਹਦੀ ਵਿਆਖਿਆ ਕੀਤੀ ਜਾ ਸਕਦੀ ਹੈ। ਲੇਕਿਨ ਮੇਨ ਤੌਰ ਤੇ ਇਹੀ ਗੱਲ ਹੈ ਕਿ ਜਿਹੜੇ ਓਰੀਜਨ ਲੋਕ ਹਨ ਉਹਨਾਂ ਦੀਆਂ ਲੈਂਡਸ ਹੈ ਜਿਹੜੀ ਇਲੀਗਲ ਤੌਰ ਤੇ ਉਹਨਾਂ ਨੂੰ ਖੋਹੀਆਂ ਗਈਆਂ ਸਨ, ਉਹਨਾਂ ਨੂੰ ਵਾਪਸ ਕਰਨ ਦੀ ਕੋਸ਼ਿਸ਼ ਹੁਣ ਸਰਕਾਰ ਦੇ ਦੁਆਰਾ ਕੀਤੀ ਜਾ ਰਹੀ ਹੈ। ਜੀ
ਜੀ ਜੀ। ਔਰ ਅਮਰੀਕ ਭਾਜੀ ਸਾਡੇ ਨਾਲ ਅਮਨਦੀਪ ਭਾਜੀ ਵੀ ਜੁੜ ਚੁੱਕੇ ਨੇ ਜਿਹੜੇ ਕਿ ਕੈਨੇਡਾ ਗਏ ਹੋਏ ਨੇ, ਅਮਨਦੀਪ ਔਰ ਮਿੰਟੂ ਭਾਜੀ ਦੋਨੋਂ ਗਏ ਹੋਏ ਨੇ ਤੇ ਆਪਾਂ ਅਮਨ ਭਾਜੀ ਨੂੰ ਪ੍ਰੋਗਰਾਮ ਚ ਜੀ ਆਇਆਂ ਕਹਿੰਦੇ ਆ। ਅਮਨਦੀਪ ਜੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ।
ਹਾਂਜੀ ਸਤਿ ਸ੍ਰੀ ਅਕਾਲ ਰਿਸ਼ੀ ਜੀ, ਅਮਰੀਕ ਭਾਜੀ ਸਤਿ ਸ੍ਰੀ ਅਕਾਲ ਤੇ ਸਾਰੇ ਲਿਸਨਰਸ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਨਦੀਪ।
ਹਾਂਜੀ ਤੁਸੀਂ ਥੋੜੇ ਟੰਗੇ ਲੱਗ ਰਹੇ ਹੋ ਜੀ, ਕੀ ਗੱਲ? ਯੂਰਪੀਅਨ ਯੂਨੀਅਨ ਦੇ ਵਿੱਚੋਂ ਇੰਗਲੈਂਡ ਦੇ ਨਿਕਲਣਾ ਤੁਹਾਨੂੰ ਮੈਨੂੰ ਲੱਗਦਾ ਕਾਫੀ ਨਮੋਸ਼ੀ ਹੋਈ ਲੱਗਦੀ ਆ।
ਨਹੀਂ ਅਮਨਦੀਪ, ਮੈਨੂੰ ਨਮੋਸ਼ੀ ਨਹੀਂ, ਮੈਂ ਤਾਂ ਐਗਜ਼ਿਟ ਦੇ ਨਾਲ ਹੀ ਰਿਹਾ ਕਿ ਮੈਂ ਤਾਂ ਪਹਿਲਾਂ ਤੇ ਪ੍ਰੋਟਾ ਕਰਾਂ ਜੀ ਐਗਜ਼ਿਟ ਦੀ, ਤੇ ਬਿਲਕੁਲ ਉਹੀ ਹੋਇਆ, 52% ਜਿਹੜੇ ਵੋਟਰ ਸਨ ਉਹਨੇ ਐਗਜ਼ਿਟ ਪੋਲ ਐਗਜ਼ਿਟ ਕਰਨ ਦੇ ਵਿੱਚ ਐਗਜ਼ਿਟ ਦੇ ਹੱਕ ਦੇ ਜ਼ੋਰ ਪਾਏ ਤੇ 48% ਲੋਕਾਂ ਨੇ ਰਿਮੇਨ ਦੇ ਵਿੱਚ ਵੋਟ ਪਾਈ ਹੱਕ ਦੇ ਵਿੱਚ। ਤੇ ਓਫੀਸ਼ਲੀ ਤਾਂ ਜਿਹੜਾ ਬ੍ਰਿਟੇਨ ਆ 2 ਸਾਲ ਦੇ ਕਰੀਬ ਉਥੋਂ ਅਲੱਗ ਹੋਏਗਾ, 2 ਸਾਲ ਲੰਬਾ ਪ੍ਰੋਸੈਸ ਹੈ। ਲੇਕਿਨ ਅਮਨਦੀਪ ਇਹਦੇ ਨਾਲ ਕਾਫੀ ਇੱਕ ਵੱਡੀ ਡਿਸਕਸ਼ਨ ਸ਼ੁਰੂ ਹੋ ਗਈ ਹੈ, ਜਿੱਦਾਂ ਤੁਹਾਨੂੰ ਪਤਾ ਕਿ ਡੇਵਿਡ ਕੈਮਰਨ ਨੇ ਵੀ ਅਸਤੀਫਾ ਦੇ ਦਿੱਤਾ ਤੇ ਆਪਣੇ ਪਾਸੋਂ, ਤੇ ਬੋਰਿਸ ਜੌਨਸਨ ਜਿਹੜੇ ਪਹਿਲਾਂ ਮੇਅਰ ਰਹਿ ਚੁੱਕੇ ਹਨ ਤੇ ਕਾਫੀ ਉਹਨਾਂ ਨੇ ਪ੍ਰੋੜਤਾ ਕੀਤੀ ਐਗਜ਼ਿਟ ਪੋਲ ਦੇ ਵਿੱਚ ਬ੍ਰਿਟੇਨ ਤੋਂ ਅਲੱਗ ਹੋਣ ਦੀ, ਯੂਰਪੀਅਨ ਯੂਨੀਅਨ ਤੋਂ ਅਲੱਗ ਹੋਣ ਦੀ। ਮੇਰੇ ਖਿਆਲ ਤੋਂ ਅਗਲੇ ਪ੍ਰਾਈਮ ਮਿਨਿਸਟਰ ਆਸਟ੍ਰੇਲੀਆ ਬਣ ਰਹੇ ਆ ਬ੍ਰਿਟੇਨ ਦੇ ਇੰਗਲੈਂਡ ਦੇ ਤੇ ਇਹਦੇ ਨਾਲ ਹੋਰ ਵੀ ਬਹੁਤ ਕੰਪਲਿਕੇਸ਼ਨਸ ਆ ਰਹੀ ਆ।
ਹਾਂਜੀ ਹਾਂਜੀ ਰਿਸ਼ੀ ਜੀ, ਜਿੱਦਾਂ ਅਮਰੀਕ ਭਾਜੀ ਹੁਣਾਂ ਨੇ ਦੱਸਿਆ ਵੀ 2 ਸਾਲ ਲੱਗਣਗੇ, ਇਹ ਫਿਰ ਤਲਾਕ ਹੋਣ ਨੂੰ 2 ਸਾਲ ਤਾਂ ਫਿਰ ਜੱਜ ਵੀ ਦੇ ਦਿੰਦੇ ਨੇ,
ਬਿਲਕੁਲ 1 ਸਾਲ ਦਿੰਦੇ ਨੇ
ਕੂਲਿੰਗ ਆਫ ਪੀਰੀਅਡ ਹੈ ਨਾ, ਜਿੱਦਾਂ ਤੁਸੀਂ ਕੋਈ ਚੀਜ਼ ਲਓ, ਜ਼ਮੀਨ ਲਓ ਜਾਂ ਕੋਈ ਘਰ ਲਓ, ਤੁਹਾਨੂੰ ਕੂਲਿੰਗ ਆਫ ਪੀਰੀਅਡ ਮਿਲਦਾ ਨਾ 7 ਦਿਨ ਦਾ 8 ਦਿਨ ਦਾ। ਮੇਰੇ ਖਿਆਲ ਵਿੱਚ ਜਿਹੜਾ ਇੰਗਲੈਂਡ ਹੈ ਇਹਨੂੰ ਕੂਲਿੰਗ ਆਫ ਪੀਰੀਅਡ ਮਿਲਿਆ 2 ਸਾਲ ਦਾ, ਉਹਦੇ ਵਿੱਚ ਹੋ ਸਕਦਾ ਕੋਈ ਉਥਲ ਪੁਥਲ ਵੀ ਹੋਵੇ। ਬਹੁਤ ਇਹ ਕਾਫੀ ਇੱਥੇ ਡਿਸਕਸ਼ਨ ਮਨੀਪ ਹੋ ਰਹੀ ਆ, ਮੈਂ ਟੀਵੀ ਤੇ ਅਖਬਾਰਾਂ ਤੇ ਰੇਡੀਓ ਤੇ ਸੁਣ ਰਿਹਾ ਸੀ, ਕਾਫੀ ਇਹਦੇ ਵਿੱਚ ਇਨਵੋਲਵ ਰਿਹਾ ਤੇ ਕਾਫੀ ਕੰਪਲੀਕੇਸ਼ਨ ਆ ਸਕਦੀਆਂ। ਲੇਕਿਨ ਜੇ ਤੁਸੀਂ ਕੁੱਲ ਮਿਲਾ ਕੇ ਦੇਖੋ ਤਾਂ ਜਿਹੜੇ ਇਮੀਡੀਏਟ ਇੰਪੈਕਟ ਜਿਹੜੇ ਇਸ ਵੇਲੇ ਇਹਦੇ ਤੇ ਪਏ ਆ ਸ਼ੇਅਰ ਮਾਰਕੀਟ ਤੇ, ਉਹ ਡਾਊਨ ਪਏ ਆ, ਲੇਕਿਨ ਸ਼ੇਅਰ ਇਹ ਟੈਂਪਰੇਰੀ ਆ ਮੇਰੇ ਖਿਆਲ ਦੇ ਵਿੱਚ। ਇੱਥੋਂ ਤੱਕ ਟੈਕਸ ਬੁੱਕ ਦਾ ਸਵਾਲ ਹੈ ਜਾਂ ਐਕਚੁਅਲ ਫਿਗਰ ਦਾ ਸਵਾਲ ਹੈ, ਬਿਲਕੁਲ ਥੋੜੇ ਸਮੇਂ ਦੇ ਇੰਪੈਕਟ ਜਿਹੜੇ ਆ, ਉਸ ਤੋਂ ਬਾਅਦ ਇਹ ਸਾਰਾ ਕੁਛ ਬਾਊਂਸ ਬੈਕ ਹੋਏਗਾ ਤੇ ਹੋ ਸਕਦਾ ਇੰਗਲੈਂਡ ਨੂੰ ਇਸਦੇ ਨਾਲ ਕਾਫੀ ਫਾਇਦੇ ਹੋਣ। ਬ੍ਰਿਟੇਨ ਨੂੰ, ਯੂਕੇ ਨੂੰ, ਇਸ ਵੇਲੇ ਯੂਕੇ ਦੇ ਵਿੱਚ 4 ਕੰਪੋਨੈਂਟ ਸ਼ਾਮਲ ਹਨ, ਜਿਵੇਂ ਸਕਾਟਲੈਂਡ ਹੈ, ਇੰਗਲੈਂਡ ਹੈ, ਵੇਲਸ ਹੈ ਤੇ ਨਾਰਦਰਨ ਆਇਰਲੈਂਡ ਹੈ। ਅਮਨਦੀਪ, ਕਈ ਹੋਰ ਵੀ ਗੱਲਾਂ ਹੋ ਰਹੀਆਂ ਵੱਖਵਾਦ ਦੀਆਂ, ਦੇਖਿਆ ਜਾਵੇ ਤਾਂ ਇੱਕ ਤਰ੍ਹਾਂ ਦੇ ਨਾਲ ਜਿਹੜੀ ਗਲੋਬਲਾਈਜੇਸ਼ਨ ਹੋਈ ਹੈ ਬਹੁਤ ਦੇਰ ਤੋਂ, ਗਲੋਬਲਾਈਜੇਸ਼ਨ ਇਹ
ਉਹਦੇ ਸਾਈਡ ਇਫੈਕਟ ਵੀ ਲੱਗਦੇ ਨੇ,
ਜਿਹੜੀ ਗਲੋਬਲਾਈਜੇਸ਼ਨ ਨੂੰ ਨਾ ਕਰਨ ਦੀ ਇਹ ਪਹਿਲਾ ਕਦਮ ਆ। ਜੋ ਜਦੋਂ ਵੀ ਕੋਈ ਵੀ ਜਿਹੜੀ ਕ੍ਰਾਂਤੀ ਆ ਜਾਂ ਕੋਈ ਵੀ ਇਤਿਹਾਸਿਕ ਚੀਜ਼ ਸ਼ੁਰੂ ਹੁੰਦੀ ਹੈ, ਬ੍ਰਿਟੇਨ ਤੋਂ ਸ਼ੁਰੂ ਹੁੰਦੀ ਹੈ। ਹੁਣ ਮੇਰੇ ਖਿਆਲ ਦੇ ਵਿੱਚ ਜਿਹੜੀ ਡੇਵੀਏਸ਼ਨ ਆ ਗਲੋਬਲਾਈਜੇਸ਼ਨ ਤੋਂ ਵੱਖ ਹੋਣ ਦੀ ਜਿਹੜੀ ਪ੍ਰਕਿਰਿਆ ਆ, ਪ੍ਰੋਟੈਕਸ਼ਨਿਜ਼ਮ ਤੋਂ ਵਾਪਸ ਲੈਣ ਦੀ ਕਿਰਿਆ ਆ, ਮੇਰੇ ਖਿਆਲ ਦੇ ਇੰਗਲੈਂਡ ਤੋਂ ਸ਼ੁਰੂ ਹੋ ਚੁੱਕੀ ਆ।
ਅਮਰੀਕ ਜੀ ਤੇ ਰਿਸ਼ੀ ਜੀ, ਤੁਹਾਨੂੰ ਨੀ ਲੱਗਦਾ ਤੁਸੀਂ ਅੱਜ ਮੈਨੂੰ ਈਜ਼ੀ ਜਿਹਾ ਲਈ ਜਾ ਰਹੇ ਹੋ?
ਐਕਚੁਲੀ ਕੀ ਹੋਇਆ ਅਮਨ ਭਾਜੀ, ਪਹਿਲੀ ਗੱਲ ਤਾਂ ਜਿਹੜਾ ਤੁਸੀਂ ਜੰਪ ਇਨ ਕੀਤਾ ਨਾ, ਉਹ ਜੰਪ ਇਨ ਹੋਇਆ ਅਚਾਨਕ ਹੀ ਹੋ ਗਿਆ ਨਾ
ਅਮਨਦੀਪ, ਤੇ ਈਜ਼ੀ ਨਹੀਂ ਲੈ ਰਹੇ, ਦੂਰੀਆਂ ਦਾ ਫਾਇਦਾ
ਮੈਂ ਹੁਣ ਅਸੀਂ ਦੇਖੋ ਇੰਨਾ ਸਫ਼ਰ ਦਾ ਕਰਕੇ ਅਸੀਂ ਕੈਨੇਡਾ ਦੀ ਧਰਤੀ ਦੇ ਪੈ ਰਹੇ ਹਾਂ, ਪਾਇਆ ਜਿਵੇਂ ਨੀਲ ਆਰਮਸਟਰੋਂਗ ਨੇ ਚੰਦਰਮਾ ਦੇ ਉੱਤੇ ਲੈਂਡ ਕੀਤਾ ਹੋਵੇ, ਹਨਾ, ਸਾਨੂੰ ਤਾਂ ਇਹੋ ਜਿਹੀ ਫੀਲਿੰਗ ਆਈ। ਤੁਸੀਂ ਸਾਨੂੰ ਆ ਛੋਟੇ ਮੋਟੇ ਦੇਸ਼ਾਂ ਦੇ ਵਿੱਚ ਉਲਝਾ ਲਿਆ, ਗੱਲ ਵੀ ਨੀ ਸਾਡੀ ਤੁਸੀਂ ਕਿਸੇ ਨੂੰ ਦੱਸੀ ਪਏ, ਅਸੀਂ ਏਅਰਪੋਰਟ ਤੇ ਉਤਰ ਗਏ, ਪੁੱਛਿਆ ਨੀ ਫਿਰ ਚਾਹ ਪਾਣੀ ਤੁਹਾਡੀ ਸੇਵਾ ਚੰਗੀ ਕੀਤੀ ਏਅਰ ਕੈਨੇਡਾ ਵਾਲਿਆਂ ਨੇ ਜਾਂ ਨਹੀਂ ਕੀਤੀ, ਹਨਾ। ਤੇ
ਗੱਲ ਇੱਕ ਅਮਨ ਭਾਜੀ, ਇਹ ਨਾ ਕੀ ਹੋਇਆ ਵੀ ਜਦੋਂ ਆਪਾਂ ਜੀਆਂ ਕਿਹਾ ਨਾ, ਤੁਸੀਂ ਸਿੱਧਾ ਹੀ ਚੱਕ ਕੇ ਰੈਫਰੈਂਡਮ ਦੀ ਗੱਲ ਕਰਤੀ, ਕਿਉਂਕਿ ਤੁਸੀਂ ਕਹਿੰਦੇ ਸੀ ਨਾ ਕਿ ਅਮਰੀਕ ਭਾਜੀ ਅੱਜ ਕੁਝ ਢਿੱਲੇ ਢਿੱਲੇ ਲੱਗਦੇ, ਸੋ ਗੱਲ ਉੱਥੋਂ ਸ਼ੁਰੂ ਹੋ ਗਈ ਤੇ ਅਦਰਵਾਈਜ਼ ਆਪਾਂ ਤਾਂ ਫਿਰ ਉਹ ਪੁੱਛਣਾ ਸੀਗਾ ਭਾਈ ਕਿਵੇਂ ਕਿੱਦਾਂ ਦਾ ਮਹਿਸੂਸ ਹੋ ਰਿਹਾ ਹੈ।
ਐਡਾ ਸਫ਼ਰ ਤੈਅ ਕਰਕੇ ਛੋਟੇ ਮੋਟੇ ਦੇਸ਼ ਤਾਂ ਟੁੱਟਦੇ ਰਹਿੰਦੇ ਨੇ, ਆਉਂਦੇ ਜਾਂਦੇ ਰਹਿੰਦੇ ਨੇ, ਆਪਾਂ ਤਾਂ ਮਤਲਬ ਕਦੇ ਕਦੇ ਕੈਨੇਡਾ ਦੀ ਧਰਤੀ ਤੇ ਬਣ ਸਕਣ ਲਾਈਫ ਟਾਈਮ ਉਤਰਨਾ, ਦੇਸ਼ ਤਾਂ ਬਣਦੇ ਢਹਿੰਦੇ ਰਹਿੰਦੇ ਨੇ, ਇਹਨਾਂ ਦਾ ਕੀ ਆ,
ਹਨਾ।
ਤੇ ਇਸ ਕਰਕੇ ਮਤਲਬ ਤੁਸੀਂ ਥੋੜਾ ਦੇਖੋ, ਇੱਥੇ ਆਪਾਂ ਦੂਜੇ ਪੰਜਾਬ ਦੇ ਵਿੱਚ ਆਏ ਆ, ਹਨਾ, ਜਿੱਥੇ ਮਤਲਬ ਕੈਨੇਡਾ ਦੀ ਧਰਤੀ ਤੇ, ਹੁਣ ਦੇਖੋ ਆਪਣਾ ਡਿਫੈਂਸ ਮਿਨਿਸਟਰ ਵੀ ਕਿੰਨੇ ਮਿਨਿਸਟਰ ਆ ਇੱਥੋਂ, ਤੇ ਬਹੁਤ ਮਤਲਬ ਵਧੀਆ ਸਫ਼ਰ ਰਿਹਾ। ਮੈਂ ਤਾਂ ਇੱਕ ਹੋਰ ਗੱਲ ਕਰਦਾ, ਮੈਨੂੰ ਬਹੁਤ ਫਿਕਰ ਵੱਢ ਵੱਢ ਕੇ ਖਾਧਾ ਸੀਗਾ ਵੋਟਾਂ ਦੇ ਵਿੱਚ, ਤੇ ਜਿੱਦਾਂ ਸਾਡੀ ਫਲਾਈਟ ਸੀ ਤੇ ਉਦੋਂ 1.5 ਘੰਟਾ ਪਹਿਲਾਂ ਵੋਟਾਂ ਖਤਮ ਹੋਈਆਂ ਸੀ, ਤੇ ਆਪਣੇ ਇੰਡੀਆ ਨੀ ਹੁੰਦਾ ਜਿੱਦਾਂ ਗਰਮੀਆਂ ਨੂੰ ਅਮਰੀਕ ਜੀ ਜਿੱਦਾਂ ਅੰਬ ਲੱਗੇ ਹੁੰਦੇ ਆ, ਬੰਦਾ ਉੱਥੇ ਰਾਖੀ ਬੈਠਾ ਹੁੰਦਾ ਬਾਗ ਦੀ, ਉਹਨੂੰ ਕਿਤੇ ਮਤਲਬ ਨੀਂਦ ਆ ਜਾਂਦੀ ਆ, ਉਹ ਚੋਰੀ ਕਰਕੇ ਭੱਜ ਜਾਂਦੇ ਨਿਆਣੇ, ਹਨਾ, ਚੋਰ ਜਿੱਦਾਂ ਤੋੜ ਤੋੜ ਕੇ ਜਾਂ ਕੋਈ ਪੱਠਿਆਂ ਦੀ ਪੰਡ ਚੋਰੀ ਵੱਢ ਕੇ ਲੈ ਗਿਆ, ਉਹੀ ਕੰਮ ਸਾਡਾ ਹੋਇਆ। ਮੈਂ ਤਾਂ ਜਦੋਂ ਜਹਾਜ਼ ਉਤਰਨ ਵਾਲਾ ਹੋਇਆ ਤਾਂ, ਕਿਉਂਕਿ ਫੋਨ ਤਾਂ ਉੱਥੇ ਚੱਲਦੇ ਨੀ ਸੀਗੇ, ਹਨੇਰਾ ਕੀਤਾ ਹੋਇਆ ਸੀ, ਤੇ ਜਹਾਜ਼ ਦੇ ਵਿੱਚ ਕੈਪਟਨ ਨੇ ਕਿਹਾ ਲੈ ਬਈ ਵੈਨਕੂਵਰ ਅਸੀਂ ਲੱਗੇ ਆ ਪਹੁੰਚਣ, ਤੇ ਉੱਥੇ ਵੈਦਰ ਹੈਗਾ 12 ਡਿਗਰੀ ਤੇ ਤੁਸੀਂ ਆਪਣੇ ਕੋਟੀਆਂ ਕੱਢ ਲਓ, ਤੇ ਕਹਿੰਦਾ ਜੇ ਤੁਹਾਨੂੰ ਕਹਿੰਦਾ ਇੰਟਰਸਟ ਹੈ ਵੋਟਾਂ ਦਾ, ਯੂਰਪੀਅਨ ਯੂਨੀਅਨ ਦਾ, ਸਾਰਿਆਂ ਨੇ ਕੰਨ ਚੱਕ ਲਿਆ ਇਕਦਮ ਉੱਠ ਖੜੇ, ਹਨਾ, ਤੇ ਕਹਿੰਦੇ ਲੈ ਬਈ ਯੂਰਪੀਅਨ ਯੂਨੀਅਨ ਦੇ ਵਿੱਚੋਂ ਨਿਕਲ ਦਾ ਫੈਸਲਾ ਕਰ ਲਿਆ ਇੰਗਲੈਂਡ ਵਾਲਿਆਂ ਨੇ, ਸਾਰਿਆਂ ਨੇ ਏਦਾਂ ਮਤਲਬ ਉਹ ਕੀਤਾ ਜਿੱਦਾਂ ਮਤਲਬ ਗੋਲ ਨੀ ਹੋ ਗਿਆ ਹੁੰਦਾ ਆਪਣੇ ਵੱਲ ਏਦਾਂ। ਤੇ ਮੈਂ ਤਾਂ ਮਿੰਟੂ ਭਾਜੀ ਨੂੰ ਕਿਹਾ, ਮੈਂ ਕਿਹਾ ਤਾਂ ਉਹੀ ਗੱਲ ਹੋ ਗਈ, ਬੰਦਾ ਦੱਸੋ ਮਾੜਾ ਜਿਹਾ ਅਸੀਂ ਫੋਨ ਬੰਦ ਕੀਤਾ ਆ, 10 ਘੰਟੇ ਦੀ ਫਲਾਈਟ ਸੀ, ਮਤਲਬ ਸਾਨੂੰ ਪਿੱਠ ਨੀ ਮੋੜਨ ਦਿੰਦੇ, ਦੇਖ ਦੇਖ ਕਿੱਦਾਂ ਮਤਲਬ ਸਾਡੇ ਮਤਲਬ ਧਰਤੀ ਤੇ ਨਾ ਰਹਿਣ ਦਾ ਨਜਾਇਜ਼ ਫਾਇਦਾ ਕਿੱਦਾਂ ਉਠਾ ਲਿਆ 3 ਘੰਟਿਆਂ ਦੇ ਵਿੱਚ? ਸਾਨੂੰ ਇਉਂ ਲੱਗਿਆ, ਮਤਲਬ ਬਾਕੀ ਤਾਂ ਇਹ ਸਾਨੂੰ ਫੀਲਿੰਗ ਇਉਂ ਆਈ, ਮਤਲਬ
ਆਪਣੇ
ਏਜੰਡੇ ਤੇ ਵੀ ਝਾਤ ਮਾਰੋ ਜੀ ਮਾਰੀ।
ਹਾਂਜੀ ਹਾਂਜੀ, ਏਜੰਡਾ ਤਾਂ ਇਹੀ ਹੈ ਜੀ ਕਿ ਦੇਖੋ ਅੱਜ ਹੁਣ ਸ਼ਾਮ ਨੂੰ ਜ਼ਫਰ ਜਸਵੰਤ ਜ਼ਫਰ ਉਹਨਾਂ ਦੇ ਬੇਟੇ ਵਿਵੇਕ ਦੀ ਮਤਲਬ ਪਹਿਲੀ ਵਰਸੀ ਆ, ਤੇ ਉਹਨਾਂ ਦੇ ਮਤਲਬ ਇੱਕ ਫੰਕਸ਼ਨ ਇੱਥੇ ਕੈਨੇਡਾ ਵਾਸੀਆਂ ਨੇ ਰੱਖਿਆ ਹੋਇਆ, ਕਿਉਂਕਿ ਉਹ ਕੈਨੇਡਾ ਦੇ ਵਿੱਚ ਪੜ੍ਹਦੇ ਸੀ ਨਾ, ਅਮਰੀਕਾ ਕੈਨੇਡਾ ਦਾ ਕਾਫੀ ਲਗਾਵ ਸੀ, ਤੋ ਜ਼ਫਰ ਸਾਹਿਬ ਨੇ ਮਤਲਬ ਕਾਫੀ ਸਾਡਾ ਸੰਪਰਕ ਹੈ ਉਹਨਾਂ ਨਾਲ, ਤੇ ਸਾਨੂੰ ਅਚਾਨਕ ਹੀ ਪਰਸੋਂ ਚੌਥ ਹੀ ਪਤਾ ਲੱਗਾ ਤੇ ਅਸੀਂ ਜਾ ਰਹੇ ਹਾਂ ਬਸ 1/2 ਘੰਟੇ ਤੱਕ, ਤੇ ਉੱਥੇ ਬਹੁਤ ਸਾਰੀਆਂ ਸ਼ਖਸੀਅਤਾਂ ਨੂੰ ਮਿਲਣ ਦਾ ਮੌਕਾ ਮਿਲੂਗਾ, ਤੇ ਕੈਨੇਡਾ ਬੜਾ ਵਧੀਆ, ਵੈਨਕੂਵਰ ਅੱਜ ਹਲਕਾ ਹਲਕਾ ਮੀਂਹ ਪਿਆ ਸੀਗਾ, ਤੇ ਇੱਦਾਂ ਕੈਨੇਡਾ ਵਾਲੇ ਮੇਰੇ ਦੋਸਤ ਕਹਿੰਦੇ ਤੁਹਾਡੇ ਆਉਣ ਦੀ ਖੁਸ਼ੀ ਅਸੀਂ ਨਾ 2 ਵਾਰੀ ਧੁਆਤ ਆਇਆ ਪਿਛਲੇ 1-2 ਦਿਨਾਂ ਦੇ, ਤੇ ਤਾਂ ਕਰਕੇ ਮਤਲਬ ਮੌਸਮ, ਹਾਂ ਮੌਸਮ ਬੜਾ ਵਧੀਆ, ਤੇ ਕੱਲ ਨੂੰ ਰੂਬਰੂ ਰੱਖੀ ਗਈ ਇੱਥੇ 7 ਸਟੂਡੀਓ ਦੇ ਵਿੱਚ, ਤੇ ਉੱਥੇ ਵੀ ਹਾਂਜੀ ਮਤਲਬ ਸਾਰੇ ਜਿੰਨੇ ਵੀ ਸੱਜਣ ਮਿੱਤਰ ਇੱਕ ਥਾਂ ਮਿਲ ਲਾਂਗੇ ਅਸੀਂ, ਤੇ ਗੱਲਬਾਤ ਕਰ ਲਾਂਗੇ, ਤੇ ਫਿਰ ਸੰਡੇ ਦਾ ਫੰਕਸ਼ਨ ਹੈ ਉੱਥੇ, ਇੱਕ ਨਗਰ ਕੀਰਤਨ ਹੈ ਗੁਰੂ ਘਰ ਸੁਖ ਸਾਗਰ ਦੇ ਵਿਚ, ਉਹ ਵੀ ਦੇਖਾਂਗੇ, ਤੇ ਬਾਕੀ ਆਲਾ ਦੁਆਲਾ ਘੁੰਮ ਕੇ ਦੇਖਾਂਗੇ, ਮਿੱਤਰਾਂ ਸੱਜਣਾਂ ਮਿਲਾਂਗੇ, ਮੰਡੇ ਸਕਮਿਸ਼ ਪਿਸਲਰ, ਤੇ ਟਿਊਜ਼ਡੇ ਐਬਟਫੋਰਡ, ਵੈਨਸਡੇ ਐਬਟਫੋਰਡ, ਤੇ ਉਸ ਤੋਂ ਬਾਅਦ ਫਿਰ ਅਸੀਂ ਚਾਲੇ ਪਾ ਲਾਂਗੇ ਗੱਡੀ ਲੈ ਕੇ ਜੀ ਔਨ ਦਾ ਰੋਡ, ਤੇ ਵਰਨਨ ਕੈਲਗਰੀ ਅਗਲੇ ਵੀਕਐਂਡ ਤੱਕ ਪਹੁੰਚ ਜਾਂਗੇ ਜੀ, ਤੇ ਤਕਰੀਬਨ 1200 ਕਿਲੋਮੀਟਰ ਡਰਾਈਵ ਕਰਕੇ, ਤੇ ਫਿਰ ਅਗਲੇ ਸੰਡੇ ਹੀ ਐਡਮਿੰਟਨ ਹੈ ਜਿਹੜਾ ਕਿ ਉੱਥੋਂ 250 ਕਿਲੋਮੀਟਰ ਹੈ, ਤੇ ਹਫ਼ਤਾ ਉੱਥੇ ਰਵਾਂਗੇ ਜੀ 5-7 ਦਿਨ, ਤੇ ਫਿਰ ਵਿਨੀਪੈਗ ਤੇ ਫਿਰ ਟੋਰਾਂਟੋ, ਸੋ ਇਹ ਸ਼ਡਿਊਲ ਕਾਫੀ ਹੈ, ਤੇ ਤਕਰੀਬਨ ਹਰ ਜਗ੍ਹਾ ਤੇ ਸੱਜਣ ਮਿੱਤਰ ਉਡੀਕ ਰਹੇ ਨੇ, ਮੈਸੇਜ ਵੀ ਬੜੇ ਆ ਰਹੇ ਨੇ, ਫੋਨ ਵੀ ਆ ਰਹੇ। ਹੁਣ ਮੈਂ ਥੋੜੀ ਦੇਰ ਸੌਂ ਗਿਆ, ਅਸਲ ਦੇ ਵਿੱਚ ਕੀ ਹੈ ਮਿੰਟੂ ਬਰਾੜ ਜੀ ਹੈਗੇ ਬੜੇ ਲਾਪਰਵਾਹ, ਉਹਨਾਂ ਨੂੰ ਏਦਾਂ ਦੀ ਕੋਈ ਗੱਲ ਨਹੀਂ, ਏਦਾਂ ਮਤਲਬ ਉਹ ਇੰਟਰਨੈਸ਼ਨਲ ਮਸਲੇ ਮੇਰੇ ਕੋਲ ਹੈ ਤੇ ਨੈਸ਼ਨਲ ਮਸਲੇ ਉਹਨਾਂ ਕੋਲ, ਮੈਨੂੰ ਤਾਂ ਨੀਂਦ ਨਹੀਂ ਆਈ ਯਾਰ, ਯੂਰਪੀਅਨ ਯੂਨੀਅਨ ਤੇ ਉਹ ਸਾਰੀ ਰਾਤ ਸਾਰੀ ਵਾਟ ਸੁੱਤੇ ਆਏ ਨੇ, ਤੇ ਫਿਰ ਉਹ ਤਾਂ ਹੁਣ ਜਾਗਦੇ ਨੇ, ਉਧਰੋਂ ਮਨਪ੍ਰੀਤ ਆ ਗਿਆ ਮੇਰਾ ਦੋਸਤ ਹੈ, ਤੇ ਹੋਰ ਸੱਜਣ ਮਿੱਤਰ ਆ ਗਏ, ਉਹ ਉਹਨਾਂ ਨੂੰ ਮੇਰਾ ਖਿਆਲ ਅਮਰੀਕਾ ਦਾ ਬਾਰਡਰ ਦਿਖਾਲਣ ਲੈ ਗਏ, ਇੱਥੋਂ 15 ਮਿੰਟ ਦੀ ਦੂਰੀ ਤੇ ਹੀ ਆ, ਠੀਕ ਹੈ, ਮਤਲਬ ਮੇਰੇ ਉਦੋਂ ਮਤਲਬ ਮੇਰੇ ਸਾਡਾ ਉਦੋਂ ਨਜਾਇਜ਼ ਫਾਇਦਾ ਯੂਰਪ ਠਾ ਗਿਆ, ਤੇ ਹੁਣ ਨਜਾਇਜ਼ ਫਾਇਦਾ ਮਿੰਟੂ ਭਾਜੀ ਠਾ ਗਿਆ ਮੇਰੀ ਨੀਂਦ ਦਾ, ਮੈਨੂੰ ਤਾਂ ਜੋ ਫੀਲਿੰਗ ਆ ਰਹੀ ਹੈ ਪੱਠੇ ਵੱਢਣ ਵਾਲੀ ਕਿ ਜਦ ਅੰਬ ਤੋੜਨ ਵਾਲੀ ਨਿਆਣੇ ਤੋੜ ਲੈਂਦੇ ਸੀ ਨਾ ਗੈਰ ਹਾਜ਼ਰੀ ਦੇ ਵਿਚ, ਤੇ ਹਾਂਜੀ ਇਹੀ ਏਜੰਡਾ, ਤੇ ਏਦਾਂ ਕਰਦੇ ਆ ਅਮਰੀਕ ਜੀ, ਤੇ ਆਪਾਂ ਥੋੜੇ ਇਧਰ ਬਿਜ਼ੀ ਹੋਣ ਕਰਕੇ ਤੁਹਾਨੂੰ ਹੁਣ ਅਸੀਂ ਪ੍ਰੋਗਰਾਮ ਦੇ ਵਿਚੋਂ ਮੈਨੂੰ ਇਜਾਜ਼ਤ ਦਿਓ, ਤੇ ਅਸੀਂ ਤੁਹਾਨੂੰ ਅਪਡੇਟ ਰੱਖਾਂਗੇ ਕੱਲ ਦਾ ਪ੍ਰੋਗਰਾਮ ਵੀ, ਕੋਸ਼ਿਸ਼ ਕਰਾਂਗੇ ਕਰਨ ਦੀ, ਠੀਕ ਹੈ ਜੀ।
ਅਮਨ ਜੀ ਜਦੋਂ ਕੋਈ ਬਾਹਰੋਂ ਜੁੜਦਾ ਨਾ ਤੇ ਆਪਾਂ ਨੂੰ ਕਰਿਓਸਟੀ ਹੁੰਦੀ ਹੈ, ਹੁਣ ਤੁਸੀਂ ਵੀ ਬਾਹਰੋਂ ਸਾਡੇ ਨਾਲ ਜੁੜੇ ਹੋਏ ਹੋ, ਤੇ ਇੱਥੇ ਵੱਜੇ ਕਿੰਨੇ ਨੇ ਤੇ ਦਿਨ ਕਈ ਅੱਜ ਇੱਥੇ ਤੁਹਾਡੇ ਕੋਲੇ?
ਸਾਡੇ ਜੀ ਇੱਥੇ ਸ਼ੁੱਕਰਵਾਰ ਦੇ 5 ਵਜੇ ਆ ਸ਼ਾਮ ਦੇ, ਤੇ ਗੱਲ ਇੱਦਾਂ ਹੋਈ ਸਾਡੇ ਨਾਲ ਥੋੜੀ ਜਿਹੀ ਬੁਰੀ ਹੋਈ ਕਿ ਅਸੀਂ ਚੜੇ ਸ਼ੁੱਕਰਵਾਰ ਸਵੇਰੇ 10:40 ਤੇ ਸੀਗੇ, ਤਾਂ ਜਦੋਂ ਅਸੀਂ ਉਤਰੇ ਤਾਂ ਸ਼ੁੱਕਰਵਾਰ ਦੇ 6:40 ਹੋਏ ਸੀਗੇ ਸਵੇਰ ਦੇ, ਅਸੀਂ ਸਮੇਂ ਤੋਂ ਮੂਹਰੇ ਆ ਗਏ, ਤੇ ਹਾਂ ਪਹਿਲੇ 3 ਘੰਟੇ ਮਤਲਬ ਅਸੀਂ ਕਿਹਾ ਆਹਦਾ ਕਮਾਲ ਹੋ ਗਿਆ, ਅਸੀਂ ਪਿਛਲੇ ਬਾਰੀ ਰਾਹੀਂ ਜਿੱਦਾਂ ਕਹਿੰਦਾ ਪਿਛਲੀ ਡੋਰ ਰਾਹੀਂ ਆ ਗਏ ਪਿਛਲੇ ਪਾਸਿਓਂ ਘੁੰਮ ਕੇ, ਸ਼ਨੀ ਚੜਨੇ ਨੀ ਦਿੱਤਾ, ਦੇਖ ਲੋ ਆਲਮੋਸਟ 48 ਘੰਟੇ ਸ਼ਨੀ ਨੀ ਚੜਨ ਦਿੱਤਾ, ਹਨਾ ਅਸੀਂ ਉਥੇ ਭਾਰੀ ਪਏ ਆ, ਉਹ ਨੀ ਸਾਡੇ ਭਾਰੀ ਪਏ।
ਦੇਖੋ ਤੁਹਾਡੇ ਸ਼ਾਮ ਦੇ 5 ਵਜੇ ਉਧਰ ਸਰਜੀਤ ਉਹਨਾਂ ਦੇ ਸਵੇਰ ਦੇ 5 ਵਜੇ ਉਹ ਇੱਧਰ 10 ਵਜਣ ਨੂੰ ਆ ਆਸਟ੍ਰੇਲੀਆ ਦੇ ਵਿੱਚ, ਦੇਖੋ ਟਾਈਮਾਂ ਦਾ ਕਿੱਦਾਂ ਟਾਈਮ ਕਿੱਦਾਂ।
ਮਤਲਬ ਕਿ ਅਮਨ ਭਾਜੀ ਦੀ ਪਾਵਰ ਤੇ ਸਰਬਜੀਤ ਭਾਜੀ ਦੀ ਪਾਵਰ ਤੇ ਆਪਣੇ ਦੋਹਾਂ ਦੇ ਬਰਾਬਰ ਹੋ ਗਈ, ਫਿਰ ਇਹਦਾ ਮਤਲਬ ਬਰਾਬਰ ਦਾ ਹੀ ਕੰਮ ਚੱਲੀ ਜਾਂਦਾ।
3 ਹਿੱਸਿਆਂ ਤੋਂ ਪ੍ਰੋਗਰਾਮ ਚੱਲ ਰਿਹਾ, ਚੌਹ ਤੋਂ ਵੀ 5 ਤੋਂ, ਦੇਖੋ ਮੈਂ ਵੈਨਕੂਵਰ ਤੋਂ, ਅਮਰੀਕਾ ਦੀ ਸਿਡਨੀ ਤੋਂ, ਤੁਸੀਂ ਐਡਲੇਡ ਤੋਂ, ਮੈਂ ਆਪਣੇ ਸਰਵੀ ਤੋਂ ਨੀ ਪਟਿਆਲੇ ਤੋਂ, ਕਿਆ ਬਾਤ ਹੈ ਜੀ, ਟੈਕਨੋਲੋਜੀ ਦੀਆਂ ਬਲਿਹਾਰੇ ਜਾਂਦੇ ਹਾਂ ਜੀ, ਤੇ ਵਧੀਆ ਸਾਡੇ ਲਿਸਨਰ ਵੀ ਸੁਣ ਰਹੇ ਹੋਣਗੇ, ਉਹਨਾਂ ਨੂੰ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਤੇ ਚਲੋ ਤੁਸੀਂ ਕੈਰੀ ਓਨ ਰੱਖੋ ਤੇ ਫਿਰ ਮਿਲਦੇ ਹਾਂ ਜੀ।
ਥੈਂਕ ਯੂ ਵੈਰੀ ਮਚ। ਸੋ ਦੋਸਤੋ ਅਮਨਦੀਪ ਸਿੱਧੂ ਜੀ ਆਪਣੇ ਨਾਲ ਜੁੜੇ ਹੋਏ ਸੀ ਵੈਨਕੂਵਰ ਤੋਂ,
ਤੇ ਆਪਾਂ ਅਮਰੀਕ ਭਾਜੀ ਜੇਕਰ ਰੈਫਰੈਂਡਮ ਵਾਲੀ ਗੱਲ ਥੋੜੀ ਜੀ ਹੋਰ ਕਰ ਲਈਏ, ਕਿਉਂਕਿ ਸਾਡੇ ਬਾਈ ਨਰਵੈਰ ਸਿੰਘ ਦਾ ਵੀ ਮੈਸੇਜ ਆਇਆ ਸੀਗਾ ਕਿ ਇਸ ਦੇ ਬਾਰੇ ਗੱਲਬਾਤ ਕੀਤੀ ਜਾਵੇ, ਇਹਦੇ ਲੋੜ ਕਿਉਂ ਪਈ, ਇਹਦੇ ਬਾਰੇ ਵੀ ਥੋੜੀ ਜਿਹੀ ਗੱਲਬਾਤ ਕਰੀਏ ਕਿ ਯੂਕੇ ਦੇ ਵਿੱਚ ਲੰਬੇ ਸਮੇਂ ਤੋਂ ਕਿਹਾ ਜਾ ਰਿਹਾ ਸੀ ਕਿ ਯੂਰਪੀਅਨ ਯੂਨੀਅਨ ਆਪਣੇ ਸਿਧਾਂਤਾਂ ਤੋਂ ਭਟਕ ਗਈ ਹੈ, ਔਰ ਇਹ ਦਲੀਲਾਂ ਦਿੱਤੀਆਂ ਜਾ ਰਹੀਆਂ ਸੀ ਕਿ ਯੂਨੀਅਨ ਵਿੱਚ ਸ਼ਾਮਲ ਹੋਣ ਕਰਕੇ ਯੂਕੇ ਆਪਣੀ ਇਕਾਨਮੀ ਤੇ ਫੋਰਨ ਪਾਲਿਸੀਆਂ ਨੂੰ ਲੈ ਕੇ ਆਜ਼ਾਦੀ ਦੇ ਨਾਲ ਫੈਸਲੇ ਨਹੀਂ ਕਰ ਰਿਹਾ ਔਰ ਡੈਮੋਕ੍ਰੇਸੀ ਦੇ ਪ੍ਰਭਾਵ ਪੈ ਰਿਹਾ ਔਰ ਪਿਛਲੇ ਇਲੈਕਸ਼ਨ
ਜੇਕਰ ਤੁਸੀਂ ਦੇਖਿਆ ਜਾਵੇ ਨਾ ਕਹਿੰਦੇ ਹੁਣ ਕੋਲੈਕਟਿਵ ਰਿਸਪੋਂਸੀਬਿਲਿਟੀ ਨੋਬਡੀ ਰਿਸਪੋਂਸੀਬਿਲਿਟੀ, ਜੇ ਇੱਕ ਸਾਂਝੀ ਜਿਹੜੀ ਜ਼ਿੰਮੇਵਾਰੀ ਹੁੰਦੀ ਆ ਉਹ ਕਿਸੇ ਦੀ ਵੀ ਜ਼ਿੰਮੇਵਾਰੀ ਨਹੀਂ ਹੁੰਦੀ। ਮੇਰੇ ਖਿਆਲ ਦੇ ਵਿੱਚ ਯੂਰਪੀਅਨ ਯੂਨੀਅਨ ਜਦੋਂ ਦਾ ਇਕੱਠਾ ਹੋਇਆ ਹੈ ਤੇ ਉਹਦੇ ਜਿਹੜੇ ਇਨੀਸ਼ੀਅਲ ਇੰਪੈਕਟ ਸੀ, ਜਿਹੜੇ ਪਹਿਲਾਂ ਸ਼ੁਰੂਆਤੀ ਜਿਹੜੇ ਪ੍ਰਭਾਵ ਸੀ ਉਹ ਤਾਂ ਕਾਫੀ ਚੰਗੇ ਰਹੇ, ਲੇਕਿਨ ਜਦੋਂ ਇਹ ਇਹਨੂੰ ਥੋੜੀ ਇਹਦੇ ਵਿੱਚ ਬੇਥ ਆਉਣੀ ਸ਼ੁਰੂ ਹੋਈ, ਇਹ ਦੇਰ ਹੋਣੀ ਸ਼ੁਰੂ ਹੋਈ, ਇਹ ਲੰਬਾ ਪ੍ਰੋਸੈਸ ਸ਼ੁਰੂ ਹੋਣ ਗਿਆ, ਸਮਾਂ ਬੀਤਦਾ ਗਿਆ ਤੇ ਇਹਦੇ ਫਿਰ ਬੈਡ ਇੰਪੈਕਟ ਸ਼ੁਰੂ ਹੋ ਗਿਆ ਯੂਰਪੀਅਨ ਇਕਾਨਮੀ ਦੇ ਪਿੱਛੇ ਉੱਪਰ ਪੈਣ ਦੇ। ਤੁਸੀਂ ਦੇਖੋ ਜਿਹੜੇ ਜਿਹੜੀਆਂ ਗਰੀਬ ਇਕਾਨਮੀ ਸੀਆਂ ਯੂਰਪੀਅਨ ਯੂਨੀਅਨ ਦੀਆਂ ਗਰੀਬ ਜਿਹੜੇ ਕੰਟਰੀ ਸੀ ਉਹ ਹੋਰ ਜ਼ਿਆਦਾ ਗਰੀਬ ਹੁੰਦੇ ਗਏ, ਜਿਹਨਾਂ ਦੇ ਵਿੱਚ ਪੋਲੈਂਡ ਹੈ, ਗ੍ਰੀਸ ਹੈ, ਇਹ ਕੰਟਰੀ ਟੁੱਟੇ। ਈਵਨ ਇਟਲੀ ਵੀ, ਇਟਲੀ ਦੀ ਇਕਾਨਮੀ ਵੀ ਸ਼ੈਟਰਡ ਇਕਾਨਮੀ ਹੋਈ ਕਿਉਂਕਿ ਉਹਦੇ ਸਾਰੇ ਜਿਹੜੇ ਡਿਸੀਜਨ ਸੀ ਜਿਹੜੇ ਤਨਾੜ ਇਕਾਨਮੀਆਂ ਸੀ ਨਾ ਯੂਰਪੀਅਨ ਯੂਨੀਅਨ ਦੀਆਂ, ਉਹਦੀ ਇੰਪਲੀਮੈਂਟ ਉਹਨਾਂ ਤੇ ਜ਼ਿਆਦਾ ਹੁੰਦੀ ਸੀ, ਜਿਹਦੇ ਵਿੱਚ ਜਰਮਨੀ ਦਾ ਇੰਪੈਕਟ ਉਹਦਾ ਬਹੁਤ ਰਿਹਾ ਯੂਰਪੀਅਨ ਯੂਨੀਅਨ ਦਾ, ਤੇ ਜਰਮਨੀ ਦੇ ਦੁਆਰਾ ਜਿੰਨੇ ਵੀ ਡਿਸੀਜਨ ਲਏ ਜਾਂਦੇ ਸੀ ਜਾਂ ਇੰਗਲੈਂਡ ਦੇ ਦੁਆਰਾ ਜਿੰਨੇ ਡਿਸੀਜਨ ਲਏ ਜਾਂਦੇ ਸੀ, ਜਿਹੜੀਆਂ ਹੋਰ ਐਡਵਾਂਸ ਇਕਾਨਮੀ ਸੀ ਉਸ ਗਰੁੱਪ ਦੇ ਵਿੱਚ ਉਹਨਾਂ ਨੇ ਜਿਹੜੇ ਗਰੀਬ ਦੇਸ਼ਾਂ ਤੇ ਬਹੁਤ ਜ਼ਿਆਦਾ ਇੰਪੈਕਟ ਪਿਆ। ਤੇ ਜਿਹੜੇ ਗਰੀਬ ਹੁਣ ਇੱਕ ਇਹਦਾ ਫਾਇਦਾ ਵੀ ਹੋਇਆ ਕਿ ਜਿਹੜੇ ਅੰਡਰ ਡਿਵੈਲਪ ਇਕਾਨਮੀ ਸੀਆਂ, ਜਿਹੜੀਆਂ ਥੋੜੀਆਂ ਡਾਊਨ ਟ੍ਰੋਡਨ ਇਕਾਨਮੀ ਸੀਆਂ ਯੂਰਪੀਅਨ ਯੂਨੀਅਨ ਦੀ, ਉੱਥੋਂ ਮਾਈਗ੍ਰੇਸ਼ਨ ਹੋ ਕੇ ਐਡਵਾਂਸ ਕੰਟਰੀਆਂ ਵਿੱਚ ਲੋਕ ਜਾਣ ਲੱਗ ਪਏ, ਉੱਥੇ ਕੰਮ ਕਰਨ ਲੱਗ ਪਏ। ਜਿੱਦਾਂ ਹੁਣ ਇੰਗਲੈਂਡ ਦੇ ਵਿੱਚ 2 ਮਿਲੀਅਨ ਲੋਕ ਉਸੇ ਸਮੇਂ ਇੱਥੇ ਆਏ, ਇੰਗਲੈਂਡ ਦੇ ਵਿੱਚ ਇਸ ਵੇਲੇ 2 ਮਿਲੀਅਨ ਲੋਕ ਜਿਹੜੇ ਆ ਉਹ ਬਾਹਰਲੀਆਂ ਜਿਹੜੀਆਂ ਦੂਜੇ ਯੂਰਪੀਅਨ ਕੰਟਰੀਆਂ ਚੋਂ ਇਸ ਵੇਲੇ ਉੱਥੇ ਕੰਮ ਕਰ ਰਹੇ ਇੰਗਲੈਂਡ ਦੇ ਵਿੱਚ ਜਾਂ ਯੂਕੇ ਦੇ ਵਿੱਚ, ਤੇ 1.3 ਮਿਲੀਅਨ ਲੋਕ ਯੂਕੇ ਦੇ ਦੂਜੇ ਦੇਸ਼ਾਂ ਚ ਗਏ ਕੰਮ ਕਰਨ ਦੇ ਲਈ। ਇਸ ਜਿਹੜਾ ਇੱਕ ਤਰ੍ਹਾਂ ਦੇ ਨਾਲ ਜਿਹੜੇ ਬਾਰਡਰ ਖੋਲ ਦਿੱਤੇ ਗਏ, ਵਰਕਰ ਜਿਹੜੇ ਇੱਕ ਦੂਜੇ ਕੰਟਰੀਆਂ ਵਿੱਚ ਜਾਣ ਲੱਗ ਪਏ, ਉਹਦੀਆਂ ਉਹਦੇ ਨਾਲ ਥੋੜਾ ਫਾਇਦਾ ਤਾਂ ਹੋਇਆ, ਲੇਕਿਨ ਜਿਹੜਾ ਇੰਗਲੈਂਡ ਸੀ ਉਹ ਜ਼ਿਆਦਾ ਉਹ ਪ੍ਰਭਾਵਿਤ ਜ਼ਿਆਦਾ ਹੋਇਆ ਕਿਉਂਕਿ ਉਹ ਬਹੁਤ ਜ਼ਿਆਦਾ ਵਿਕਸਿਤ ਸੀ ਤੇ ਇੰਗਲੈਂਡ ਵਿੱਚ ਜ਼ਿਆਦਾ ਲੋਕ ਆ ਕੇ ਕੰਮ ਕਰਨਾ ਚਾਹੁੰਦੇ ਸੀ, ਤੇ ਇੰਗਲੈਂਡ ਦੇ ਜਿਹੜੀਆਂ ਉਹਨਾਂ ਦੀ ਲੋਕਲ ਜੋਬਸ ਸੀ ਜਿਹੜੀਆਂ ਇੰਗਲੈਂਡ ਦੀਆਂ ਲੋਕਲ ਗ੍ਰਾਸਰੂਟ ਜੋਬਸ ਸੀਆਂ ਉਹ ਵੀ ਜਾਣੀਆਂ ਸ਼ੁਰੂ ਹੋ ਗਈਆਂ, ਉਹਨਾਂ ਤੇ ਵੀ ਇੰਪੈਕਟ ਪੈਣਾ ਸ਼ੁਰੂ ਹੋ ਗਿਆ। ਪਿਛਲੇ ਵੀਕ ਅਸੀਂ ਗੱਲ ਕੀਤੀ ਸੀ ਮੈਡਮ ਮਨਦੀਪ ਨੇ, ਜਿਹੜੀਆਂ ਹਾਈ ਲੈਵਲ ਦੀਆਂ ਜੋਬ ਹੁੰਦੀਆਂ ਉਹ ਆਪਣੇ ਜਿਹੜੇ ਓਰਿਜਨਲ ਵਸਨੀਕ ਆ ਉਹੀ ਰੱਖਣਾ ਚਾਹੁੰਦੇ ਆ। ਇੰਗਲੈਂਡ ਦੀ ਜਿਹੜਾ ਹਾਈ ਲੈਵਲ ਦੀਆਂ ਜੋਬ ਉਹ ਵੀ ਦੂਜੇ ਕੰਟਰੀਆਂ ਦੇ ਜਿਹੜੇ ਲੋਕ ਉੱਥੇ ਆ ਕੇ ਉਹ ਵੀ ਲੈਣ ਲੱਗ ਪਏ ਸੀ, ਤੇ ਜਿਹੜੀ ਇੰਗਲੈਂਡ ਦੀ ਜਾਂ ਯੂਕੇ ਦੀ ਜਿਹੜੀ ਇਕਾਨਮੀ ਸੀ ਇਨ ਟਰਮਸ ਆਫ ਇੰਪਲਾਇਮੈਂਟ ਉਹਤੇ ਕਾਫੀ ਇਹਦਾ ਬੈਡ ਪ੍ਰਭਾਵ ਪਿਆ, ਤੇ ਇੰਗਲੈਂਡ ਦੇ ਲੋਕਾਂ ਨੇ ਹੁਣ ਥੋੜੀ ਸਫੋਕੇਸ਼ਨ ਮਹਿਸੂਸ ਕਰਨੀ ਸ਼ੁਰੂ ਕਰ ਦਿੱਤੀ ਕਿ ਯੂਰਪੀਅਨ ਯੂਨੀਅਨ ਦੇ ਨਾਲ ਅਗਰ ਅਸੀਂ ਰਹਿੰਦੇ ਹਾਂ ਤੇ ਸਾਨੂੰ ਉਹਦੇ ਨਾਲ ਕੀ ਹੋਏ ਹੁੰਦਾ ਕਿ ਸਾਡੀਆਂ ਜਿਹੜੀਆਂ ਜੋਬ ਜਾ ਰਹੀਆਂ ਸਾਡੀਆਂ ਇਕਾਨਮੀ ਤੇ ਬੈਡ ਇੰਪੈਕਟ ਪੈ ਰਹੇ, ਅਸੀਂ ਆਪਣੇ ਡਿਸੀਜਨ ਆਪ ਨਹੀਂ ਲੈ ਰਹੇ, ਤਾਂ ਇਹਨਾਂ ਕਾਰਨਾਂ ਕਰਕੇ ਮੇਰੇ ਖਿਆਲ ਦੇ ਵਿੱਚ ਥੋੜੀ ਲੋੜ ਮਹਿਸੂਸ ਕੀਤੀ ਗਈ ਕਿ ਕਿਉਂ ਨਾ ਇੰਗਲੈਂਡ ਜਿਹੜਾ ਯੂਕੇ ਜਿਹੜਾ ਹੈ ਉਹ ਯੂਰਪੀਅਨ ਯੂਨੀਅਨ ਤੋਂ ਵੱਖ ਹੋ ਜਾਵੇ। ਤੇ ਜਿਸ ਵੇਲੇ ਡੇਵਿਡ ਕੈਮਰਨ ਪਹਿਲਾਂ ਪ੍ਰਧਾਨ ਮੰਤਰੀ ਸੀ 2015 ਦੀ ਇਲੈਕਸ਼ਨ ਤੋਂ ਪਹਿਲਾਂ, ਤੇ ਉਹਨਾਂ ਨੇ ਇੱਕ ਵਾਅਦਾ ਕੀਤਾ ਸੀ ਅਗਰ ਉਹ ਪਾਵਰ ਦੇ ਵਿੱਚ ਆਉਂਦੇ ਆ 2015 ਦੇ ਇਲੈਕਸ਼ਨ ਦੇ ਵਿੱਚ ਤਾਂ ਉਹ ਯੂਰਪੀਅਨ ਯੂਨੀਅਨ ਵਿੱਚ ਰਹਿਣ ਦਾ ਜਾਂ ਨਾ ਰਹਿਣ ਦਾ ਰੈਫਰੈਂਡਮ ਕਰਾਉਣਗੇ, ਤੇ ਹੁਣ ਉਹਨਾਂ ਨੇ ਆਪਣਾ ਵਾਅਦਾ ਪੂਰਾ ਕੀਤਾ, ਉਹਨਾਂ ਨੇ ਰੈਫਰੈਂਡਮ ਕਰਾਇਆ। ਰੈਫਰੈਂਡਮ ਦਾ ਸਾਨੂੰ ਪਤਾ ਹੀ ਹੈ ਕਿ ਕਿਸੇ ਇੱਕ ਇਸ਼ੂ ਤੇ ਹਾਂ ਜਾਂ ਨਾ ਲਈ ਜਾਂਦੀ ਹੈ, ਤੇ ਉਹ ਯੂਰਪੀਅਨ ਯੂਨੀਅਨ ਤੋਂ ਨਾ ਕਰਕੇ ਹਟਣ ਤੋਂ ਹਟਣ ਦੇ ਹੱਕ ਵਿੱਚ ਲੋਕਾਂ ਨੇ 52% ਵੋਟਾਂ ਪਾਈਆਂ ਅਤੇ ਕੱਲ ਹੀ ਰੈਫਰੈਂਡਮ ਹੋਇਆ ਤੇ 48% ਲੋਕਾਂ ਨੇ ਜਿਹੜਾ ਉਹ ਬ੍ਰਿਟੇਨ ਦੇ ਨਾਲ ਰਹਿਣ ਦਾ ਫੈਸਲਾ ਕੀਤਾ। ਲੋੜ ਇਸ ਲਈ ਪਈ ਕਿ ਲੋਕ ਜਿਹੜੇ ਸੀ ਉਹਨਾਂ ਦੀਆਂ ਜੋਬ ਜਾਣ ਲੱਗ ਪਈਆਂ, ਉਹਨਾਂ ਨੇ ਮਹਿਸੂਸ ਕੀਤਾ ਕਿ ਅਗਰ ਯੂਰਪੀਅਨ ਯੂਨੀਅਨ ਦੇ ਨਾਲ ਅਸੀਂ ਰਵਾਂਗੇ ਤੇ ਸਾਡਾ ਦੇਸ਼ ਇੰਨਾ ਸੁਰੱਖਿਅਤ ਨਹੀਂ ਹੈ, ਸਾਨੂੰ ਇੰਨੀ ਸੋਵਰਨ ਪਾਵਰ ਨਹੀਂ ਆ, ਤੇ ਯੂਰਪੀਅਨ ਯੂਨੀਅਨ ਦੇ ਦੂਜੇ ਦੇਸ਼ ਇੰਗਲੈਂਡ ਦਾ ਫਾਇਦਾ ਉਠਾ ਰਹੇ ਆ। ਇਸ ਲਈ ਲੋਕਾਂ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਐਂਟੀ ਵੇਵ ਚੱਲ ਪਈ ਯੂਰਪੀਅਨ ਯੂਨੀਅਨ ਦੇ ਖਿਲਾਫ, ਤੇ ਉਹ ਤਾਂ ਲੋੜ ਪਈ ਇਸ ਰੈਫਰੈਂਡਮ ਕਰਾਉਣ ਦੀ, ਤੇ ਹੁਣ ਰੈਫਰੈਂਡਮ ਹੋ ਚੁੱਕਿਆ, 2 ਸਾਲ ਦਾ ਕੂਲਿੰਗ ਆਫ ਪੀਰੀਅਡ ਆ, ਤੇ ਹੋ ਸਕਦਾ 2 ਸਾਲ ਦੇ ਬਾਅਦ ਇੰਗਲੈਂਡ ਕੰਪਲੀਟਲੀ ਯੂਰਪੀਅਨ ਯੂਨੀਅਨ ਤੋਂ ਵੱਖ ਹੋ ਜਾਵੇ, ਲੇਕਿਨ ਯੂਰਪੀਅਨ ਯੂਨੀਅਨ ਤੋਂ ਰਿਸ਼ੀ ਵੱਖ ਨਹੀਂ ਵੀ ਹੋਵੇਗਾ, ਟੈਕਨੀਕਲੀ ਨਹੀਂ ਵੀ ਹੋਵੇਗਾ, ਕਿ ਟ੍ਰੇਡ ਤਾਂ ਕੰਟਰੀਆਂ ਦੇ ਨਾਲ ਚੱਲਦੇ ਹੀ ਰਹਿੰਦੇ ਆ। ਸਪੋਜ਼ ਆਸਟ੍ਰੇਲੀਆ ਜਿਹੜਾ ਯੂਰਪੀਅਨ ਯੂਨੀਅਨ ਦਾ ਮੈਂਬਰ ਨਹੀਂ ਆ, ਲੇਕਿਨ ਉਹਦੇ ਨਾਲ ਕਿੰਨੇ ਯੂਰਪ ਦੇ ਨਾਲ ਉਹਦੀ ਟ੍ਰੇਡ ਆ, ਸਾਡੇ ਟ੍ਰੇਡ ਆ। ਇੰਡੀਆ ਜਿਹੜਾ ਯੂਰਪੀਅਨ ਯੂਨੀਅਨ ਦਾ ਮੈਂਬਰ ਨਹੀਂ ਆ, ਉਹਦਾ ਬਹੁਤ ਸਾਰਾ ਟ੍ਰੇਡ ਯੂਰਪੀਅਨ ਯੂਨੀਅਨ ਨਾਲ ਚੱਲ ਰਿਹਾ ਆ, ਜਾਂ ਹੋਰ ਦੇਸ਼ ਲੈ ਲਓ ਜਿਹੜੇ ਉਹਦੇ ਮੈਂਬਰ ਨਹੀਂ ਆ, ਟ੍ਰੇਡ ਤਾਂ ਉਹਨਾਂ ਦਾ ਵੀ ਚੱਲਦਾ ਹੈ ਨਾ ਯੂਰਪੀਅਨ ਯੂਨੀਅਨ ਨਾਲ। ਮੇਰੇ ਖਿਆਲ ਵਿੱਚ ਇਨ ਦਾ ਲੌਂਗ ਟਰਮ ਇੱਕ ਪੋਲੀਟੀਕਲ ਸਿਨਾਰੀਓ ਵੱਧ ਰਿਹਾ ਹੈ ਕਿ ਜਿਹੜੀ ਵੀ ਪਾਰਟੀ ਯੂਰਪੀਅਨ ਯੂਨੀਅਨ ਤੋਂ ਅਲੱਗ ਹੋਣ ਦੀ ਗੱਲ ਨਹੀਂ ਕਰੇਗੀ ਉਹ ਬ੍ਰਿਟੇਨ ਦੇ ਵਿੱਚ ਪਾਵਰ ਚ ਨਹੀਂ ਰਹਿ ਸਕਦੀ। ਮੇਰੇ ਖਿਆਲ ਚ ਇੱਕ ਪੋਲੀਟੀਕਲ ਬੇਬਸੀ ਜਿਹੀ ਉੱਥੇ ਪੈਦਾ ਹੋ ਚੁੱਕੀ ਆ, ਜਿਹਦਾ ਕਿ ਪੋਲੀਟੀਕਲ ਪਾਰਟੀ ਫਾਇਦਾ ਵੀ ਉਠਾਣਗੀਆਂ ਤੇ ਕਈ ਪੋਲੀਟੀਕਲ ਪਾਰਟੀਆਂ ਦਾ ਨੁਕਸਾਨ ਵੀ ਹੋਏਗਾ। ਜੀ ਜੀ ਰਿਸ਼ੀ,
ਸਾਡੇ ਨਾਲ ਮਨਦੀਪ ਬਾਈ ਜੀ ਜੁੜੇ ਨੇ ਕਰੇਗੀ ਵਰਨ ਤੋਂ, ਤੇ ਕਹਿੰਦੇ ਨੇ ਕਿ ਕੱਲ ਇੱਕ ਨਿਊਜ਼ ਆ ਰਹੀ ਸੀ ਕਿ ਯੂਕੇ ਤੋਂ ਬਾਅਦ ਫਰਾਂਸ ਵਿੱਚ ਰੈਫਰੈਂਡਮ ਦੀ ਮੰਗ ਹੋਣ ਲੱਗ ਪਈ ਹੈ। ਸੋ ਧੰਨਵਾਦ ਵੀਰੇ ਇਸ ਜਾਣਕਾਰੀ ਵਾਸਤੇ। ਅਮਰੀਕ ਭਾਜੀ, ਇਸ ਦਾ ਹੁਣ ਇੱਕ ਹੋਰ ਬੜਾ ਮਹੱਤਵਪੂਰਨ ਇਹ ਵੀ ਇੱਕ ਸਾਈਡ ਹੈ, ਇਹ ਵੀ ਇੱਕ ਪੱਖ ਹੈ ਕਿ ਇਸ ਚੀਜ਼ ਦਾ ਪ੍ਰਭਾਵ ਕੀ ਪਏਗਾ ਦੁਨੀਆ ਭਰ ਦੀ ਇਕਾਨਮੀ ਤੇ।
ਜੀ ਤੁਹਾਡੀ ਰਿਸ਼ੀ ਜੀ, ਜਿਹੜਾ ਇਹਦਾ ਪ੍ਰਭਾਵ ਦੁਨੀਆ ਦੀ ਇਕਾਨਮੀ ਤੇ ਉਹ ਕੋਈ ਖਾਸ ਪੈਣ ਵਾਲਾ ਨਹੀਂ ਆ। ਇਕਾਨਮੀ ਜੇ ਤੁਸੀਂ ਇਕਾਨਮੀ ਦੀ ਗੱਲ ਕਰੋ, ਜਿਹੜੇ ਇਕਾਨਮੀ ਜਾਂ ਜਿਹੜੇ ਬਿਜ਼ਨਸ ਹੁੰਦੇ ਹਨ ਉਹ ਆਪਣੇ ਓਬਜੈਕਟਿਵ ਪਹਿਲਾਂ ਰੱਖਦੇ ਆ, ਉਹਨਾਂ ਦਾ ਮੇਨ ਓਬਜੈਕਟਿਵ ਹੁੰਦਾ ਪ੍ਰੋਫਿਟ ਨੂੰ ਹਾਸਿਲ ਕਰਨਾ, ਪ੍ਰੋਫਿਟ ਗੇਨ ਕਰਨਾ। ਉਹਨਾਂ ਨੇ ਤਾਂ ਉਸ ਮਾਰਕੀਟ ਵਿੱਚ ਆਪਣਾ ਪ੍ਰੋਡਕਟ ਵੇਚਣਾ ਜਿੱਥੋਂ ਉਹਨਾਂ ਨੂੰ ਫਾਇਦਾ ਹੁੰਦਾ, ਜਿੱਥੇ ਉਹਨਾਂ ਦੇ ਕਸਟਮਰਸ ਆ, ਚਾਹੇ ਉਹ ਯੂਰਪੀਅਨ ਯੂਨੀਅਨ ਦਾ ਮੈਂਬਰ ਨਾ ਵੀ ਦੇਸ਼ ਹੋਵੇ ਜਾਂ ਹੋਵੇ, ਤੇ ਉਹ ਜਿਹੜੀ ਮਲਟੀਨੈਸ਼ਨਲ ਕਾਰਪੋਰੇਸ਼ਨ ਆ ਦੁਨੀਆਂ ਦੀਆਂ ਸਾਰੀਆਂ, ਇਹਨਾਂ ਨੇ ਪ੍ਰੋਫਿਟ ਮੈਕਸੀਮਾਈਜੇਸ਼ਨ ਨੂੰ ਕਰਨਾ ਹੈ ਜਾਂ ਪ੍ਰੋਫਿਟ ਵਧਾਉਣਾ, ਉਹਨਾਂ ਨੇ ਤਾਂ ਪ੍ਰੋਡਕਟ ਉੱਤੇ ਵੇਚਣਾ ਜਿੱਥੋਂ ਉਹਨਾਂ ਨੂੰ ਫਾਇਦਾ ਹੁੰਦਾ। ਲੇਕਿਨ ਜੇਕਰ ਇੱਕ ਤਰ੍ਹਾਂ ਦੇ ਨਾਲ ਕਿਸ ਵੇਲੇ ਜਿਹੜੇ ਇਕਨੋਮਿਕ ਗਰੁੱਪ ਬਣਦੇ ਹਨ, ਯੂਰਪੀਅਨ ਯੂਨੀਅਨ ਆ ਇਹ ਇਕਨੋਮਿਕ ਇੱਕ ਪੋਲੀਟੀਕਲ ਗਰੁੱਪ ਆ, ਇਸ ਤਰ੍ਹਾਂ ਦੇ ਹੋਰ ਵੀ ਕਈ ਗਰੁੱਪ ਦਾ ਏਸ਼ੀਅਨ ਗਰੁੱਪ ਆ ਸਾਡੇ ਦੇਸ਼ਾਂ ਦਾ, ਇਹਨਾਂ ਵਿੱਚ ਉਹ ਆਪਸ ਵਿੱਚ ਹੀ ਟ੍ਰੇਡ ਕਰਦੇ ਆ, ਲੇਕਿਨ ਉਸ ਤੋਂ ਬਾਹਰ ਜਾ ਕੇ ਵੀ ਟ੍ਰੇਡ ਕਰਦੇ ਆ। ਮੇਰੇ ਖਿਆਲ ਵਿੱਚ ਕੋਈ ਲੰਬੇ ਇਹਦੇ ਕਿਹਾ ਟੈਕਸਟ ਬੁੱਕ ਸਟਾਈਲ ਦੇ ਜੇ ਤੁਸੀਂ ਦੇਖੋ ਤਾਂ ਇੱਕ ਸਿਧਾਂਤਕ ਤੌਰ ਤੇ ਥਿਓਰੀਟੀਕਲੀ ਦੇਖੋ ਤਾਂ ਇਹਦੇ ਲੱਗਦਾ ਹੈ ਕਿ ਬਹੁਤ ਬੈਡ ਇੰਪੈਕਟ ਪੈਣ ਵਾਲੇ ਆ, ਲੇਕਿਨ ਜੇ ਤੁਸੀਂ ਐਕਚੁਅਲ ਸਿਨਾਰੀ ਵਿੱਚ ਦੇਖੋ ਕਿ ਜਿੱਦਾਂ ਪਹਿਲਾਂ ਹੁੰਦਾ ਰਿਹਾ ਦੁਨੀਆ ਦੇ ਵਿੱਚ ਕੋਈ ਵੀ ਵੱਡੀ ਘਟਨਾ ਹੁੰਦੀ ਹੈ ਉਹਦੇ ਇਮੀਡੀਏਟ ਇੰਪੈਕਟ ਉਹਦੇ ਬਹੁਤ ਛੇਤੀ ਜਿਹੜੇ ਇੰਪੈਕਟ ਉਹ ਪੈਂਦੇ ਆ, ਲੇਕਿਨ ਬਾਅਦ ਚ ਹੌਲੀ 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 ਉਹ ਸਾਰੀ ਜਿਹੜੀ ਸੈਟਲਮੈਂਟ ਦੁਆਰਾ ਹੋ ਜਾਂਦੀ ਹੈ ਤੇ ਉਹ ਸਾਰਾ ਪ੍ਰੋਸੈਸ ਜਿਹੜਾ ਸ਼ਾਂਤ ਹੋ ਕੇ ਪਹਿਲਾਂ ਦੀ ਤਰ੍ਹਾਂ ਚੱਲਣ ਲੱਗ ਪੈਂਦਾ। ਮੇਰੇ ਖਿਆਲ ਚ ਕੋਈ ਜ਼ਿਆਦਾ ਇੰਪੈਕਟ ਇਹਦੇ ਨਹੀਂ ਪੈਣ ਵਾਲੇ, ਜਿੱਦਾਂ ਇਕਾਨਮੀ ਵਰਲਡ ਇਕਾਨਮੀ ਚੱਲ ਰਹੀ ਹੈ ਉਦਾਂ ਹੀ ਚੱਲੇਗੀ। ਤੇ ਇੱਕ ਤਰ੍ਹਾਂ ਦੇ ਨਾਲ ਜੇ ਤੁਸੀਂ ਡੀਪਲੀ ਦੇਖੋ ਤਾਂ ਇਹ ਕੈਪੀਟਲਿਜ਼ਮ ਤੇ ਇੱਕ ਕੈਪੀਟਲਿਜ਼ਮ ਤੋਂ ਵੱਖ ਹੋਣ ਦੀ ਜਾਂ ਕੈਪੀਟਲਿਜ਼ਮ ਥੋੜੇ ਪਰੇ ਹੋਣ ਦੀ ਇੱਕ ਪ੍ਰਕਿਰਿਆ ਆ ਜਿਹੜੀ ਕਿ ਸ਼ੁਰੂ ਹੋ ਗਈ ਇੰਗਲੈਂਡ ਤੋਂ ਹੌਲੀ 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 20-30-40 ਸਾਲ ਤੋਂ ਬਾਅਦ ਜਿਹੜਾ ਕੈਪੀਟਲਿਜ਼ਮ ਆ ਉਹ ਥੋੜਾ ਘਟੇਗਾ ਤੇ ਸੋਸ਼ਲਿਜ਼ਮ ਜਿਹੜਾ ਜਿੱਦਾਂ ਤੁਸੀਂ ਕਹਿੰਦੇ ਆ ਕਿ ਜਿਹੜਾ ਸਟੇਟ ਓਨਰਸ਼ਿਪ ਆ ਜਾਂ ਰਾਜ ਦੀ ਓਨਰਸ਼ਿਪ ਆ ਉਹਦੇ ਵੱਲ ਇੱਕ ਵਾਰੀ ਫਿਰ ਜਾਏਗਾ ਤੇ ਇੱਕ ਪ੍ਰੋਸੈਸ ਚੱਲਦੀ ਰਹਿੰਦੀ ਹੈ, ਕਦੇ ਕੈਪੀਟਲਿਜ਼ਮ ਕਦੇ ਸੋਸ਼ਲਿਜ਼ਮ। ਤੇ ਮੇਰੇ ਖਿਆਲ ਚ ਕੈਪੀਟਲਿਜ਼ਮ ਤੋਂ ਥੋੜੇ ਪਰੇ ਹਟਣ ਦੀ ਇੱਕ ਪ੍ਰਕਿਰਿਆ ਸ਼ੁਰੂ ਹੋਈ ਹੈ ਇੰਗਲੈਂਡ ਦੇ ਵਿੱਚ, ਇਹਦੇ ਬਹੁਤ ਛੇਤੀ ਕੋਈ ਪ੍ਰਭਾਵ ਨਹੀਂ ਪੈਣ ਵਾਲੇ, ਹੌਲੀ ਹੌਲੀ ਇਹ ਪ੍ਰੋਸੈਸ ਚੱਲੇਗੀ, ਇਹ ਤੋਂ ਬਹੁਤੀ ਡਰਨ ਦੀ ਜਾਂ ਘਬਰਾਉਣ ਦੀ ਲੋੜ ਨਹੀਂ ਹੈ ਰਿਸ਼ੀ
ਜੀ। ਔਰ ਇਸ ਦਾ ਪ੍ਰਭਾਵ ਜਿਹੜਾ ਦੁਨੀਆ ਭਰ ਦੀ ਕਰੰਸੀ ਤੇ ਤਾਂ ਪਿਆ ਹੀ ਆ, ਔਰ ਯੂਕੇ ਦੇ ਵਿੱਚ ਜੋ ਨਤੀਜੇ ਆਏ ਨੇ, ਪੌਂਡ ਦੀ ਕਮੀ ਪਿਛਲੇ 31 ਸਾਲਾਂ ਦੇ ਵਿੱਚ ਸਭ ਤੋਂ ਵੱਡੀ ਗਿਰਾਵਟ ਦੇਖੀ ਗਈ ਹੈ, ਔਰ ਆਸਟ੍ਰੇਲੀਅਨ ਡਾਲਰ, ਨਿਊਜ਼ੀਲੈਂਡ ਡਾਲਰ, ਮੈਕਸੀਕਨ ਪੈਸੋ, ਸਾਊਥ ਅਫਰੀਕਨ ਦੇ ਰੈਂਡ, ਸਵਿਟਜ਼ਰਲੈਂਡ ਦੇ ਫਰੈਂਕ, ਨਾਰਵੇ ਦੇ ਕਰੋਨ ਤੇ ਪੋਲੈਂਡ ਦੀ ਕਰੰਸੀ ਤੇ ਵੀ ਇਸ ਦਾ ਪ੍ਰਭਾਵ ਪਿਆ ਹੈ, ਔਰ ਭਾਰਤੀ ਸ਼ੇਅਰ ਬਾਜ਼ਾਰ ਤੇ ਵੀ ਇਸ ਦਾ ਪ੍ਰਭਾਵ ਪਿਆ। ਅਮਰੀਕ ਭਾਜੀ ਆਪਣੇ ਨਾਲ ਜੁੜੇ ਨੇ, ਹਰਪ੍ਰੀਤ ਸਿੰਘ ਬਾਈ ਜੀ ਸਤਿ ਸ੍ਰੀ ਅਕਾਲ। ਹਾਂਜੀ
ਜੀ ਰਿਸ਼ੀ ਜੀ, ਇਹਦੇ ਇਹ ਜਿਹੜੇ ਇੰਪੈਕਟ ਪਿਆ ਨਾ ਕਰੰਸੀ ਦੇ ਵਿੱਚ, ਸ਼ੇਅਰ ਮਾਰਕੀਟ ਦੇ ਵਿੱਚ ਇੱਕਦਮ, ਇਹ ਸੈਂਟੀਮੈਂਟਲ ਇੰਪੈਕਟ ਆ। ਅਗਰ ਤੁਸੀਂ 2-3-4 ਦਿਨ ਜਾਂ ਪੰਜ ਇੱਕ ਹਫ਼ਤੇ ਜਾਂ 2 ਹਫ਼ਤੇ ਬਾਅਦ ਜਾਓ ਦੇਖੋਗੇ ਤੇ ਇਹ ਜਿਹੜੇ ਸੈਂਟੀਮੈਂਟਲ ਇੰਪੈਕਟਸ ਹੈ ਨਾ ਇਹ ਬਿਲਕੁਲ ਬੈਲੈਂਸ ਆਊਟ ਹੋ ਜਾਣੇ ਆ, ਤੇ ਜਿਹੜੇ ਐਕਸਚੇਂਜ ਰੇਟ ਹੈ ਬਿਲਕੁਲ ਉੱਥੇ ਜਾਣ ਦੀ ਪੂਰੀ ਸੰਭਾਵਨਾ ਹੈ ਜਿਹੜੇ ਕਿ ਪਹਿਲਾਂ ਜਿੱਥੇ ਪਹਿਲਾਂ ਸੀ ਰੈਫਰੈਂਡਮ ਤੋਂ
ਜੀ। ਅੱਗੇ ਭਾਜੀ ਹਰਪ੍ਰੀਤ ਭਾਜੀ ਜੁੜੇ ਨੇ ਆਪਣੇ ਨਾਲ ਤੇ ਡਾਰਵਿਨ ਤੋਂ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ, ਪ੍ਰੋਗਰਾਮ ਦੀ ਤਾਰੀਫ ਕੀਤੀ ਹੈ ਔਰ ਆਸਟ੍ਰੇਲੀਅਨ ਇਲੈਕਸ਼ਨ ਦੇ ਬਾਰੇ ਉਹ ਜਾਣਕਾਰੀ ਚਾਹੁੰਦੇ ਨੇ। ਕਹਿੰਦੇ ਨੇ ਕਿ ਆਸਟ੍ਰੇਲੀਆ ਦੇ ਵਿੱਚ ਇਲੈਕਸ਼ਨ ਆ ਰਹੀ ਹੈ ਜੀ, ਉਹਦੇ ਬਾਰੇ ਵੀ ਕੋਈ ਵਿਚਾਰ ਕਿ ਕਿਹੜੀ ਪਾਰਟੀ ਨੂੰ ਵੋਟ ਪਾਉਣੀ ਚਾਹੀਦੀ ਹੈ। ਵੈਸੇ ਜੇਕਰ ਆਪਾਂ ਇਹਦੀ ਸ਼ੁਰੂਆਤ ਇੱਥੋਂ ਕਰੀਏ ਭਾਜੀ ਕਿ ਪੰਜਾਬੀ ਵੀ ਕਾਫੀ ਇਸ ਵਾਰ ਜਾਂ ਭਾਰਤੀ ਵੀ ਕਾਫੀ ਪਿੰਡ ਦੇ ਵਿੱਚ ਨਿਤਰੇ ਨੇ
ਜੀ। ਰਿਸ਼ੀ ਜੀ, ਦੇਖਣ ਵਿੱਚ ਆਇਆ ਕਿ ਚਾਰ ਪੰਜ ਪੰਜਾਬੀ ਜਾਂ ਭਾਰਤੀ ਮੂਲ ਦੇ ਜਿਹੜੇ ਲੋਕ ਆ ਉਹ ਵੀ ਇਸ ਇਲੈਕਸ਼ਨ ਦੇ ਵਿੱਚ ਆਏ ਆ, ਤੇ ਇੱਕ ਸੋਹਣੀ ਗੱਲ ਆ, ਚੰਗੀ ਗੱਲ ਆ। ਇਹ ਤੋਂ ਲੱਗਦਾ ਕਿ ਜਿਹੜੀ ਪੰਜਾਬੀਆਂ ਦੀ ਜਾਂ ਭਾਰਤੀਆਂ ਦੀ ਜਾਂ ਜਿਹੜੇ ਏਸ਼ੀਅਨ ਕੰਟਰੀਜ਼ ਆ ਉਹਨਾਂ ਦੀ ਆਬਾਦੀ, ਉਹਨਾਂ ਦੀ ਪਾਪੂਲੇਸ਼ਨ ਇਸ ਕੰਟਰੀ ਵਿੱਚ ਵੱਧ ਰਹੀ ਆ, ਤੇ ਜਿਸ ਵੇਲੇ ਪਾਪੂਲੇਸ਼ਨ ਵੱਧਦੀ ਆ ਤੇ ਜਿਹੜੀ ਸਮੇਂ ਦੀ ਸਰਕਾਰ ਹੁੰਦੀ ਆ ਉਹਨੂੰ ਰਿਪ੍ਰੈਜੈਂਟੇਸ਼ਨ ਦਾ ਮੌਕਾ ਵੀ ਦਿੰਦੀ ਆ, ਚੋਣਾਂ ਵਿੱਚ ਭਾਗ ਲੈਣ ਦਾ ਮੌਕਾ ਵੀ ਦਿੰਦੀ ਆ। ਤੇ ਇਹ ਪ੍ਰਕਿਰਿਆ ਵੀ ਇੱਥੇ ਸ਼ੁਰੂ ਹੋ ਗਈ ਕਿ ਜਿਹੜੇ ਸਾਡੇ ਏਸ਼ੀਅਨ ਲੋਕ ਆ, ਪੰਜਾਬੀ ਲੋਕ ਆ, ਭਾਰਤੀ ਲੋਕ ਆ ਜਾਂ ਹੋਰ ਦੇਸ਼ਾਂ ਦੇ ਲੋਕ ਆ, ਉਹਨਾਂ ਨੇ ਵੀ ਇਲੈਕਸ਼ਨ ਦੇ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ। ਬਹੁਤ ਸੋਹਣੀ ਗੱਲ ਆ ਰਿਸ਼ੀ
ਜੀ। ਇੱਕ ਹੋਰ ਅੱਜ ਦੇ ਅਖਬਾਰ ਦੀ ਸੁਰਖੀ ਬਣੀ ਹੋਈ ਹੈ ਕਿ ਆਮ ਤੌਰ ਤੇ ਪਾਰਟੀਆਂ ਹਾਰਨ ਵਾਲੀਆਂ ਸੀਟਾਂ ਤੇ ਭਾਰਤੀ ਨੂੰ ਖੜਾ ਕਰ ਦਿੰਦੀਆਂ ਨੇ।
ਰਿਸ਼ੀ ਜੀ ਤਾਂ ਇੱਕ ਵਾਰੀ ਇੱਕ ਤਰ੍ਹਾਂ ਦੇ ਨਾਲ ਇੱਕ ਮਜ਼ਾਕ ਵਾਲੀ ਗੱਲ ਆ ਕਿ ਭਾਰਤੀਆਂ ਨੂੰ ਉਹਨਾਂ ਸੀਟਾਂ ਤੇ ਖੜਾ ਕੀਤਾ ਜਾਂਦਾ ਜਿੱਥੋਂ ਹਾਰਦੀਆਂ ਸੀਟਾਂ, ਏਦਾਂ ਦੀ ਕੋਈ ਗੱਲ ਨੀ ਹੁੰਦੀ। ਅਗਰ ਪਾਰਟੀਆਂ ਨੂੰ ਲੱਗਦਾ ਕਿ ਕੋਈ ਚੰਗਾ ਕੈਂਡੀਡੇਟ ਹੈਗਾ ਉਸ ਇਲਾਕੇ ਦੇ ਵਿੱਚ ਤੇ ਉਸ ਨੂੰ ਰਿਪ੍ਰੈਜੈਂਟੇਸ਼ਨ ਦਿੰਦੇ ਆ, ਤੇ ਭਾਰਤੀਆਂ ਨੂੰ ਸੀਟਾਂ ਦਿੱਤੀਆਂ ਗਈਆਂ ਤੇ ਦੇਖਦੇ ਆ ਕਿ, ਕਿਉਂਕਿ ਹਾਲੇ ਭਾਰਤੀ ਇਸ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਸਮਾਂ ਉਹਨਾਂ ਨੂੰ ਨਹੀਂ ਹੋਇਆ, ਇਲੈਕਸ਼ਨ ਜਿੱਤਣ ਲਈ ਕਾਫੀ ਸਮਾਂ ਲੱਗਦਾ ਹੈ, ਹੋ ਸਕਦਾ ਇੱਕ ਦੋ ਇਲੈਕਸ਼ਨ ਤੋਂ ਬਾਅਦ ਕਾਫੀ ਭਾਰਤੀ ਜਾਂ ਹੋਰ ਏਸ਼ੀਅਨ ਦੇਸ਼ਾਂ ਦੇ ਲੋਕ ਆਸਟ੍ਰੇਲੀਅਨ ਪਾਰਲੀਮੈਂਟ ਦੇ ਵਿੱਚ ਜਾਣ। ਜਿੱਦਾਂ ਤੁਸੀਂ ਦੇਖਿਆ ਕੈਨੇਡਾ ਦੇ ਵਿੱਚ ਦੇਖ ਲਓ, ਬੱਲੇ ਬੱਲੇ ਪੰਜਾਬੀਆਂ ਦੀ ਹੋਈ ਹੋਈ ਆ, ਤੇ ਪੰਜਾਬੀਆਂ ਦੀ ਨੀ ਸਾਰੇ ਹਿੰਦੁਸਤਾਨ ਦੀ ਬੱਲੇ ਬੱਲੇ ਕੈਨੇਡਾ ਵਿੱਚ ਹੋਈ ਹੋਈ, ਇੱਥੇ ਕਾਫੀ ਮਿਨਿਸਟਰ ਆ, ਡਿਫੈਂਸ ਮਿਨਿਸਟਰ ਵੀ ਪੰਜਾਬੀ ਆ, ਸਿੱਖ ਆ, ਤੇ ਹੋ ਸਕਦਾ ਇਹ ਸਿਨੈਰੀਓ ਜਿਹੜਾ 30-40 ਸਾਲ ਤੋਂ ਬਾਅਦ ਆਸਟ੍ਰੇਲੀਆ ਵਿੱਚ ਵੀ ਦੇਖਣ ਨੂੰ ਮਿਲੇ, ਤੇ ਉਦੋਂ ਅਸੀਂ ਨਹੀਂ ਕਹਾਂਗੇ ਕਿ ਜਿਹੜੀਆਂ ਪਾਰਟੀਆਂ ਆ ਉਹ ਜਿੱਥੇ ਹਾਰਨ ਵਾਲੀਆਂ ਸੀਟਾਂ ਹੁੰਦੀਆਂ ਉੱਥੇ ਪੰਜਾਬੀਆਂ ਨੂੰ ਜਾਂ ਭਾਰਤੀਆਂ ਨੂੰ ਖੜੇ ਕਰਦੀਆਂ। ਇੱਕ ਤਾਂ ਇੱਕ ਪ੍ਰੋਸੈਸ ਹੈ, ਪੋਲੀਟੀਕਲ ਪ੍ਰੋਸੈਸ ਹੈ ਜਿਹਦੇ ਵਿੱਚ ਕਿ ਸ਼ੁਰੂਆਤ ਕਰਨੀ ਪੈਂਦੀ ਆ, ਤੇ ਸ਼ੁਰੂਆਤ ਦੇ ਵਿੱਚ ਤੁਹਾਨੂੰ ਸਕਸੈਸ ਜਿਹੜੀ ਆ ਘੱਟ ਮਿਲਦੀ ਆ, ਜਦੋਂ ਜਿਸ ਵੇਲੇ ਤੁਹਾਡਾ ਐਕਸਪੀਰੀਅੰਸ ਜ਼ਿਆਦਾ ਹੋ ਜਾਂਦਾ, ਤੁਹਾਡੀ ਪਾਪੂਲੇਸ਼ਨ ਜ਼ਿਆਦਾ ਹੋ ਜਾਂਦੀ, ਤੁਹਾਡੀ ਸੇ ਜ਼ਿਆਦਾ ਹੋ ਜਾਂਦੀ ਆ, ਤੇ ਜਿੱਤਣ ਦੇ ਵੀ ਚਾਂਸ ਵਧਣ ਲੱਗ ਪੈਂਦੇ ਆ। ਰਿਸ਼ੀ
ਜੀ ਜੀ ਜੀ। ਔਰ ਇੱਕ ਈਮੇਲ ਸਾਡੇ ਕੋਲੇ ਹੋਰ ਆਈ ਹੈ ਹਰਪ੍ਰੀਤ ਸਿੰਘ ਰਾਮੇਵਾਲ ਹੋਰਾਂ ਦੀ ਐਡੀਲੇਡ ਤੋਂ। ਅਮਰੀਕ ਭਾਜੀ, ਉਹਨਾਂ ਨੇ ਇੱਕ ਪੁੱਛਿਆ ਹੈ ਕਿ ਕਿਹੜੇ ਕਿਹੜੇ ਯੂਰਪ ਕੰਟਰੀ ਨਾਲ ਯੂਕੇ ਰਹਿਣਗੇ, ਯੂਕੇ ਦੇ ਨਾਲ ਰਹਿਣਗੇ। ਥੋੜਾ ਉਲਝਿਆ ਹੋਇਆ ਸਵਾਲ ਹੈ ਜੀ, ਕਿਹੜੇ ਕਿਹੜੇ ਯੂਰੋਪੀਅਨ ਕੰਟਰੀ ਯੂਕੇ ਦੇ ਨਾਲ ਰਹਿਣਗੇ।
ਯੂਨਾਈਟਿਡ ਕਿੰਗਡਮ ਆ, ਇਹਦੇ ਚਾਰ ਕੰਪੋਨੈਂਟਸ ਆ, ਇਹਦੇ ਵਿੱਚ ਸਕਾਟਲੈਂਡ ਆ, ਇੰਗਲੈਂਡ ਆ, ਵੇਲਸ ਤੇ ਨਾਰਦਰਨ ਆਇਰਲੈਂਡ ਆ। ਇਹਨਾਂ ਨੂੰ ਇਕੱਠਾ ਕਰ ਲਿਆ ਜਾਂਦਾ, ਯੂਕੇ ਬਣਦਾ ਜਿਹਨੂੰ ਯੂਨਾਈਟਿਡ ਕਿੰਗਡਮ ਕਹਿੰਦੇ ਅਸੀਂ। ਤੇ ਹੁਣ ਹਵਾਵਾਂ ਇਹ ਚੱਲ ਰਹੀਆਂ ਕਿ ਜਿਸ ਰੈਫਰੈਂਡਮ ਦੇ ਵਿੱਚ ਜਿਹੜਾ ਸਕਾਟਲੈਂਡ ਆ ਨਾ, ਉਸ ਦੇ ਵਿੱਚ 62% ਲੋਕਾਂ ਨੇ ਹੱਕ ਵਿੱਚ ਵੋਟਾਂ ਪਾਈਆਂ ਕਿ ਅਸੀਂ ਯੂਰੋਪੀਅਨ ਯੂਨੀਅਨ ਦੇ ਨਾਲ ਰਹਿਣਾ ਆ, ਤੇ 38% ਲੋਕ ਆ ਉਹਨਾਂ ਨੇ ਖਿਲਾਫ਼ ਵੋਟਾਂ ਪਾਈਆਂ ਕਿ ਅਸੀਂ ਐਗਜ਼ਿਟ ਲੈਣੀ ਆ ਯੂਰੋਪੀਅਨ ਯੂਨੀਅਨ ਤੋਂ। ਇਸ ਸੰਦਰਭ ਦੇ ਵਿੱਚ ਇਹ ਦੇਖਿਆ ਜਾ ਰਿਹਾ ਹੈ ਕਿ ਲੌਂਗ ਟਰਮ ਦੇ ਵਿੱਚ ਹੋ ਸਕਦਾ ਹੈ ਕਿ ਇੱਕ ਵਾਰੀ ਫਿਰ ਸਕਾਟਲੈਂਡ ਵਿੱਚ ਰੈਫਰੈਂਡਮ ਹੋ ਗਏ, ਉਹਨੇ ਯੂਕੇ ਦੇ ਨਾਲ ਰਹਿਣਾ ਜਾਂ ਇੰਗਲੈਂਡ ਦੇ ਨਾਲ ਰਹਿਣਾ ਜਾਂ ਯੂਕੇ ਦੇ ਵਿੱਚ ਰਹਿਣਾ ਜਾਂ ਨਹੀਂ ਰਹਿਣਾ, ਕਿਉਂਕਿ ਜਿਹੜਾ ਸਕਾਟਲੈਂਡ ਆ ਉਹਦੇ 62% ਲੋਕ ਉਹ ਯੂਰੋਪੀਅਨ ਯੂਨੀਅਨ ਦਾ ਰਹਿਣਾ ਚਾਹੁੰਦੇ ਆ, ਤੇ ਹੋ ਸਕਦਾ ਹੈ ਕਿ ਇੱਕ ਤਰ੍ਹਾਂ ਦੇ ਨਾਲ ਦੁਬਾਰਾ ਰੈਫਰੈਂਡਮ ਯੂਕੇ ਦੇ ਵਿੱਚ ਹੋਵੇ। ਉਹ ਸਕਾਟਲੈਂਡ ਬਾਰੇ ਪਿਛਲੇ ਸਾਲ ਹੋਇਆ ਸੀ ਤੇ ਸਕਾਟਿਸ਼ ਪੀਪਲ ਜਿਹੜੇ ਲੋਕਾਂ ਨੇ ਫਤਵਾ ਦਿੱਤਾ ਸੀ ਕਿ ਉਹ ਯੂਕੇ ਦੇ ਨਾਲ ਹੀ ਰਹਿਣਗੇ। ਇੱਕ ਹੋਰ ਵੀ ਇਹਦੇ ਨਾਲ ਇੱਕ ਘਟਨਾ ਚੱਲ ਰਹੀ ਆ ਕਿ ਜਿਹੜੀ ਨਾਰਦਰਨ ਆਇਰਲੈਂਡ ਆ ਉਹਨਾਂ ਨੇ ਵੀ 62% ਵੋਟਾਂ ਖਿਲਾਫ਼ ਹੱਕ ਦੇ ਵਿੱਚ ਪਾਈਆਂ ਕਿ ਉਹ ਯੂਰੋਪੀਅਨ ਯੂਨੀਅਨ ਦੇ ਨਾਲ ਰਹਿਣਾ ਚਾਹੁੰਦੇ ਸੀ, ਤੇ ਉਹ ਬਾਕੀ ਦੇ ਲੋਕਾਂ ਨੇ ਵੋਟਾਂ ਉਹਦੇ ਖਿਲਾਫ਼ ਪਾਈਆਂ। ਤੇ ਇੱਕ ਤਰ੍ਹਾਂ ਦੇ ਨਾਲ ਲੱਗਦਾ ਹੈ ਕਿ ਜਿਹੜਾ ਯੂਕੇ ਆ ਉਹ ਵੀ ਭਵਿੱਖ ਵਿੱਚ ਟੁੱਟ ਸਕਦਾ, ਵੱਖ ਉਹਦੇ ਜਿਹੜੇ ਚਾਰ ਕੰਪੋਨੈਂਟ ਆ ਉਹ ਵੀ ਵੱਖ ਹੋ ਸਕਦੇ ਆ। ਇਹਨਾਂ ਦਾ ਸਵਾਲ ਪਤਾ ਨੀ ਕਿੱਦਾਂ ਕੀਤਾ, ਕਿਹੜੇ ਦੇਸ਼ ਯੂਕੇ ਦੇ ਨਾਲ ਰਹਿਣਗੇ, ਦੇਸ਼ ਨੀ ਹੈ ਕੋਈ ਇੱਕ ਤਰ੍ਹਾਂ ਦੇ ਨਾਲ।
ਅਮਰੀਕ ਭਾਜੀ ਮਾਫ ਕਰਨਾ, ਤੁਹਾਡੀ ਆਵਾਜ਼ ਚਲੀ ਗਈ ਸੀ।
ਅੱਛਾ ਜੀ, ਹੁਣ ਠੀਕ ਹੈ
ਜੀ? ਹਾਂਜੀ ਹੁਣ ਸਹੀ ਹੈ, ਤੇ ਕਿਰਪਾ ਕਰਕੇ ਆਪਣੀ ਗੱਲ ਕੰਪਲੀਟ ਕਰੋ, ਸੁਣ ਨਹੀਂ ਸਕੇ ਅਸੀਂ ਇੱਕ ਮਿੰਟ ਵਾਸਤੇ ਜੀ। ਸਾਨੂੰ ਸਰਬਜੀਤ ਜੀ ਦੱਸਦੇ ਨੇ ਕਿ ਬਾਹਰ ਤੁਹਾਡੀ ਆਵਾਜ਼ ਸਹੀ ਗਈ ਸੀ ਜੀ, ਸੋ ਬਹੁਤ ਬਹੁਤ ਸ਼ੁਕਰੀਆ। ਤੇ ਅਮਰੀਕ ਭਾਜੀ ਇਹ ਜਿੱਦਾਂ ਕਿ ਹੁਣ ਤਰ੍ਹਾਂ ਤਰ੍ਹਾਂ ਦੀਆਂ ਟਿੱਪਣੀਆਂ ਆਉਂਦੀਆਂ ਨੇ, ਆਪਣੇ ਕਾਂਗਰਸ ਦਾ ਇੱਕ ਨੇਤਾ ਹੈ ਅਭਿਸ਼ੇਕ ਮਨੂ,
ਮੈਂ ਤੁਹਾਨੂੰ ਰਿਸ਼ੀ ਜੀ ਹੁਣ ਗੱਲਾਂ ਇਹ ਵੀ ਉੱਠਣੀਆਂ ਸਾਡੇ ਪੰਜਾਬੀ ਮੀਡੀਆ ਦੇ ਵਿੱਚ ਵੀ ਜਾਂ ਭਾਰਤੀ ਮੀਡੀਆ ਦੇ ਵਿੱਚ ਵੀ, ਕਿ ਭਾਰਤ ਵਿੱਚ ਵੀ ਰੈਫਰੈਂਡਮ ਹੋਣੇ ਚਾਹੀਦੇ ਆ, ਭਾਰਤ ਵਿੱਚ ਵੀ ਜਿਹੜੇ ਲੋਕਾਂ ਦੇ ਮੁੱਦੇ ਰੈਫਰੈਂਡਮ ਦੇ ਹਿਸਾਬ ਦੇ ਨਾਲ ਹੱਲ ਕਰਨੇ ਚਾਹੀਦੇ, ਪੰਜਾਬ ਵਿੱਚ ਵੀ ਰੈਫਰੈਂਡਮ ਹੋਣਾ ਚਾਹੀਦਾ ਜਾਂ ਹੋਰ ਪ੍ਰਦੇਸ਼ਾਂ ਚ ਰੈਫਰੈਂਡਮ ਹੋਣੇ ਚਾਹੀਦੇ, ਵੱਖ ਵੱਖ ਇਸ਼ੂਆਂ ਤੇ ਰੈਫਰੈਂਡਮ ਹੋਣੇ ਚਾਹੀਦੇ। ਦੇਖੋ ਰੈਫਰੈਂਡਮ ਹੋਣ ਦੇ ਲਈ ਜਿਹੜੀ ਸੋਸਾਇਟੀ ਆ ਉਹਨੂੰ ਬਹੁਤ ਜ਼ਿਆਦਾ ਮੈਚਿਓਰ ਹੋਣਾ ਪੈਂਦਾ, ਕਿਉਂਕਿ ਇੰਗਲੈਂਡ ਦਾ ਜਿਹੜਾ ਐਕਸਪੀਰੀਅੰਸ ਹੈ ਰੈਫਰੈਂਡਮ ਦਾ ਕਾਫੀ ਪੋਜ਼ਿਟਿਵ ਰਿਹਾ ਹੈ। ਆਸਟ੍ਰੇਲੀਆ ਦੇ ਵਿੱਚ 1999 ਦੇ ਵਿੱਚ ਇੱਕ ਰੈਫਰੈਂਡਮ ਹੋਇਆ ਸੀ ਕਿ ਅਸੀਂ ਰਿਪਬਲਿਕ ਬਣਨਾ ਜਾਂ ਮੋਨਕੀ ਰੱਖਣੀ ਆ, ਅਸੀਂ ਕਮੀਨ ਨੂੰ ਹੈਡ ਆਫ ਦਾ ਸਟੇਟ ਰੱਖਣਾ ਜਾਂ ਆਪਣਾ ਰਾਸ਼ਟਰਪਤੀ ਬਣਾਉਣਾ ਹੈ। ਤੇ 1999 ਦੇ ਵਿੱਚ ਆਸਟ੍ਰੇਲੀਆ ਵਿੱਚ ਫਤਵਾ ਆਇਆ ਸੀ ਕਿ ਅਸੀਂ ਕਮੀਨ ਨੂੰ ਹੀ ਆਪਣੀ ਰਾਣੀ ਨੂੰ ਹੀ ਪੈਸੇ ਪਾ ਕੇ ਹਲੇ ਤੱਕ ਰੱਖਣਾ ਹੈ। ਤੇ ਰੈਫਰੈਂਡਮ ਕਰਾਉਣ ਦੇ ਲਈ ਅਮਨਦੀਪ ਸੋਰੀ ਰਿਸ਼ੀ ਜੀ, ਜਿਹੜੀ ਪਬਲਿਕ ਆ ਜਿਹੜੇ ਲੋਕ ਆ ਉਹਨਾਂ ਚ ਬਹੁਤ ਜ਼ਿਆਦਾ ਮੈਚਿਓਰਿਟੀ ਹੋਣੇ ਚਾਹੀਦੇ ਆ, ਬਹੁਤ ਜ਼ਿਆਦਾ ਰਿਸਪੋਂਸੀਬਲ ਹੋਣੇ ਚਾਹੀਦੇ ਆ। ਤੇ ਹੋ ਸਕਦਾ ਕਿ ਭਾਰਤ ਦੇ ਵਿੱਚ ਵੀ ਅੱਗੇ ਜਾ ਕੇ ਰੈਫਰੈਂਡਮ ਹੋਣ ਜਾਂ ਨਾ ਹੋਣ, ਇਹਦੇ ਬਾਰੇ ਤਾਂ ਖੈਰ ਸਮਾਂ ਹੀ ਦੱਸੇਗਾ ਜੀ। ਜੀ ਰਿਸ਼ੀ,
ਜਿਹੜਾ ਕਾਂਗਰਸੀ ਹੈਗਾ ਨਾ ਜਿਹਦੀ ਮੈਂ ਗੱਲ ਕਰ ਰਿਹਾ ਅਭਿਸ਼ੇਕ ਮਨੂ ਸਿੰਘ ਵੀ ਭਾਜੀ, ਉਹ ਕਹਿੰਦਾ ਕਿ ਜਿਵੇਂ ਕੈਮਰਨ ਸਾਹਿਬ ਨੇ ਅਸਤੀਫਾ ਦਿੱਤਾ ਹੈ ਕਿ ਮੋਦੀ ਸਾਹਿਬ ਵੀ NSG ਦੀ ਨਾਕਾਮੀ ਤੋਂ ਬਾਅਦ ਅਸਤੀਫਾ ਦੇਣਗੇ, ਉਹ ਆਪਦੇ ਲੱਡੂ ਵੱਟਣ ਨੂੰ ਫਿਰਦੇ ਥਾਲ ਦੇ ਵਿੱਚ
ਜੀ। ਉਹ ਇਹ ਗੱਲਾਂ ਇਹ ਵੀ ਉੱਠਣੀ ਹੈ ਕਿ ਮੋਦੀ ਸਾਹਿਬ ਵੀ ਅਸਤੀਫਾ ਦੇਣ।
ਹਾਂ ਹਾਂ ਬਿਲਕੁਲ ਜੀ, ਇਹਨਾਂ ਨੇ ਮਤਲਬ ਕਿ ਕਰਤਾ ਕੰਮ ਸ਼ੁਰੂ। ਮੈਂ ਵੀ ਭਾਜੀ ਟਵੀਟ ਕੀਤਾ ਹੈ, ਫਿਲਮ ਅਭਿਨੇਤਾ ਨੇ ਔਰ ਚਰਚਾ ਚ ਕਾਫੀ ਰਹਿੰਦੇ ਨੇ ਕਈ ਵਾਰੀ ਆਪਦੀਆਂ ਟਿੱਪਣੀਆਂ ਤੋਂ, ਉਹ ਕਹਿੰਦਾ ਕਿ ਆਈ ਵੇਟਡ ਮਾਈ ਸੈਲਫ ਟੂਡੇ ਐਂਡ ਫਾਇੰਡ ਦੈਟ ਆਈ ਲੋਸਟ ਲੋਟ ਆਫ ਪਾਉਂਡਸ।
ਹੈਲੋ
ਜੀ ਜੀ, ਰਿਸ਼ੀ ਕਪੂਰ ਨੇ ਵੀ ਆਖਿਆ ਕਿ ਮੈਂ ਅੱਜ ਆਪਦਾ ਵਜਨ ਕੀਤਾ ਤੇ ਵੇਖਿਆ ਭਾਈ ਮੇਰੇ ਕਾਫੀ ਪਾਉਂਡ ਅੱਜ ਲੂਜ਼ ਹੋ ਗਏ। ਸੋ ਜੀ ਵੈਸੇ ਰਿਸ਼ੀ ਕਪੂਰ ਦੀ ਭਾਜੀ ਇੱਕ ਤ੍ਰਾਸਦੀ ਰਹੀ ਹੈ ਕਿ ਜਿੰਨੀਆਂ ਵੀ ਫਿਲਮਾਂ ਉਸਨੇ ਵਧੀਆ ਵਧੀਆ ਕੀਤੀਆਂ ਨੇ ਉਹਦੇ ਵਿੱਚ ਉਹਦੀ ਹੀਰੋਇਨ ਹੀ ਸਾਰਾ ਮੇਲਾ ਲੁੱਟ ਕੇ ਲੈ ਗਈ, ਉਹਦੇ ਵਿਚਾਰੇ ਦੇ ਪੱਲੇ ਕੁਛ ਨੀ ਪਿਆ, ਭਾਵੇਂ ਉਹ ਬੌਬੀ ਸੀ ਭਾਵੇਂ ਉਹ ਨਾਗਿਨ ਸੀ ਤੇ ਭਾਵੇਂ ਕੋਈ ਕੁਝ ਹੋਰ ਵੀ ਫਿਲਮਾਂ ਦੇ ਜ਼ਿਕਰ ਯੋਗ।
ਰਿਸ਼ੀ ਜੀ ਅਸੀਂ ਫੈਮਿਲੀ ਦੇ ਵਿਚ ਗੱਲ ਕਰ ਰਹੇ ਕਿ ਰਿਸ਼ੀ ਕਪੂਰ ਦੇ ਪਿੱਛੇ ਕਾਫੀ ਟਵੀਟਸ ਆਏ ਆ ਕਿ ਜਿਹੜੇ ਐਕਟਰ ਆ ਉਹਨਾਂ ਨੇ ਕਾਫੀ ਵਧੀਆ ਵਧੀਆ ਫਿਲਮਾਂ ਦਿੱਤੀਆਂ, ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਤੇ ਉਹਨਾਂ ਦੇ ਨਾਂ ਸੜਕਾਂ ਦੇ ਨਾਂ ਜਾਂ ਹੋਰ ਪਾਰਕਾਂ ਦੇ ਨਾਂ ਜਾਂ ਹੋਰ ਇੱਦਾਂ ਦੀ ਚੀਜ਼ਾਂ ਉਹਨਾਂ ਦੇ ਨਾਂ ਤੇ ਕਿਉਂ ਨੀ ਰੱਖੀਆਂ ਜਾਂਦੀਆਂ? ਜਿਹੜੇ ਨੇਤਾ ਵਾ ਜਿੱਦਾਂ ਮਹਾਤਮਾ ਗਾਂਧੀ ਜੀ ਹੋਣੀ ਆ, ਜਵਾਹਰ ਲਾਲ ਨਹਿਰੂ, ਇਹਨਾਂ ਨੇ ਇਹਨਾਂ ਦੇ ਨਾਂ ਤੇ ਕਿਉਂ ਰੱਖੀਆਂ ਜਾਂਦੀਆਂ? ਦੇਖੋ ਜਿਹੜੇ ਐਕਟਰ ਆ ਨਾ, ਜਿਹੜੇ ਐਕਟਰ ਆ ਉਹਨਾਂ ਦਾ ਜਿਹੜਾ ਤੁਸੀਂ ਮੁਕਾਬਲਾ ਆ, ਉਹ ਜਿਹੜੀਆਂ ਬਹੁਤ ਮਹਾਨ ਸ਼ਖਸੀਅਤਾਂ ਹੋਈਆਂ ਆ, ਮਹਾਤਮਾ ਗਾਂਧੀ ਦੁਨੀਆਂ ਦੀ ਬਹੁਤ ਵੱਡੀ ਸ਼ਖਸੀਅਤ ਹੋਈ ਹੈ, ਉਹਨਾਂ ਦਾ ਮੁਕਾਬਲਾ ਨੀ ਅਸੀਂ ਕਰ ਸਕਦੇ। ਜਿਹੜੇ ਐਕਟਰ ਹੁੰਦੇ ਆ ਜਾਂ ਫਿਲਮਾਂ ਦੇ ਵਿੱਚ ਕੰਮ ਕਰਦੇ ਆ, ਉਹਨਾਂ ਨੇ ਲੱਖਾਂ ਕਰੋੜਾਂ ਰੁਪਇਆ ਲੈ ਕੇ ਐਕਟਿੰਗ ਕੀਤੀ ਹੁੰਦੀ ਆ, ਉਹਨਾਂ ਨੇ ਆਪਣਾ ਕੰਮ ਕੀਤਾ ਹੁੰਦਾ, ਕੰਮ ਦੇ ਬਦਲੇ ਤੁਹਾਨੂੰ ਮੁਆਵਜ਼ਾ ਮਿਲ ਗਿਆ ਨਾ, ਤੁਸੀਂ ਲੈ ਲਿਆ। ਤੇ ਮੇਰੇ ਖਿਆਲ ਦੇ ਵਿੱਚ ਅੱਜ ਕੱਲ ਟਵੀਟਸ ਆ, ਫੇਸਬੁੱਕ ਆ, ਉਹਨਾਂ ਦੇ ਪਾਪੂਲੇ ਉਹਨਾਂ ਦੇ ਜਿਹੜੀ ਇੱਕ ਤਰ੍ਹਾਂ ਨਾਲ ਪਾਪੂਲੈਰਿਟੀ ਗੇਨ ਕਰਨ ਦਾ ਬਹੁਤ ਵਧੀਆ ਸਾਧਨ ਲੱਭਾ ਹੋਇਆ ਹੈ ਲੋਕਾਂ ਨੇ, ਤੇ ਉਹਦੇ ਵਿੱਚ ਇੱਦਾਂ ਦੀ ਟਵੀਟਸ ਦੇਖ ਕੇ ਲੋਕਾਂ ਨੂੰ ਆਪਣੇ ਨਾਲ ਹੱਕ ਦੇ ਵਿੱਚ ਲੈ ਕੇ ਗੱਲਾਂ ਕਰਨੀਆਂ, ਮੇਰੇ ਖਿਆਲ ਵਿੱਚ ਇੱਕ ਪਰਸਨਲ ਜਿਹੜੀਆਂ ਚੀਜ਼ਾਂ ਆ, ਇਹ ਇੱਕ ਤਰ੍ਹਾਂ ਦੇ ਨਾਲ ਜਿਹੜੀ ਐਕਟਰਾਂ ਦਾ ਮੁਕਾਬਲਾ ਜਿਹੜੇ ਮਹਾਨ ਸ਼ਖਸੀਅਤਾਂ ਹੋਈਆਂ ਉਹਨਾਂ ਦੇ ਨਾਲ ਕਰਨਾ, ਮੇਰੇ ਖਿਆਲ ਵਿੱਚ ਕੋਈ ਬਹੁਤ ਜ਼ਿਆਦਾ ਜਾਇਜ਼ ਗੱਲ ਨਹੀਂ ਹੈ। ਖੈਰ ਆਪਣੇ ਪਰਸਨਲ ਵਿਊ ਹੁੰਦੇ ਆ, ਕੋਈ ਵੀ ਟਵੀਟਸ ਤੇ ਫੇਸਬੁੱਕ ਤੇ ਆਪਣੇ ਪਰਸਨਲ ਵਿਊ ਦੇ ਸਕਦਾ, ਹਰ ਇੱਕ ਨੂੰ ਹੱਕ ਆ, ਤੇ ਸਾਨੂੰ ਪੜ੍ਹਨ ਲਿਖਣ ਦਾ ਵੀ ਹੱਕ ਆ, ਤੇ ਮੇਰੇ ਖਿਆਲ ਦੇ ਵਿਚ ਇਹ ਜਿਹੜਾ ਸੋਸ਼ਲ ਮੀਡੀਆ ਹੈ ਨਾ, ਸੋਸ਼ਲ ਮੀਡੀਆ ਆ ਇਹਦਾ ਕਈ ਵਾਰੀ ਬਹੁਤ ਚੰਗੀ ਵਰਤੋਂ ਵੀ ਹੁੰਦੀ ਆ, ਬਹੁਤ ਸੋਹਣੀ ਵਰਤੋਂ ਵੀ ਹੁੰਦੀ ਆ, ਬਹੁਤ ਜ਼ਿਆਦਾ ਫਾਇਦੇ ਵੀ ਆ, ਤੇ ਕਈ ਵਾਰੀ ਤੁਸੀਂ ਦੇਖਿਆ ਹੋਏਗਾ ਕਿ ਇਹਦੇ ਕਾਫੀ ਨੁਕਸਾਨ ਵੀ ਹੋ ਰਹੇ ਆ, ਤੇ ਲੋਕੀ ਇਹਦੀ ਦੁਰਵਰਤੋਂ ਵੀ ਕਰੇ ਸੋਸ਼ਲ ਮੀਡੀਆ ਦੀ।
ਭਾਜੀ ਵੈਸੇ ਜਿਹੜਾ ਫੇਸਬੁੱਕ ਤੇ ਲਾਈਵ ਜਿਹੜਾ ਆਪਸ਼ਨ ਹੈ ਨਾ, ਮੈਨੂੰ ਬਹੁਤ ਵਧੀਆ ਲੱਗੀ, ਮਤਲਬ ਮੈਂ ਨਾ 4-5 ਵਾਰੀ ਟਰਾਈ ਕੀਤੀ, ਪਰਸੋਂ ਮੈਂ ਲਾਈਵ ਹੋਇਆ ਸੀ ਪਹਿਲੀ ਵਾਰੀ, 4-5 ਵਾਰੀ ਟਰਾਈ ਕੀਤੀ ਤੇ ਪਰ ਬਹੁਤ ਵਧੀਆ ਚੀਜ਼ ਹੈ ਭਾਜੀ। ਜਿਵੇਂ ਕਿ ਅੱਜ ਨਾ ਤੁਹਾਨੂੰ ਸੱਚੀ ਗੱਲ ਦੱਸਾਂ ਤੇ ਮੇਰੀ ਪਹਿਲਾਂ ਪਲੈਨਿੰਗ ਇਹ ਸੀ ਯਾਰ ਅੱਜ ਨਾ ਲਾਈਵ ਹੋ ਕੇ ਪ੍ਰੋਗਰਾਮ ਕਰਕੇ ਵੇਖੀਏ ਕਿਸੇ ਹਿਸਾਬ ਨਾਲ, ਪਰ ਉਹ ਫਿਰ ਤੁਸੀਂ ਨਹੀਂ ਸੀ ਲਾਈਵ ਹੋ ਸਕਦੇ, ਜਾਂ ਫਿਰ ਜਿਵੇਂ ਅਮਰਜੀਤ ਭਾਜੀ ਨੇ ਆਉਣਾ ਮੇਰੇ ਨਾਲ, ਇੱਕ ਬੰਦੇ ਨੇ ਪ੍ਰੋਗਰਾਮ ਕਰਨਾ ਹੋਵੇ ਤਾਂ ਉਹ ਲਾਈਵ ਹੋ ਸਕਦਾ। ਖੈਰ ਟਰਾਈ ਕਰਾਂਗੇ ਜੀ ਆਪਾਂ, ਸਰਬਜੀਤ ਭਾਜੀ ਨਾਲ ਮੈਂ ਬਾਅਦ ਚ ਡਿਸਕਸ ਕਰਦਾ, ਔਰ ਇਹ ਬਹੁਤ ਵੱਡਾ ਫਾਇਦਾ ਹੈ ਭਾਜੀ ਇਹਦੇ ਵਿੱਚ ਕੀ ਹੈ ਭਾਜੀ, ਜਿਵੇਂ ਆਪਾਂ ਟੀਵੀ ਤੇ ਲਾਈਵ ਪ੍ਰੋਗਰਾਮ ਨਹੀਂ ਦੇਖਦੇ ਗੇ, ਵੀਡੀਓ ਵੀਡੀਓ ਜਿਵੇਂ ਆਪਾਂ ਟੀਵੀ ਦੇਖਦੇ ਹਾਂ, ਲਾਈਵ ਖਬਰਾਂ ਨਹੀਂ ਚੱਲਦੀਆਂ ਹੁੰਦੀਆਂ ਗੀਆਂ,
ਹਾਂਜੀ ਹਾਂਜੀ
ਠੀਕ ਹੈ, ਉਹ ਉਸੇ ਤਰੀਕੇ ਨਾਲ ਅਸੀਂ ਲਾਈਵ ਵੀਡੀਓ ਜਾਂ ਲਾਈਵ ਟੈਲੀਕਾਸਟਿੰਗ ਅਸੀਂ ਫੇਸਬੁੱਕ ਤੇ ਕਰ ਸਕਦੇ ਹਾਂ। ਤੁਸੀਂ ਨਾ ਮੇਰੀ ਫੇਸਬੁੱਕ ਤੇ ਜਾ ਕੇ ਦੇਖਿਓ, ਮੈਂ ਇੱਕ ਵੀਡੀਓ ਪਾਈ ਸੀ ਪਰਸੋਂ ਪਾਈ ਸੀ ਸ਼ਾਇਦ, ਉਹਦੇ ਚ ਮੈਂ ਰਿਸ਼ਤਿਆਂ ਤੇ ਗੱਲ ਕੀਤੀ ਸੀਗੀ, ਰਿਸ਼ਤਿਆਂ ਦੇ ਵਿੱਚ ਕਾਫੀ ਪ੍ਰੋਬਲਮਸ ਆ ਰਹੀਆਂ ਨੇ, 15 ਮਿੰਟ ਗੱਲ ਕੀਤੀ ਸੀ, ਔਰ ਉਹ ਜਿੱਦਾਂ ਜਿੱਦਾਂ ਮੈਂ ਇੱਥੇ ਬੈਠਾ ਬੋਲ ਰਿਹਾ ਸੀ ਉਸੇ ਤਰੀਕੇ ਨਾਲ ਜਿਵੇਂ ਖਬਰਾਂ ਸੁਣਦੇ ਟੀਵੀ ਤੇ, ਉਸੇ ਤਰੀਕੇ ਨਾਲ ਦੁਨੀਆਂ ਭਰ ਤੇ ਫੇਸਬੁੱਕ ਤੇ ਦੇਖਿਆ ਜਾ ਸਕਦਾ। ਬਹੁਤ ਵਧੀਆ ਆਪਸ਼ਨ ਹੈ ਜੀ, ਔਰ ਬਾਅਦ ਵਿੱਚ ਰਿਕਾਰਡਿੰਗ ਵੀ ਉੱਥੇ ਸੇਵ ਹੋ ਜਾਂਦੀ ਹੈ, ਬਹੁਤ ਗਜ਼ਬ ਦੀ ਆਪਸ਼ਨ ਹੈ।
ਬਹੁਤ ਵਧੀਆ ਚੀਜ਼ ਹੈ, ਦੇਖਿਓ ਪ੍ਰੈਕਟਿਸ ਕਰਕੇ ਜੇ ਇਹ ਹੋ ਸਕੇ ਤਾਂ ਬਹੁਤ ਚੰਗੀ ਗੱਲ ਹੈ।
ਹਾਂਜੀ ਮੈਂ ਸਰਬਜੀਤ ਨਾਲ ਬਾਅਦ ਡਿਸਕਸ ਕਰਦਾ ਜੀ ਕਿ ਕਿਸੇ ਹਿਸਾਬ ਨਾਲ ਇਹੋ ਜਿਹਾ ਜੁਗਾੜ ਕਰ ਸਕੀਏ। ਤੇ ਅਮਰੀਕ ਭਾਜੀ ਬਹੁਤ ਬਹੁਤ ਸ਼ੁਕਰੀਆ ਵੀਰ ਜੀ ਤੁਹਾਡਾ, ਤੁਸੀਂ ਪ੍ਰੋਗਰਾਮ ਚ ਆਏ, ਬਹੁਤ ਹੀ ਵੱਡ ਮੁੱਲੀ ਜਾਣਕਾਰੀ ਦਿੱਤੀ ਹੈ, ਧੰਨਵਾਦ ਜੀ ਆਪ ਜੀ ਦਾ।
ਧੰਨਵਾਦ ਜੀ ਤੁਹਾਡਾ ਬਹੁਤ ਬਹੁਤ, ਤੇ ਅਗਲੇ ਸਨੇਚਵਾਰ ਤੁਹਾਡੇ ਫੇਰ ਰੂਬਰੂ ਹੋਵਾਂਗੇ, ਉਦੋਂ ਤੱਕ ਦਿਓ ਯਾਦ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਦਾ।
ਸਤਿ ਸ੍ਰੀ ਅਕਾਲ ਜੀ। ਸੋ ਦੋਸਤੋ ਅਮਰੀਕ ਭਾਜੀ ਆਪਣੇ ਨਾਲ ਜੁੜੇ ਹੋਏ ਸੀ, ਕੁਝ ਕੁ ਸੁਨੇਹੇ ਹੋਰ ਆਏ ਨੇ, ਉਹ ਸੁਨੇਹੇ ਲੈ ਲਵਾਂ ਤੇ ਫਿਰ ਨਾਲ ਅਮਰਜੀਤ ਭਾਜੀ ਵੀ ਵੇਟ ਕਰ ਰਹੇ ਨੇ, ਮੈਲਬਰਨ ਦੇ ਵਿੱਚ ਆਪਾਂ ਟਰੱਕਾਂ ਦੇ ਬਾਰੇ ਗੱਲਬਾਤ ਕਰਨੀ ਹੈ। ਜਗਵੀਰ ਬਾਈ ਜੀ ਜੁੜੇ ਨੇ ਆਪਣੇ ਨਾਲ ਕੇਨਸ ਤੋਂ ਸੇਖੋਂ ਸਾਹਿਬ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਪ੍ਰੋਗਰਾਮ ਦੀ ਤਾਰੀਫ ਕਰ ਰਹੇ ਨੇ, ਕਹਿੰਦੇ ਕਿ ਰਿਸ਼ੀ ਬਾਈ ਜੀ ਬਹੁਤ ਸੋਹਣੇ ਵਿਚਾਰ ਚੱਲ ਰਹੇ ਆ, ਧੰਨਵਾਦ ਅੱਜ ਤਾਂ ਰਿਸ਼ੀ ਦੇਵਤਾ ਜੀ ਪ੍ਰਗਟ ਹੋ ਕੇ ਉੱਥਰ ਪੁੱਥਰ ਮਚਾਈ ਪਈ, ਕਿਆ ਬਾਤ ਹੈ ਜੀ। ਤੇ ਕਹਿੰਦੇ ਮੈਨੂੰ ਲੱਗਦਾ ਕਿ ਨੁਸਖਾ ਦੱਸ ਕੇ ਬਾਬੇ ਰਾਮਦੇਵ ਨੂੰ ਘਾਟਾ ਨਾ ਪਾ ਦੇ ਜੀ, ਗੱਲ ਇਉਂ ਆ ਵੀਰੇ ਬਾਬੇ ਰਾਮਦੇਵ ਦੀ ਵੀ ਸੁਣ ਲਓ ਹੈ ਨਾ ਜੇ ਸੁਣਨੀ ਹੈ ਤਾਂ। ਵੈਸੇ ਅਮਨ ਭਾਈ ਨੇ ਨਾ ਜਿੰਗਲ ਵਧੀਆ ਬਣਾਈ ਹੈ ਨਾ, ਗੱਲਾਂ ਚੋਂ ਗੱਲਾਂ ਦਾ ਗਿਆਨ ਹੋਣਾ ਚਾਹੀਦਾ। ਤੇ ਇੱਕ ਨਾ ਬਾਬੇ ਰਾਮਦੇਵ ਦੀ ਪਤੰਜਲੀ ਦਾ ਆਟਾ ਆਇਆ, ਠੀਕ ਹੈ, ਹੁਣ ਮੁਜ਼ੱਫਰਨਗਰ ਦੇ ਵਿੱਚ ਕਿਸੇ ਨੇ ਉਹ ਆਟਾ ਜਦੋਂ ਛਾਣਿਆ ਨਾ ਤੇ ਵਿੱਚੋਂ ਉਹਦੇ ਚੋਂ ਤੁਰਦੀ ਫਿਰਦੀ ਸਬਜ਼ੀ ਨਜ਼ਰ ਆਈ, ਤੁਰਦੀ ਫਿਰਦੀ ਸਬਜ਼ੀ ਸੁਸਰੀਆਂ ਤੇ ਵਿੱਚ ਸੁਸਰੀਆਂ ਪਈਆਂ ਹੋਈਆਂ ਸੀ। ਖੈਰ ਜੀ ਆਪਾਂ ਅਗਲੀ ਗੱਲ ਕਰਦੇ ਹਾਂ, ਆਪਾਂ ਤਾਂ ਆਟਾ ਖਾਈਦਾ, ਸਿੱਧੀ ਗੱਲ ਹੈ ਭਈ ਗਰੇਵਾਲ ਭਰਾਵਾਂ ਦਾ ਹਨਾ, ਤੇ ਉਹਨਾਂ ਦਾ ਆਟਾ ਬੜਾ ਸ਼ੁੱਧ ਹੁੰਦਾ। ਔਰ ਖਾਸ ਤੌਰ ਤੇ ਪਤਾ ਦੋਸਤੋ ਗੱਲ ਕੀ ਹੈ, ਜਦੋਂ ਇੰਡੀਆ ਤੋਂ ਕੋਈ ਆਟਾ ਇੱਥੇ ਆਉਂਦਾ, ਮੈਂ ਨਿੱਜੀ ਤਜਰਬਾ ਸਾਂਝਾ ਕਰ ਰਿਹਾ, ਤਾਂ ਦੇਖੋ ਉਹ ਜਹਾਜ਼ ਰਾਹੀਂ ਜਿਹੜਾ ਉੱਡਣ ਵਾਲਾ ਜਹਾਜ਼ ਉਹਦੇ ਰਾਹੀਂ ਤਾਂ ਆਉਂਦਾ ਨਹੀਂ, ਉਹ ਤਾਂ ਸ਼ਿਪ ਤੇ ਹੀ ਆਉਂਦਾ ਹੈ ਨਾ, ਕੰਟੇਨਰ ਭਰ ਕੇ ਆਉਂਦੇ ਆ, ਔਰ ਉਹ ਕਾਫੀ ਟਾਈਮ ਲੈ ਲੈਂਦੇ ਆ ਇੱਥੇ ਆਉਣ ਤੇ। ਉਦੋਂ ਪਹਿਲਾਂ ਆਟਾ ਉਹ ਬਣਦਾ, ਪੈਕ ਹੁੰਦਾ ਤੇ ਉੱਥੋਂ ਚੱਲਦਾ, ਇੱਥੋਂ ਆਰਡਰ ਜਾਂਦਾ, ਇੱਥੇ ਪਹੁੰਚਦਾ, ਫਿਰ ਉਹ ਦੁਕਾਨਾਂ ਤੇ ਜਾਂਦਾ, ਫਿਰ ਉਹ ਵਿਕਦਾ। ਔਰ ਜੇਕਰ ਆਪਾਂ ਗਰੇਵਾਲ ਆਟੇ ਦੀ ਗੱਲ ਕਰੀਏ ਤੇ ਦੋਸਤੋ, ਇਹਨਾਂ ਨੇ ਤਾਜ਼ਾ ਪੀਣਾ ਤੇ ਇੱਥੇ ਲੋਕਲ ਹੀ ਮਾਰਕੀਟ ਚ ਵੰਡ ਦੇਣਾ ਤੇ ਉਹਨੂੰ ਤਾਜ਼ੇ ਨੂੰ ਆਪਾਂ ਖਾ ਲੈਣਾ, ਯਾਨੀ ਕਿ ਤੱਤਾ ਤੱਤਾ ਆਟਾ ਹੀ ਆਪਾਂ ਖਾ ਲਈਦਾ ਤੇ ਕਾਫੀ ਫਾਇਦੇਮੰਦ। ਖੈਰ ਜੀ ਆਪਾਂ ਤਾਂ ਸਿੱਧੀ ਜੀ ਗੱਲ ਹੈ ਵੀ 7-7.5 ਸਾਲ ਹੋ ਗਏ ਗਰੇਵਾਲ ਭਰਾਵਾਂ ਦਾ ਨੀ, ਗਰੇਵਾਲ ਚੱਕੀ ਦਾ ਆਟਾ ਖਾਂਦਿਆਂ ਨੂੰ, ਤੇ ਬਹੁਤ ਵਧੀਆ ਰਿਜ਼ਲਟ ਨੇ ਜੀ, ਤੇ ਨਾ ਹੀ ਤਾਂ ਕਦੇ ਢਿੱਡ ਭਾਰਾ ਹੋਇਆ ਤੇ ਨਾ ਹੀ ਕਦੇ ਉਹ ਕਹਿਣਾ ਪਿਆ ਉਹਦੇ ਵਾਂਗੂ ਹੈ ਜੀ ਤੁਸੀਂ ਕਿਵੇਂ ਉਦਾਸੇ ਜੇ ਬੈਠੇ ਹੋ ਹੈਨਾ, ਉਹ ਕਹਿੰਦਾ ਕੀ ਦੱਸਾਂ ਭਾਗਵਾਨ ਨੇ, ਮੇਰਾ ਤਾਂ ਢਿੱਡ ਹੀ ਬੜਾ ਭਾਰਾ ਜਿਹਾ ਹੋਇਆ ਪਿਆ। ਤੇ ਖੈਰ ਜੀ ਆਪਾਂ ਗਰੇਵਾਲ ਚੱਕੀ ਦਾ ਆਟਾ ਖਾਈਦਾ ਤੇ ਤਾਜ਼ਾ ਆਪਣੇ ਕੋਲ ਪਹੁੰਚ ਜਾਂਦਾ। ਅੱਗੇ ਅਮਰਦੀਪ ਬਾਈ ਜੀ ਜੁੜੇ ਨੇ ਪਰਥ ਤੋਂ ਤੇ ਉਹ ਕਹਿੰਦੇ ਨੇ ਕਿ ਗਾਰਲਿਕ ਵਾਟਰ ਵਿਦ ਹਨੀ ਲੈ ਰਿਹਾ ਤੇ ਥੈਂਕਸ ਫੋਰ ਰੈਸਪੀ। ਵੀਰੇ ਉਹ ਗਾਰਲਿਕ ਜਿਹੜਾ ਉਸ ਨੂੰ ਆਪਾਂ ਨਿਗਲ ਲੈਣਾ ਔਰ ਅੱਧਾ ਘੰਟਾ ਬਾਅਦ ਚ ਕੁਛ ਨੀ ਖਾਣਾ ਪੀਣਾ ਹੈਗਾ, ਉਹ ਤੋਂ ਬਾਅਦ ਚਾਹ ਪਾਣੀ ਪੀਣਾ ਤੇ ਨਿਰਣੇ ਕਾਲ ਜਿਹੇ ਲੈਣਾ। ਧੰਨਵਾਦ। ਅੱਗੇ ਸਾਡੇ ਨਾਲ ਹਰਪ੍ਰੀਤ ਬਾਈ ਜੀ ਜੁੜੇ ਨੇ ਸੋਰੀ ਹਰਪ੍ਰੀਤ ਭਾਜੀ ਦੀ ਈਮੇਲ ਹੋ ਗਈ ਹੈ। ਅੱਗੇ ਜਤਿੰਦਰ ਭਾਜੀ ਜੁੜੇ ਨੇ ਤੇ ਕਹਿੰਦੇ ਨੇ ਕਿ ਹਰਮਨ ਰੇਡੀਓ ਇੱਕ ਵਾਰੀ ਫੇਰ ਛਾ ਗਿਆ ਕਿਉਂਕਿ ਸਾਡਾ ਬੈਸਟ ਆਰ ਜੇ ਰਿਸ਼ੀ ਵੀਰ ਵਾਪਸ ਆ ਗਿਆ। ਬਹੁਤ ਬਹੁਤ ਧੰਨਵਾਦ ਵੀਰੇ ਇਸ ਪਿਆਰ ਸਤਿਕਾਰ ਦੇ ਵਾਸਤੇ। ਤੇ ਹੁਣ ਇੱਕ ਆਪਾਂ ਕੁਇਕ ਬ੍ਰੇਕ ਲੈ ਲਈਏ ਤੇ ਉਦੋਂ ਬਾਅਦ ਫਿਰ ਆਪਾਂ ਅਮਰਜੀਤ ਭਾਜੀ ਨਾਲ ਜੁੜਨਾ ਤੇ ਜਾਣਕਾਰੀ ਪ੍ਰਾਪਤ ਕਰਨੀ ਹੈ ਜੀ ਟਰੱਕਾਂ ਦੇ ਮਤਲਬ। ਤੁਹਾਡਾ ਕੋਈ ਸਵਾਲ ਹੋਵੇ ਤੇ ਤੁਸੀਂ ਜ਼ਰੂਰ ਪ੍ਰੋਗਰਾਮ ਵਿੱਚ ਕਰ ਸਕਦੇ। ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੋਮ ਜਾਂ ਫਿਰ +91 7508014489 ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਤੇ ਇੱਕ ਸੀਕ੍ਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕ੍ਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ। 3/61 ਰੋਬਿਨਸਨ ਸਟ੍ਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387590629।
ਮੋਰਿੰਡਾ ਮੋਟਰਸ ਪੈਲਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430-179-890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਜਰੰਗ ਕਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਮਲੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038।
ਆਸਟ੍ਰੇਲੀਆ ਵਿੱਚ ਫੈਮਿਲੀ ਲਾਅ ਸੰਬੰਧੀ ਆਪਣੇ ਕਿਸੇ ਵੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜਿਊਰਿਸ ਆਸਟ੍ਰੇਲੀਆ ਲਾਇਰਸ ਨੂੰ। ਡੋਮੈਸਟਿਕ ਵਾਇਲੈਂਸ, ਜਾਇਦਾਦ ਸੰਬੰਧੀ ਝਗੜੇ, ਬੱਚਿਆਂ ਦੇ ਹੱਕ ਜਾਂ ਹੋਰ ਕਿਸੇ ਵੀ ਕਿਸਮ ਦੀਆਂ ਪਰਿਵਾਰਕ ਸਮੱਸਿਆਵਾਂ ਸੰਬੰਧੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਸਾਹਿਬ ਨੂੰ ਤੁਰੰਤ ਸੰਪਰਕ ਕਰੋ। ਫੋਨ ਨੰਬਰ 02-9687-4748 ਤੇ ਜਾਂ ਵੈਬਸਾਈਟ ਵਿਜ਼ਿਟ ਕਰੋ jurisaustralia.com.au। ਇਹ ਆਸਟ੍ਰੇਲੀਆ ਵਿੱਚ ਆਪਣੀਆਂ ਸੇਵਾਵਾਂ ਦਿੰਦੇ ਨੇ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਮੋਰਿੰਡਾ ਮੋਟਰਸ ਮੈਲਬਨ 'ਚ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਨ 'ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲਿਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਅਮਰਜੀਤ ਸਿੰਘ, ਸਾਬੀ ਬਾਈ ਜੀ, ਮਰਿੰਡਾ ਮੋਟਰ। ਸਾਬੀ ਭਾਈ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਚ।
ਹਾਂਜੀ, ਸਤਿ ਸ੍ਰੀ ਅਕਾਲ ਜੀ ਰਿਸ਼ੀ ਸਾਹਿਬ, ਤੇ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਹਾਂਜੀ, ਰੁਕਾਵਟ ਕੇ ਲਈ ਖੇਰ, ਕੈਮਰਾਮੈਨ ਕੀ ਫਿਲਮ ਹੈ ਖੇਰ, ਤੇ ਥੋੜੀ ਜਿਹੀ ਪ੍ਰੋਬਲਮ ਆ ਗਈ ਸੀ ਦੋਸਤੋ, ਇਸ ਕਰਕੇ ਮਾਫੀਨਾਮਾ ਦਾਖਲ ਕਰਦਾ। ਤੇ ਮੇਰੇ ਨਾਲ ਅਮਰਜੀਤ ਭਾਜੀ ਮਰਿੰਡਾ ਮੋਟਰ ਤੋਂ ਪ੍ਰੋਗਰਾਮ ਸ਼ਾਮਲ ਹੋ ਚੁੱਕੇ ਨੇ। ਅਮਰਜੀਤ ਭਾਜੀ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਚ।
ਹਾਂਜੀ, ਸਤਿ ਸ੍ਰੀ ਅਕਾਲ ਜੀ ਗੁਲਾਟੀ ਸਾਹਿਬ, ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਜੀ ਸਾਬੀ ਭਾਜੀ, ਇਦੋਂ ਪਹਿਲਾਂ ਕਿ ਆਪਣੇ ਟੋਪਿਕ ਤੇ ਗੱਲਬਾਤ ਕਰੀਏ, ਤੇ ਨਿਰਵੈਰ ਭਾਜੀ ਆਪਣੇ ਨਾਲ ਜੁੜੇ ਨੇ, ਤੇ ਉਹਨਾਂ ਨੇ ਇੱਕ ਸਵਾਲ ਪੁੱਛਿਆ, ਪਹਿਲਾਂ ਉਹਨਾਂ ਦੇ ਸਵਾਲ ਦਾ ਜਵਾਬ ਦੇ ਦਈਏ। ਕਹਿੰਦੇ ਨੇ ਕਿ ਰਿਸ਼ੀ ਭਾਜੀ, ਸਿਰ ਦੇ ਵਾਲ ਝੜਨ ਤੋਂ ਰੋਕਣ ਤੇ ਸੰਘਣੇ ਕਰਨ ਦਾ ਮੰਤਰ ਦੇ ਦਿਓ ਪਲੀਜ਼। ਹੁਣ ਸਾਬੀ ਭਾਜੀ ਤੁਸੀਂ ਜਵਾਬ ਦਿਓ ਇਸ ਚੀਜ਼ ਦਾ।
ਇਹਦੇ ਬਾਰੇ ਤਾਂ ਜੀ ਮੇਰੇ ਕੋਲ ਕੋਈ ਇਹਦਾ ਜਵਾਬ ਨੀ ਹੈਗਾ, ਕਿਉਂਕਿ ਬਾਬੇ ਦੀ ਕਿਰਪਾ ਮੇਰੇ ਸਿਰ ਤੇ ਤਾਂ ਪੂਰੀ ਹੈ।
ਨਹੀਂ ਨਹੀਂ ਭਾਜੀ, ਇਸ ਚੀਜ਼ ਦਾ ਜਵਾਬ ਹਰੇਕ ਵਿਆਹ ਵਰਿਆ ਬੰਦਾ ਦੇ ਸਕਦਾ, ਭਾਈ ਘਰ ਵਾਲੀ ਨਾਲ ਪੰਗਾ ਨਾ ਲਓ, ਆਪੇ ਸੰਘਣੇ ਹੋ ਜਾਣਗੇ। ਕੀ ਗਲਤ ਗੱਲ ਆ?
ਨਹੀਂ, ਬਿਲਕੁਲ ਬਿਲਕੁਲ ਠੀਕ ਹੈ ਗੱਲ ਤੁਹਾਡੀ। ਨਰਵੈਰ ਭਾਜੀ, ਕਰਾਂਗੇ ਜੀ, ਬੜੇ ਪਿਆਰ ਨਾਲ ਰਹੋ ਜੀ ਸਾਰੇ ਜਣੇ।
ਬਿਲਕੁਲ ਜੀ, ਭਾਬੋ ਰਾਣੀ ਨਾਲ ਪੰਗਾ ਨਾ ਲਓ ਭਰਾ ਜੀ, ਨਰਵੈਰ ਜੀ, ਤੇ ਸਿਰ ਤੇ ਜਿਹੜੇ ਵਾਲ ਉਹ ਆਪੇ ਸੰਘਣੇ ਹੋ ਜਾਣਗੇ। ਖੈਰ ਜੀ, ਮਜ਼ਾਕ ਕਰ ਰਿਹਾ, ਸੋਰੀ। ਤੇ ਤੁਸੀਂ ਇਉਂ ਕਰੋ ਜੀ, ਰੂਟੀਨ ਚ ਨਾ ਸਿਰ ਦੀ ਮਸਾਜ ਕਰਿਆ ਕਰੋ, ਚੰਪੀ ਜਿਹਨੂੰ ਕਹਿੰਦੇ ਹੈਗੇ, ਇਹਦੇ ਨਾਲ ਖੂਨ ਦਾ ਸੰਚਾਰ ਜਿਹੜਾ ਉਹ ਕੰਟਰੋਲ ਕਰਨ ਚ ਮਦਦ ਮਿਲੇਗੀ, ਔਰ ਚਮੜੀ ਦਾ ਜਿਹੜਾ ਖੂਨ ਹੈ ਉਹ ਜੜਾਂ ਨੂੰ ਮਜ਼ਬੂਤ ਰੱਖਦਾ ਹੈਗਾ, ਵਾਲਾਂ ਦੀਆਂ ਜੜਾਂ ਨੂੰ। ਔਰ ਜੈਤੂਨ ਜਾਂ ਨਾਰੀਅਲ ਦੇ ਤੇਲ ਦੀਆਂ ਬੂੰਦਾਂ ਨਿੰਬੂ ਚ, ਨਿੰਬੂ ਦੇ ਰਸ ਚ ਮਿਲਾ ਕੇ, ਤੇ ਇਹਦੀ ਮਸਾਜ ਕਰੋ, ਤੇ ਘੰਟੇ ਬਾਅਦ ਸ਼ੈਂਪੂ ਨਾਲ ਵਾਲ ਧੋ ਦਿਓ। ਫਿਰ ਗਰਮ ਪਾਣੀ ਚ ਜੈਤੂਨ ਦੇ ਤੇਲ ਦੀਆਂ ਬੂੰਦਾਂ ਵੀ ਮਿਲਾ ਸਕਦੇ ਹੋ, ਇੱਕ ਦੋ ਮਿੰਟ ਲਈ ਤੌਲੀਆ ਡੁਬੋ ਕੇ ਰੱਖੋ, ਤੇ ਉਸ ਤੌਲੀਆ ਨਾਲ ਵਾਲਾਂ ਨੂੰ ਢੱਕ ਲਿਓ, ਤੇ ਇਹ ਕੁਦਰਤੀ ਸਪਾ ਹੋ ਜਾਣਾ। ਤੇ ਇਸ ਤੋਂ ਬਿਨਾਂ ਸਿਰ ਤੇ ਲਸਣ, ਪਿਆਜ਼ ਜਾਂ ਅਦਰਕ ਦਾ ਰਸ ਵੀ ਲਾਇਆ ਜਾ ਸਕਦਾ, ਸਾਰੀ ਰਾਤ ਲੱਗਾ ਰਹਿਣ ਦਿਓ, ਸਵੇਰੇ ਚੰਗੀ ਤਰ੍ਹਾਂ ਧੋ ਦੋ ਤੇ ਸਭ ਤੋਂ ਇੰਪੋਰਟੈਂਟ ਗੱਲ ਇਹ ਵੀ ਹੈ ਕਿ ਗਿੱਲੇ ਵਾਲਾਂ ਚ ਕੰਘੀ ਨਾ ਕਰੋ ਜੀ। ਵਾਲ ਗਿੱਲੇ ਹੋਣ ਤੇ ਕੰਘੀ ਕੀਤੀ ਜਾਵੇ ਤੇ ਜ਼ਿਆਦਾ ਵਾਲ ਟੁੱਟਦੇ ਆ, ਤੇ ਜੇਕਰ ਕਾਲੀ ਨਾ ਹੋਵੇ ਜੇਕਰ ਕਾਲੀ ਹੋਵੇ ਵੀ ਤਾਂ ਵੀ ਵਾਲਾਂ ਨੂੰ ਹਲਕੇ ਸੁੱਕਣ ਦਿਓ ਤੇ ਉਸ ਤੋਂ ਬਾਅਦ ਕੰਘੀ ਨਾ ਸਵਾਰੋ। ਸੋ ਸਾਬੀ ਭਾਜੀ ਆਪਾਂ ਆਪਣੇ ਟੋਪਿਕ ਦੇ ਵੱਲ ਆਈਏ ਤੇ ਸਾਰਿਆਂ ਤੋਂ ਪਹਿਲਾਂ ਤਾਂ ਆਪਾਂ ਇਹ ਜਾਣਕਾਰੀ ਦੇਣੀ ਹੈ ਦੋਸਤਾਂ ਨੂੰ ਕਿ ਟਰੱਕ ਦੀ ਖਰੀਦ ਜਾਂ ਵੇਚ ਇਹ ਵੀ ਤੁਸੀਂ ਕਰਦੇ ਹੋ ਕਿ ਕੱਲੀ ਟਰੱਕਾਂ ਦੀ ਰਿਪੇਅਰ ਹੀ ਤੁਸੀਂ ਕਰਦੇ ਹੋ, ਕੀ ਕੁਛ ਕਰਦੇ ਹੋ ਮਰਿੰਡਾ ਮੋਟਰਸ ਦੇ ਵਿੱਚ?
ਦੇਖੋ ਜੀ, ਮੈਜੋਰਿਟੀ ਤਾਂ ਸਾਡੇ ਕੋਲ ਮਕੈਨੀਕਲ ਰਿਪੇਅਰ ਹੈਗੀ ਹੈ ਜੀ, ਟਾਇਰਾਂ ਦਾ ਵੀ ਅਸੀਂ ਇੱਥੇ ਕੰਮ ਕਰਦੇ ਹਾਂ, ਰੋਡ ਵਰਦੀ ਦਾ ਵੀ ਖਾਸ ਇੰਤਜ਼ਾਮ ਹੈਗਾ ਸਾਡੇ ਕੋਲ, ਤੇ ਬਾਕੀ ਸੇਲ ਪਰਚੇਜ ਦਾ ਵੀ ਕਈ ਵਾਰ ਕੀ ਹੁੰਦਾ ਸਾਨੂੰ ਕਈ ਬੰਦੇ ਉਹਨਾਂ ਦੇ ਇਹ ਪ੍ਰੋਫੈਸ਼ਨ ਨਹੀਂ ਫਿੱਟ ਆਉਂਦਾ, ਉਹ ਵੀ ਸਾਨੂੰ ਟਰੱਕ ਇੱਥੇ ਛੱਡ ਜਾਂਦੇ ਨੇ ਸਾਡੇ ਕੋਲ ਵੀ ਪਲੀਜ਼ ਇਹਨੂੰ ਤੁਸੀਂ ਅੱਗੇ ਸੈਲ ਕਰ ਦਿਓ।
ਠੀਕ ਹੈ, ਸੋ ਖਰੀਦ ਵੇਚ ਵੀ ਮਤਲਬ ਤੁਸੀਂ ਆਪ ਨੀ ਖਰੀਦਦੇ, ਜਿਵੇਂ ਟਰੱਕ ਤੁਹਾਡੇ ਕੋਲ ਕੋਈ ਖੜਾ ਕਰ ਗਿਆ ਉਹਨੂੰ ਅੱਗੇ ਵੇਚ ਦਿੰਦੇ ਹੋ?
ਵੇਚ ਦਿੰਦੇ ਹਾਂ ਜੀ, ਹਾਂਜੀ।
ਠੀਕ ਹੈ, ਔਰ ਸਭੀ ਭਾਜੀ ਬੜੀ ਮਹੱਤਵਪੂਰਨ ਚੀਜ਼ ਇਹ ਹੈ, ਹੁਣ ਇੱਕ ਕਾਰ ਲੈਣੀ ਹੋਵੇ ਤੇ ਟਰੱਕ ਲੈਣਾ ਹੋਵੇ, ਮੈਨੂੰ ਲੱਗਦਾ ਉਹਦੇ ਚ ਕਾਫੀ ਜ਼ਿਆਦਾ ਫਰਕ ਹੈ, ਕਿਉਂਕਿ ਕਾਰਾਂ ਦੇ ਬਾਰੇ ਕਾਫੀ ਨੌਲੇਜ ਸਾਡੇ ਦੋਸਤ ਰੱਖਦੇ ਨੇ, ਕਿਉਂਕਿ ਪੰਜਾਬ ਦੇ ਵਿੱਚ ਉਹ ਖੇਤੀ ਦੀ ਬੈਕਗ੍ਰਾਉਂਡ ਤੋਂ ਆਏ ਨੇ ਕਾਫੀ ਸਾਰੇ ਲੋਕ, ਔਰ ਟਰੈਕਟਰ ਵਗੈਰਾ ਘਰਾਂ ਚ ਹੁੰਦੇ ਨੇ, ਕਾਰਾਂ ਵੀ ਹੁੰਦੀਆਂ ਨੇ, ਉਹਦੇ ਬਾਰੇ ਨੌਲੇਜ ਰੱਖਦੇ ਨੇ, ਪਰ ਟਰੱਕ ਇੱਕ ਵੱਡਾ ਵਹੀਕਲ ਹੈ ਜੀ, ਔਰ ਕਾਰਾਂ ਵਾਲੇ ਮਕੈਨਿਕ ਵੀ ਬਹੁਤ ਨੇ, $100 ਦੇ ਕੇ ਤੇ ਮਕੈਨਿਕ ਆਪਾਂ ਹਾਇਰ ਕਰ ਸਕਦੇ ਹਾਂ ਤਾਂ ਕਿ ਉਹ ਕਾਰ ਨੂੰ ਚੰਗੀ ਤਰ੍ਹਾਂ ਚੈੱਕ ਕਰ ਲਵੇ। ਪਰ ਭਾਜੀ ਜਿੱਦਾਂ ਟਰੱਕ ਦੀ ਬਾਡੀ ਵੱਡੀ ਹੁੰਦੀ ਹੈ, ਵੱਡੇ ਸਾਈਜ਼ ਦਾ ਵਹੀਕਲ ਹੈ ਤੇ ਇਹਦੇ ਵਿੱਚ ਮਾੜੀ ਮੋਟੀ ਟੁੱਟ ਭਾਜੀ ਹੋ ਸਕਦੀ, ਸੋ ਜਦੋਂ ਆਪਾਂ ਟਰੱਕ ਖਰੀਦਣਾ ਉਦੋਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ?
ਦੇਖੋ ਜੀ, ਇਹ ਆਪਾਂ ਕਾਰ ਦੇ ਨਾਲ ਇਹਨੂੰ ਜੇ ਕੰਪੈਰੀਜ਼ਨ ਕਰੀਏ, ਉਹ ਆਪਣੀ ਪਰਸਨਲ ਖਰੀਦ ਹੋਵੇਗੀ, ਕਿਉਂਕਿ ਕਾਰ ਦੇ ਵਿੱਚ ਅਸੀਂ ਕੋਈ ਕਮਰਸ਼ੀਅਲ ਕੰਮ ਨਹੀਂ ਕਰਨਾ, ਤੇ ਉਹਦੇ ਨਾਲ ਸਾਨੂੰ ਆਪਣਾ ਲੋੜ ਮੁਤਾਬਕ ਆਪਾਂ ਕਾਰ ਖਰੀਦ ਸਕਦੇ ਹਾਂ ਕਿ ਆਪਾਂ 5-seater ਲੈਣੀ ਹੈ, 7-seater ਲੈਣੀ ਹੈ, ਡੀਜ਼ਲ ਲੈਣੀ ਹੈ, ਪੈਟਰੋਲ ਲੈਣੀ ਹੈ। ਪਰ ਜਿਹੜੇ ਟਰੱਕਸ ਨੇ ਜੀ, ਇਹ ਕੰਪਲੀਟਲੀ ਕਮਰਸ਼ੀਅਲ ਵਹੀਕਲ ਨੇ, ਇਹਨਾਂ ਨੂੰ ਖਰੀਦਣ ਵੇਲੇ ਸਾਨੂੰ ਬਹੁਤ ਬਰੀਕੀ ਨਾਲ ਜਾਂਚ ਕਰਨੀ ਚਾਹੀਦੀ ਹੈ ਜੀ।
ਕਿਸ ਤਰੀਕੇ ਦੀ ਜਾਂਚ ਦੀ ਗੱਲ ਕਰ ਰਹੇ
ਹੋ? ਹਾਂਜੀ, ਫੋਰ ਐਗਜ਼ਾਮਪਲ ਜਦੋਂ ਤੁਸੀਂ ਕੋਈ ਵੀ ਵਹੀਕਲ ਖਰੀਦਣਾ, ਸਭ ਤੋਂ ਪਹਿਲਾਂ ਤਾਂ ਉਹਦਾ ਪੇਪਰ ਵਰਕ ਤੁਸੀਂ ਆਪਣਾ ਜੋ ਜਿਹੜਾ ਬ੍ਰੋਕਰ ਤੁਸੀਂ ਫਾਈਨੈਂਸ ਕਰਵਾ ਰਹੇ ਹੋ ਜਿਹਦੇ ਕੋਲੋਂ, ਉਹਨਾਂ ਨੂੰ ਇਹ ਪੁੱਛ ਕੇ ਵੀ ਇਹਦੇ ਉੱਤੇ ਕੋਈ ਆਲਰੇਡੀ ਫਾਈਨੈਂਸ ਤਾਂ ਨਹੀਂ ਹੈਗਾ।
ਅੱਛਾ ਜੀ,
ਕਿਉਂਕਿ ਸਾਡੇ ਕੋਲ ਪਿੱਛੇ ਜੇ ਇੱਕ ਕੇਸ ਇੱਥੇ ਆਇਆ ਸੀਗਾ, ਉਹ ਟਰੱਕ ਪਹਿਲਾਂ ਹੀ ਆਲਰੇਡੀ ਫਾਈਨੈਂਸ ਸੀਗਾ, ਤੇ ਅੱਗੇ ਇੱਕ ਮੇਰੇ ਵੀਰ ਨੇ, ਉਹ ਵਿਚਾਰੇ ਜੋਬ ਕਰਦੇ ਸੀ ਕਿਸੇ ਫੈਕਟਰੀ ਦੇ ਵਿੱਚ, ਉਹਨਾਂ ਨੇ ਅੱਗੇ ਪਰਚੇਜ਼ ਕਰ ਲਿਆ ਸੀ, ਤੇ ਉਸ ਤੋਂ ਬਾਅਦ ਫਿਰ ਇੱਕ ਇਸ਼ੂ ਬਣਿਆ ਸੀਗਾ। ਪਰ ਐਨੀਵੇ ਉਹ ਸੌਟਰ ਤਾਂ ਹੋ ਗਿਆ ਸੀ ਕਿਉਂਕਿ ਪੰਜਾਬੀ ਬੰਦੇ ਹੀ ਸੀਗੇ, ਪਰ ਉਹ ਜ਼ਰੂਰੀ ਹੈ ਜੀ ਥੋੜੀ ਜਾਂਚ ਕਰਨੀ।
ਠੀਕ ਹੈ, ਔਰ ਇਹ ਕਿੱਦਾਂ ਪਤਾ ਲੱਗੇਗਾ ਭਾਜੀ? ਮੰਨ ਲਵੋ ਜਿਹੜਾ ਵੇਚਣ ਵਾਲਾ ਉਹ ਕਹਿੰਦਾ ਕਿ ਟਰੱਕ ਫਾਈਨਾਂਸ ਨਹੀਂ ਹੈ, ਬਟ ਕਿਸੇ ਕਾਰਨ ਉਹ ਝੂਠ ਬੋਲ ਰਿਹਾ ਹੋਵੇ ਜਾਂ ਮਿਸਗਾਈਡ ਕਰ ਰਿਹਾ ਹੋਵੇ ਜਾਂ ਭੁਲੇਖੇ ਨਾਲ ਉਹ ਸਾਨੂੰ ਇਹ ਗੱਲ ਕਹਿ ਦਿੰਦਾ, ਤੇ ਫਿਰ ਇਹਦੇ ਬਾਰੇ ਕਿੱਥੋਂ ਪ੍ਰੋਪਰ ਪਤਾ ਕੀਤਾ ਜਾ ਸਕਦਾ?
ਇਹਦੀ ਇੱਕ ਪ੍ਰੋਪਰ ਵੈਬਸਾਈਟ ਵੀ ਹੈ ਜੀ, PPRS ਮੇਰਾ ਖਿਆਲ ਹੈ ਵੀ, ਜੇ ਮੈਂ ਨਾ ਗਲਤ ਹੋਵਾਂ, ਉਹਨੂੰ ਤੁਸੀਂ ਉੱਥੇ ਜਾ ਕੇ ਜਾਂ ਤੁਸੀਂ ਬੇਸ਼ੱਕ ਗੂਗਲ ਦੇ ਵਿੱਚ ਵੀ ਤੁਸੀਂ ਪ੍ਰੀ ਪਰਚੇਜ ਵਹੀਕਲ ਬਾਰੇ ਰਿਪੋਰਟ ਲੈਣੀ ਹੈ ਤਾਂ ਉਹ ਭਰ ਕੇ ਤੁਹਾਨੂੰ ਉਹ ਅੱਗੇ ਵੈਬਸਾਈਟਾਂ ਖੁੱਲ ਜਾਣਗੀਆਂ, ਉਹਦੀ ਕੋਈ ਮਾਈਨਰ ਜੀ ਫੀਸ ਹੁੰਦੀ ਹੈ $8-10, ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜੂਗਾ ਕਿ ਕਿਸੇ ਬੈਂਕ ਦਾ ਇੰਟਰਸਟ ਤਾਂ ਨਹੀਂ ਹੈਗਾ ਇਹਦੇ ਵਿੱਚ।
ਠੀਕ ਹੈ, ਔਰ ਉੱਥੋਂ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਸਾਨੂੰ ਪਤਾ ਲੱਗ ਜਾਏਗਾ ਕਿ ਟਰੱਕ ਫਾਈਨਾਂਸ ਤੇ ਨਹੀਂ ਹੈ। ਔਰ ਜੇਕਰ ਹੁਣ ਆਪਾਂ ਮਕੈਨੀਕਲ ਗੱਲਾਂ ਦੇ ਵੱਲ ਆਈਏ ਜਾਂ ਫਿਰ ਟਰੱਕ ਦੀ ਬਾਡੀ ਵੀ, ਮੈਨੂੰ ਲੱਗਦਾ ਕਿ ਬਹੁਤ ਮਹੱਤਵ ਹੁੰਦੀ ਹੈ ਜੀ, ਇਸ ਚੀਜ਼ ਦੇ ਵਿੱਚ ਮਹੱਤਵ ਰੱਖਦੀ ਹੈ ਕਿ ਉਹ ਕਿੰਨੀ ਕੁ ਟੁੱਟੀ ਭੱਜੀ ਹੈ, ਕਿੰਨੀ ਕੁ ਗਲੀ ਹੋਈ ਹੈ, ਕਿਉਂਕਿ ਪੁਰਾਣਾ ਲੋਹਾ ਆਫਟਰ ਆਲ ਗਲ ਵੀ ਜਾਂਦਾ ਹੈਗਾ।
ਹਾਂਜੀ, ਦੇਖੋ ਇਹਦੇ ਵਿੱਚ ਵੀ ਆਪਾਂ ਨੂੰ ਬਹੁਤ ਜ਼ਿਆਦਾ ਦੇਖਣ ਦੀ ਲੋੜ ਹੈ, ਕਿਉਂਕਿ ਇੱਕ ਕੋਈ ਵੀ ਟਰੱਕ ਤੁਸੀਂ ਖਰੀਦਦੇ ਹੋ ਸਕਦਾ ਪਹਿਲਾਂ ਉਹ ਕਿਸੇ ਪਰਪਸ ਲਈ ਵਰਤਿਆ ਜਾਂਦਾ ਹੋਵੇ, ਜਿਵੇਂ ਕਿ ਕੰਕਰੀਟ ਟਰੱਕ ਹੋਵੇ ਜਾਂ ਟਰੇ ਟਰੱਕ ਹੋਵੇ, ਬਾਅਦ ਦੇ ਵਿੱਚ ਉਹਦੇ ਉੱਤੇ ਬਾਕਸ ਲਵਾ ਦਿੱਤਾ ਹੋਵੇ, ਉਹਦੇ ਲਈ ਤੁਹਾਨੂੰ ਪ੍ਰੋਪਰ ਵਿਕ ਰੋਡ ਦੇ ਕੋਲੋਂ ਜਾ ਕੇ ਅਥਾਰਟੀ ਦੇ ਵਿੱਚੋਂ ਪਤਾ ਲੱਗ ਸਕਦਾ ਜੀ ਕਿ ਇਹ ਟਰੱਕ ਪਹਿਲਾਂ ਬਾਕਸ ਸੀਗਾ ਜਾਂ ਪਹਿਲਾਂ ਇਹ ਟਰੇ ਸੀ ਜਾਂ ਪਹਿਲਾਂ ਇਹ ਕਿਸੇ ਹੋਰ ਪਰਪਸ ਲਈ ਵਰਤਿਆ ਜਾਂਦਾ ਸੀਗਾ।
ਉਹਦਾ ਕੀ ਪ੍ਰਭਾਵ ਪੈਂਦਾ ਜੀ?
ਓਹਦਾ ਪ੍ਰਭਾਵ ਇਹੀ ਪੈਂਦਾ ਜੀ ਵੀ ਉਹ ਵੈਸੇ ਤਾਂ ਲੀਗਲੀ ਓਹਨੂੰ ਤੁਸੀਂ ਰੋਡ ਤੇ ਚਲਾ ਹੀ ਨੀ ਸਕਦੇ ਕਿਉਂਕਿ ਉਹ ਟਰੱਕ ਪਹਿਲਾਂ ਟਰੇ ਸੀਗਾ ਓਹਦੇ ਵਿਚ ਬਾਅਦ ਚ ਓਹਦੀ ਮੋਡੀਫਿਕੇਸ਼ਨ ਕਰਕੇ ਤੁਸੀਂ ਓਹਨੂੰ ਬੋਡੀ ਲਵਾ ਤੀ ਉੱਤੇ ਤੇ ਉਹ ਨਹੀਂ ਚਲਾ ਸਕਦੇ ਤੁਸੀਂ ਅਨਲੈਸ ਤੁਹਾਡੇ ਕੋਲੇ ਕੋਈ ਇੰਜੀਨੀਅਰਿੰਗ ਵਾਸ ਸਰਟੀਫਿਕੇਟ ਓਹਨੂੰ ਕਹਿੰਦੇ ਨੇ ਜੀ ਉਹ ਇੰਜੀਨੀਅਰ ਆਉਂਦਾ ਓਹਨੂੰ ਪ੍ਰੋਪਰ ਚੈੱਕ ਕਰਦਾ ਕਿ ਜਿਹੜੀ ਬੋਡੀ ਉੱਤੇ ਰੱਖੀ ਗਈ ਹੈ ਪ੍ਰੋਪਰ ਰੱਖੀ ਗਈ ਹੈ ਸਾਰੇ ਯੂ ਬੋਲਟ ਵਗੈਰਾ ਓਕੇ ਨੇ ਸਾਰਾ ਵੈਲਡਿੰਗ ਵਰਕ ਪ੍ਰੋਪਰ ਹੋਇਆ ਹੋਇਆ ਉਹ ਤੋਂ ਬਾਅਦ ਹੀ ਤੁਸੀਂ ਉਹ ਤੁਹਾਨੂੰ ਸਰਟੀਫਿਕੇਟ ਦਊਗਾ ਇੱਕ ਸਟਿੱਕਰ ਤੁਹਾਡੇ ਡੋਰ ਦੇ ਅੰਦਰਲੇ ਪਾਸੇ ਉਹ ਡੋਰ ਜੈਮ ਦੇ ਉੱਤੇ ਲਾ ਦੂਗਾ ਉਹ ਫਿਰ ਲੀਗਲ ਹੋ ਜੂਗਾ ਤੇ ਉਹ ਤੋਂ ਬਾਅਦ ਤੁਸੀਂ ਵਿਕ ਰੋਡ ਜਾ ਕੇ ਉਹ ਟਰੱਕ ਨੂੰ ਰਜਿਸਟਰ ਕਰਾ ਸਕਦੇ ਜੀ
ਜੀ ਔਰ ਜਿੱਦਾਂ ਕਿ ਇਹਦੇ ਮੈਂ ਬੋਡੀ ਗਲਣ ਦੀ ਗੱਲ ਕੀਤੀ ਹੈ ਭਾਜੀ ਉਹ ਤਾਂ ਬਹੁਤ ਔਖਾ ਹੈ ਹੁਣ ਏਡਾ ਵੱਡਾ ਵਹੀਕਲ ਹੈ ਤੇ ਮਤਲਬ ਕਿ ਇੰਨੀਆਂ ਸ਼ਾਰਪ ਆਈਜ਼ ਹੈਗੀਆਂ ਨੇ ਮਾਰਕੀਟ ਦੇ ਵਿੱਚ ਜਿਹੜੀਆਂ ਕਿ ਇਸ ਚੀਜ਼ ਨੂੰ ਲੱਭ ਲੈਣ ਕਿ ਕਿਤੋਂ ਬੋਡੀ ਗਲੀ ਤਾਂ ਨੀ ਹੋਏਗੀ ਜੰਗਾਲ ਤਾਂ ਨੀ ਖਾਧੀ ਹੋਏਗੀ
ਦੇਖੋ ਮੈਂ ਪੰਜਾਬੀ ਭਰਾਵਾਂ ਦੀ ਸਹੂਲਤ ਵਾਸਤੇ ਮੈਨੂੰ ਹਰ ਰੋਜ਼ ਤਕਰੀਬਨ ਮੈਂ ਇੱਕ ਅੱਧ ਜਗ੍ਹਾ ਤੇ ਜਾ ਕੇ ਆਉਣਾ ਮੈਂ ਕੋਈ ਪੈਸਾ ਚਾਰਜ ਨਹੀਂ ਕਰਦਾ ਮੈਂ ਫ੍ਰੀ ਲੈ ਕੇ ਜਾਓ ਮੈਨੂੰ ਇੱਥੋਂ ਤੇ ਮੈਂ ਸਾਰੀ ਇੰਸਪੈਕਸ਼ਨ ਕਰਕੇ ਤੁਹਾਨੂੰ ਉਹਦੀ ਗੁੱਡ ਰਿਪੋਰਟ ਦੇ ਸਕਦਾ ਜੀ ਫ੍ਰੀ ਦੇ ਵਿੱਚ
ਵਾਹ ਜੀ ਵਾਹ ਕੀ ਬਾਤ ਹੈ ਭਾਜੀ ਬਹੁਤ ਹੀ ਇਹ ਤਾਂ ਤੁਸੀਂ ਗਜ਼ਬ ਦੇ ਇੱਕ ਆਫਰ ਦਿੱਤੀ ਹੈਗੀ ਹੈ ਸੋ ਦੋਸਤੋ ਜੇਕਰ ਆਪ ਜੀ ਕੋਈ ਟਰੱਕ ਰਿਪੇਅਰ ਦਾ ਕੰਮ ਕਰਵਾਉਣਾ ਚਾਹੁੰਦੇ ਹੋ ਜਾਂ ਕਾਰ ਰਿਪੇਅਰ ਦਾ ਕੰਮ ਕਰਵਾਉਣਾ ਚਾਹੁੰਦੇ ਹੋ ਤੁਸੀਂ ਮੋਰਿੰਡਾ ਮੋਟਰਸ ਨੂੰ ਯਾਦ ਰੱਖ ਸਕਦੇ ਹੋ ਔਰ ਮੋਰਿੰਡਾ ਮੋਟਰਸ ਦੀ ਜਿਹੜੀ ਐਡ ਆ ਉਹ ਚੱਲਦੀ ਹੈ ਹਰਮਨ ਰੇਡੀਓ ਤੇ ਤੇ ਜਿੱਦਾਂ ਕਿ ਇਹਨਾਂ ਨੇ ਆਪਣੀਆਂ ਸੇਵਾਵਾਂ ਆਫਰ ਕੀਤੀਆਂ ਨੇ ਕਿ ਅਗਰ ਨਵਾਂ ਮਾਫ ਕਰਨਾ ਅਗਰ ਤੁਸੀਂ ਸੈਕਿੰਡ ਹੈਂਡ ਟਰੱਕ ਬਾਏ ਕਰਨਾ ਤੇ ਸਭ ਵੀ ਭਾਜੀ ਫ੍ਰੀ ਆਫ ਕੋਸਟ ਆਪ ਜੀ ਨੂੰ ਸੇਵਾਵਾਂ ਆਫਰ ਕਰ ਰਹੇ ਨੇ ਸੋ ਜ਼ਰੂਰ ਫਾਇਦਾ ਉਠਾ ਸਕਦੇ ਹੋ ਤੇ ਸਭ ਵੀ ਭਾਜੀ ਜਿਵੇਂ ਹੁਣ ਇਸ ਤੋਂ ਬਾਅਦ ਆਪਾਂ ਬੋਡੀ ਤੋਂ ਬਾਅਦ ਗੱਲਬਾਤ ਕਰੀਏ ਮਕੈਨੀਕਲ ਦੀ ਤੇ ਮਕੈਨੀਕਲ ਕੀ ਕਿਸੇ ਟਰੱਕ ਦੀ ਕੰਪਨੀ ਦੇ ਹਿਸਾਬ ਨਾਲ ਕੋਈ ਫਰਕ ਹੁੰਦਾ ਵੀ ਆਹ ਵਾਲੀ ਕੰਪਨੀ ਦਾ ਟਰੱਕ ਵਧੀਆ ਹੈ ਇਹਦਾ ਇੰਜਨ ਜ਼ਿਆਦਾ ਵਧੀਆ ਹੁੰਦਾ ਇਹਦਾ ਗੇਅਰ ਬੋਕਸ ਜ਼ਿਆਦਾ ਵਧੀਆ ਹੁੰਦਾ ਜਾਂ ਫਿਰ ਤਕਰੀਬਨ ਕੰਪਨੀਆਂ ਸਾਰੀਆਂ ਬਰਾਬਰ ਨੇ
ਜੇ ਆਪਾਂ ਰਿਜਿਡ ਟਰੱਕ ਦੀ ਗੱਲ ਕਰੀਏ ਜੀ ਮੈਂ ਪ੍ਰਾਈਮ ਓਵਰਸ ਦੀ ਨਹੀਂ ਗੱਲ ਕਰਦਾ ਪਹਿਲਾਂ ਰਿਜਿਡ ਦੀ ਆਪਾਂ ਗੱਲ ਕਰੀਏ ਰਿਜਿਡ ਟਰੱਕਾਂ ਦੇ ਵਿੱਚ ਮੈਂ ਸਾਰਿਆਂ ਨੂੰ ਪ੍ਰੈਫਰ ਇਹੀ ਕਰੂੰਗਾ ਜੀ ਕਈ ਯੂਰੋਪੀਅਨ ਟਰੱਕ ਤੋਂ ਆਪਾਂ ਅਵੋਇਡ ਕਰੀਏ ਜੈਪਨੀਜ਼ ਟਰੱਕ ਨੇ ਜਿਹੜੇ ਉਹੀ ਆਪਾਂ ਲੈਣ ਬਾਰੇ ਸੋਚੀਏ ਜੈਪਨੀਜ਼ ਟਰੱਕਾਂ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਨੰਬਰ ਤੇ ਅਸੂਜ਼ੂ ਦੇ ਟਰੱਕ ਹੀ ਆਉਂਦੇ ਨੇ ਜੀ ਤੇ ਦੂਜੇ ਨੰਬਰ ਦੇ ਉੱਤੇ ਹਾਈਨੋ ਦੇ ਟਰੱਕ ਆਉਂਦੇ ਨੇ ਤੀਜੇ ਨੰਬਰ ਦੇ ਉੱਤੇ ਨਿਸਨ ਯੂਡੀ ਦੇ ਟਰੱਕ ਆਉਂਦੇ ਨੇ ਚੌਥੇ ਨੰਬਰ ਦੇ ਉੱਤੇ ਮਿਟਸੂਬਿਸ਼ੀ ਦੇ ਟਰੱਕ ਆਉਂਦੇ ਨੇ ਜੀ
ਤੇ ਜਿਹੜੇ ਮਰਸੀਡੀਜ਼ ਵਗੈਰਾ ਉਹ ਕਿਹੜੀ ਰੇਂਜ ਚ ਆ ਜਾਂਦੇ ਜੀ
ਉਹ ਯੂਰੋਪੀਅਨ ਟਰੱਕ ਨੇ ਜੀ
ਅੱਛਾ ਇਹ ਵਧੀਆ ਮੰਨੇ ਜਾਂਦੇ
ਯੂਰੋਪੀਅਨ ਟਰੱਕਸ ਦੇਖੋ ਚਲਾਉਣ ਲਈ ਤਾਂ ਬਹੁਤ ਕੰਫਰਟੇਬਲ ਨੇ ਜੀ ਪਰ ਇਹਨਾਂ ਦੀ ਜਦੋਂ ਰਿਪੇਅਰਿੰਗ ਕੋਸਟ ਆਉਂਦੀ ਹੈ ਜੀ ਉਹ ਬਹੁਤ ਜ਼ਿਆਦਾ ਹੁੰਦੀ ਹੈ ਕਈ ਵਾਰ ਤਾਂ ਸਾਨੂੰ ਇਹ ਵੀ ਪ੍ਰੋਬਲਮ ਆਉਂਦੀ ਹੈ ਵੀ ਇਹਦੇ ਪਾਰਟਸ ਓਵਰਸੀਜ਼ ਤੋਂ ਹੀ ਮੰਗਾਉਣੇ ਪੈਂਦੇ ਨੇ ਜੀ
ਅੱਛਾ ਜੀ ਓਕੇ ਫਿਰ ਜਿਹੜੇ ਦੂਜੇ ਹੈਗੇ ਨੇ ਟਰੱਕ ਉਹੀ ਤੁਸੀਂ ਰਿਕਮੈਂਡ ਕਰਦੇ ਹੋ ਤਾਂ ਕਿ ਉਹਨਾਂ ਦੀ ਲੇਬਰ ਜਿਹੜੀ ਹੈ ਉਹ ਸਸਤੀ ਪਵੇ ਕਿਉਂਕਿ ਲੇਬਰ ਵੀ ਆਫਟਰ ਆਲ ਕਾਫੀ ਮਹੱਤਵਪੂਰਨ ਰੋਲ ਅਦਾ ਕਰਦੀ ਹੈ ਪਾਰਟਸ ਕਾਫੀ ਮਹੱਤਵਪੂਰਨ ਰੋਲ ਅਦਾ ਕਰਦੇ ਨੇ ਜੀ ਵੈਸੇ ਭਾਜੀ ਮੈਂ ਮਰਸੀਡੀਜ਼ ਦਾ ਟਰੱਕ ਚਲਾਇਆ ਸੀਗਾ ਇੱਥੇ ਸਿਡਨੀ ਸੀਗਾ ਜਦੋਂ ਤੇ ਕਿਆ ਬਾਤ ਸੀ ਨਜ਼ਾਰਾ ਹੀ ਸੀਗਾ ਪਰ ਪਤਾ ਮੈਂ ਟਰੱਕ ਕਿਉਂ ਛੱਡਤਾ ਚਲਾਉਣਾ
ਹਾਂਜੀ
ਕਿਉਂਕਿ ਨਾ ਇਹੋ ਜਿਹਾ ਕੋਈ ਗਾਣਾ ਹੀ ਨੀ ਸੀਗਾ ਕਿ ਜੀ ਟੀ ਰੋਡ ਤੇ ਦਵਾਈਆਂ ਪਾਵੇ ਮਹਾਜਨਾ ਦਾ ਟਰੱਕ ਬੱਲੀਏ ਸੋ ਮਹਾਜਨਾ ਦਾ ਕੋਈ ਗਾਣਾ ਹੀ ਨੀ ਸੀਗਾ ਤੇ ਫਿਰ ਮੈਂ ਟਰੱਕ ਸਾਰਾ ਚਲਾਉਣਾ ਸੀ ਇਸ ਕਰਕੇ ਫਿਰ ਮੈਨੂੰ ਟਰੱਕ ਡਰਾਈਵਿੰਗ ਛੱਡਣੀ ਪੈ ਗਈ
ਦੇਖੋ ਜੀ ਇੱਥੇ ਕਿਉਂਕਿ ਪ੍ਰਦੇਸ਼ਾਂ ਦੇ ਵਿੱਚ ਆਪਾਂ ਆਉਂਦੇ ਹਾਂ ਪੈਸਾ ਕਮਾਉਣ ਲਈ ਇੱਥੇ ਸਪੈਸ਼ਲੀ ਪੰਜਾਬੀ ਤਾਂ ਮਿਹਨਤ ਦੇ ਵਿੱਚ ਇੱਕ ਨੰਬਰ ਤੇ ਆਉਂਦੇ ਨੇ ਆਪਣੇ ਜੀ
ਜਿਹੜੀ
ਡਰਾਈਵਿੰਗ ਦਾ ਕੰਮ ਤੁਸੀਂ ਇੱਕ ਟਰੱਕਾਂ ਦੇ ਪਿੱਛੇ ਲਿਖਿਆ ਹੋਇਆ ਸ਼ੇਰ ਵੀ ਪੜਿਆ ਹੋਣਾ ਕਿ ਪੈਂਦੇ ਸੱਪ ਦੀ ਸਿਰੀ ਤੋਂ ਨੋਟ ਚੱਕਣੇ ਸੌਖੀ ਦੀ ਡਰਾਈਵਰੀ ਬਿੱਲੋ ਜਦੋਂ ਜਿਹੜਾ ਟਰੱਕ ਡਰਾਈਵਰ ਨੂੰ ਪੈਸਾ ਕਮਾਉਣਾ ਹੈ ਜੀ ਉਹ ਇੰਨਾ ਹਾਰਡ ਹੈ ਜਿੰਨਾ ਜਿਵੇਂ ਤੁਸੀਂ ਸੱਪ ਦੇ ਸਿਰ ਦੇ ਉੱਪਰੋਂ ਪੈਸੇ ਚੱਕ ਲਏ
ਭਾਈ ਤੁਹਾਨੂੰ ਮੈਂ ਇੱਕ ਨਾ ਤੁਹਾਨੂੰ ਮੈਂ ਇੱਕ ਕਹਾਣੀ ਸੁਣਾਉਣਾ। ਜਦੋਂ ਮੈਂ ਡਰਾਈਵਿੰਗ ਸ਼ੁਰੂ ਕੀਤੀ ਨਾ ਟਰੱਕ ਦੀ ਨਵੀਂ ਨਵੀਂ, ਤੇ ਭਾਜੀ ਮੇਰੀ ਨਾਈਟ ਡਰਾਈਵਿੰਗ ਹੁੰਦੀ ਸੀਗੀ, ਠੀਕ ਹੈ, ਤੇ 300-400 ਕਿਲੋਮੀਟਰ ਦਾ ਮਤਲਬ ਮੈਨੂੰ ਸਫ਼ਰ ਤੈਅ ਕਰਨਾ ਪੈਂਦਾ ਸੀਗਾ ਜਿਹੜਾ ਟੂਰ ਸੀਗਾ। ਤੇ ਉਹ ਸਿਡਨੀ ਤੋਂ ਮੈਂ ਜਾਂਦਾ ਸੀ ਵੂਲਨ ਗਾਉਂ ਸੀਗਾ ਸ਼ਾਇਦ ਉਸ ਏਰੀਆ ਦਾ ਨਾਮ, ਔਰ ਉਹ ਪਹਾੜੀ ਏਰੀਆ ਦੇ ਵਿੱਚ ਮਤਲਬ ਟਰੱਕ ਡਰਾਈਵ ਕਰਨਾ ਪੈਂਦਾ ਸੀਗਾ। ਹੁਣ ਭਾਜੀ ਰਾਤ ਦਾ ਸਫ਼ਰ ਹੁੰਦਾ ਸੀਗਾ, ਤੇ ਇੱਕ ਪਾਸੇ ਡੂੰਘੀ ਖਾਈ ਹੋਣੀ, ਦੂਜੇ ਪਾਸੇ ਉੱਚੇ ਉੱਚੇ ਪਹਾੜ ਹੋਣੇ। ਚਲੋ ਜੀ ਕੋਈ ਗੱਲ ਨੀ, ਉਹ ਜੀਟੀ ਰੋਡ ਤੇ ਦਵਾਈਆਂ ਪਾਉਂਦਾ ਸੀ ਮਾਜ ਨਾਲ ਟਰੱਕ ਵੱਲੀਏ, ਹੈਨਾ। ਤੇ ਇੱਕ ਦਿਨ ਨਾ ਮੈਂ ਲੇਟ ਹੋ ਗਿਆ ਵਾਪਸ ਆਉਣ ਲੱਗਿਆ, ਤੇ ਭਾਜੀ ਮੈਂ ਨਾ ਉਦੋਂ ਉਸ ਦਿਨ ਤੋਂ ਪਹਿਲਾਂ ਮੈਂ ਕਦੇ ਦਿਨ ਦੀ ਡਰਾਈਵਿੰਗ ਨੀ ਸੀ ਕੀਤੀ ਟਰੱਕ ਦੀ, ਤੇ ਨਾ ਹੀ ਮੈਨੂੰ ਰੂਟ ਦਾ ਪਤਾ ਸੀ ਵੀ ਉਹ ਰੂਟ ਕਿਹੋ ਜਿਹਾ, ਨਾ ਮੈਂ ਦੇਖਿਆ ਸੀਗਾ, ਤੇ ਸਿਰਫ ਰਾਤ ਨੂੰ ਜਾਈਦਾ ਸੀਗਾ, ਰਾਤ ਤੋਂ ਰਾਤ ਮੁੜਿਆ ਆਈਦਾ ਸੀ ਨਾ ਦਿਨ ਚੜ੍ਹਨ ਤੋਂ ਪਹਿਲਾਂ। ਤੇ ਭਾਜੀ ਮੇਰੀ ਨਾ ਜਾਨ ਨਿਕਲੇ ਟਰੱਕ ਡਰਾਈਵ ਕਰਦੇ, ਇੱਕ ਪਾਸੇ ਉੱਚੇ ਉੱਚੇ ਪਹਾੜ ਹੈਨਾ, ਦੂਜੇ ਪਾਸੇ ਡੂੰਘੀਆਂ ਡੂੰਘੀਆਂ ਖਾਈਆਂ, ਜਿੱਥੇ ਇੰਨੇ ਲੰਬੇ ਸਮੇਂ ਤੋਂ ਟਰੱਕ ਡਰਾਈਵ ਕਰ ਰਿਹਾ ਸੀ, ਪਰ ਉਦੋਂ ਮੇਰੀ ਬਹੁਤ ਹਾਲਤ ਖਰਾਬ ਹੋਈ ਜਿੱਦਾਂ ਮੈਂ ਦਿਨੇ ਰਸਤਾ ਵੇਖਿਆ ਕਿ ਏਡੇ ਖਤਰਨਾਕ ਰਸਤੇ ਤੇ ਡਰਾਈਵ ਕਰੀ ਦੀ ਹੈ। ਖੈਰ ਜੀ ਵਾਕਈ ਐਪਰੀਸ਼ੀਏਟ ਕਰਦੇ ਹਾਂ। ਔਰ ਅਗਲਾ ਸਵਾਲ ਜਿਹੜਾ ਹੈ ਭਾਜੀ ਟਰੱਕ ਦੇ ਮਾਮਲੇ ਦੇ ਵਿੱਚ, ਉਹ ਇਹ ਹੈ ਕਿ ਕੀ ਸਾਨੂੰ ਟਰੱਕ ਨਵਾਂ ਬਾਏ ਕਰਨਾ ਚਾਹੀਦਾ ਕਿ ਸੈਕਿੰਡ ਹੈਂਡ ਬਾਏ ਕਰ ਲਵੋ ਅੱਖਾਂ ਮੀਚ ਕੇ, ਇਹਦੇ ਚ ਕੋਈ ਫਰਕ ਨਹੀਂ ਹੈ?
ਇਹ ਆਲ ਡਿਪੈਂਡ ਕਰਦਾ ਜੀ ਤੁਹਾਡੇ ਕੰਮ ਤੇ। ਜੇ ਤਾਂ ਸਾਡੇ ਕੋਲ ਕੋਈ ਸਿਕਿਓਰ ਵਰਕ ਹੈਗਾ ਕੋਈ 5-7 ਸਾਲ ਦਾ, ਕਿਉਂਕਿ ਮੋਸਟ ਪ੍ਰੋਬੇਬਲੀ ਜਿਹੜਾ ਫਾਈਨੈਂਸ ਦਾ ਕੰਮ ਹੈ ਜੀ ਇਹਦਾ ਟਰੱਕ ਦਾ 5 ਸਾਲ ਦਾ ਹੀ ਹੁੰਦਾ ਜੀ। ਜੇ ਤਾਂ ਤੁਹਾਡੇ ਕੋਲ 5 ਸਾਲ ਦਾ ਆਪਣਾ ਕੋਈ ਕੰਟਰੈਕਟ ਹੈਗਾ ਜੀ, ਸਿਕਿਓਰ ਕੰਮ ਹੈਗਾ, ਫੇਰ ਤਾਂ ਵਾਈ ਨੋਟ ਜੀ, ਨਵੇਂ ਟਰੱਕ ਵਰਗੀ ਰੀਸ ਨਹੀਂ ਹੈਗੀ। ਪਰ ਜੇ ਤੁਸੀਂ ਇਹ ਸੋਚਦੇ ਹੋ ਕਿ ਪਹਿਲਾਂ ਟਰੱਕ ਲਈਏ ਫਿਰ ਕੰਮ ਲੱਭਾਂਗੇ, ਇਹ ਤੁਹਾਨੂੰ ਪਤਾ ਨੀ ਵੀ ਕਿੱਥੇ ਕੰਮ ਲੱਭਣਾ। ਉਹਦਾ ਬ੍ਰਾਂਡ ਨਿਊ ਟਰੱਕ ਲੈ ਕੇ ਜੀ ਫਿਰ ਜੇ ਤੁਸੀਂ $35-40 ਤੇ ਕੰਮ ਕਰਨ ਦਾ ਉਹਦਾ ਫਾਇਦਾ ਕੋਈ ਨੀ ਹੈਗਾ।
ਜੀ ਔਰ ਜੇਕਰ ਹੁਣ ਚਲੋ ਆਪਾਂ ਟਰੱਕ ਬਾਏ ਕਰਨ ਦਾ ਫੈਸਲਾ ਵੀ ਕਰ ਲਿਆ, ਪਰ ਕੀ ਇਹ ਠੀਕ ਹੈ ਵੀ ਪਹਿਲਾਂ ਟਰੱਕ ਦੀ ਜੋਬ ਕਰਕੇ ਤਜਰਬਾ ਹਾਸਲ ਕਰ ਲਿਆ ਜਾਵੇ? ਹੁਣ ਇਹਦਾ ਦੂਜਾ ਪੱਖ ਸਾਬੇ ਭਾਜੀ ਇਹ ਹੈ ਕਿ ਜਦੋਂ ਅਸੀਂ ਜੋਬ ਦੇ ਵਿੱਚ ਹੁੰਦੇ ਹਾਂ ਸਾਨੂੰ ਇਹਦਾ ਪਤਾ ਨੀ ਲੱਗਦਾ ਕਿ ਕੰਟਰੈਕਟ ਕਿੱਥੋਂ ਚੱਕਣੇ ਨੇ ਔਰ ਕਿਹਦਾ ਕੰਟਰੈਕਟ ਵਧੀਆ ਹੈ ਕਿਹਦਾ ਕੰਟਰੈਕਟ ਮਾੜਾ ਹੈ, ਤੇ ਫਿਰ ਇਹਦਾ ਤਜਰਬਾ ਕਿਵੇਂ ਮਿਲੂਗਾ? ਡਰਾਈਵਿੰਗ ਦਾ ਤਜਰਬਾ ਤੇ ਚਲੋ ਹੋ ਗਿਆ।
ਇਹ ਤੁਸੀਂ ਬੜਾ ਵਧੀਆ ਕੁਐਸਚਨ ਕਰਿਆ ਜੀ, ਮੈਂ ਇਹਦੇ ਬਾਰੇ ਥੋੜਾ ਜਿਹਾ ਗੱਲਬਾਤ ਵੀ ਅੱਗੇ ਤੋਰੂੰਗਾ ਇਹਨੂੰ। ਜਦੋਂ ਤੁਹਾਡੇ ਕੋਲੇ ਕੋਈ ਬੰਦਾ ਨਵਾਂ ਡਰਾਈਵਰ ਆਉਂਦਾ ਉਹਨੂੰ ਕਿਦੋਂ ਨਾ ਕਿਦਾਂ ਤੋਂ ਸ਼ੁਰੂਆਤ ਕਰਨੀ ਪੈਣੀ ਹੈ ਜੀ।
ਸਹੀ ਹੈ,
ਕਿਉਂਕਿ ਹਰੇਕ ਬੰਦੇ ਦਾ ਮੇਰਾ ਆਪਣਾ ਵੀ ਕੁਐਸਚਨ ਹੁੰਦਾ ਵੀ ਬਾਈ ਪਹਿਲਾਂ ਟਰੱਕ ਚਲਾਇਆ ਕਿ ਨਹੀਂ। ਉਹ ਜਿਹੜੇ ਤਾਂ ਥੋੜੇ ਜਿਹੇ ਚਲਾਕ ਬੰਦੇ ਨੇ ਉਹ ਤਾਂ ਕਹਿ ਦਿੰਦੇ ਨੇ ਹਾਂਜੀ ਚਲਾਇਆ ਹੋਇਆ ਜੀ, ਪਹਿਲਾਂ ਕੋਈ ਗੱਲ ਨੀ ਚਲਾ ਕੇ ਦਿਖਾ ਦੋ ਦੱਸੋ। ਤੇ ਕਈ ਬੰਦੇ ਜਿਹੜੇ ਵਿਚਾਰੇ ਸ਼ਰੀਫ ਹੁੰਦੇ ਨੇ ਉਹ ਕਹਿੰਦੇ ਨਹੀਂ ਅਸੀਂ ਨੀ ਜੀ ਚਲਾਇਆ, ਕੋਈ ਗੱਲ ਨੀ ਤੂੰ ਸਾਡੇ ਨਾਲ ਆ ਤੈਨੂੰ ਆਪਾਂ ਟੀਚ ਵੀ ਕਰ ਦੇਵਾਂਗੇ, ਇੱਕ ਅੱਧਾ ਦਿਨ ਤੇਰੇ ਨਾਲ ਜਾਣ ਦੀ ਲੋੜ ਆ, ਉਸ ਤੋਂ ਬਾਅਦ ਆਪੇ ਤੂੰ ਸ਼ੁਰੂ ਹੋ ਜਾਣਾ। ਤੇ ਦੂਜੀ ਗੱਲ, ਕਈ ਬੰਦਿਆਂ ਦਾ ਪ੍ਰੀ ਪਲੈਨਡ ਹੁੰਦਾ ਕਿ ਮੈਂ ਤਾਂ ਬਈ 3 ਮਹੀਨੇ ਚਲਾਉਣਾ ਇਹਦੇ ਨਾਲ, ਉਹ ਤੋਂ ਬਾਅਦ ਮੈਂ ਆਪਣਾ ਟਰੱਕ ਪਾਉਣਾ। ਮੈਂ ਸਾਰੇ ਆਪਣੇ ਵੀਰਾਂ ਨੂੰ ਇਹੀ ਰਿਕੁਐਸਟ ਕਰੂੰਗਾ ਵੀ ਜਿਹੜੇ ਓਨਰ ਨੇ ਉਹਨਾਂ ਨੂੰ ਡਰਾਈਵਿੰਗ ਸਕੂਲ ਦੇ ਤੌਰ ਤੇ ਨਾ ਯੂਜ਼ ਕਰੋ। ਮੈਨੂੰ ਪਤਾ ਵੀ ਪਹਿਲਾਂ ਜੋਬ ਕਰਨੀ ਬਹੁਤ ਜ਼ਰੂਰੀ ਹੈ, ਪਰ ਇਹਦੇ ਨਾਲ ਕਈ ਪ੍ਰੋਬਲਮਸ ਆਉਂਦੀਆਂ ਨੇ ਜਦੋਂ ਬੰਦਾ ਨਵਾਂ ਆਉਂਦਾ ਜੀ, ਉਹਦੇ ਨਾਲ ਨੁਕਸਾਨ ਵੀ ਹੁੰਦਾ, ਟਰੱਕ ਟੁੱਟਦਾ ਵੀ ਹੈ, ਗੇਅਰ ਨੂੰ ਵੀ ਪ੍ਰੋਬਲਮ ਆਉਂਦੀ ਹੈ, ਤੇ ਉਹ ਤੋਂ ਬਾਅਦ ਜਦੋਂ ਬੰਦੇ ਦਾ ਹੱਥ ਸਿੱਧਾ ਹੋ ਜਾਂਦਾ ਉਹ ਤੋਂ ਬਾਅਦ ਕਹਿੰਦਾ ਚੰਗਾ ਜੀ ਸੀ ਯੂ ਲੇਟਰ। ਤੇ ਥੋੜੀ ਜਿਹੀ ਲੰਬੀ ਕਮਿਟਮੈਂਟ ਕਰਕੇ ਤੁਸੀਂ ਚੱਲੋ, ਉਹ ਤੋਂ ਬਾਅਦ ਨਾਲੇ ਤਾਂ ਤੁਹਾਨੂੰ ਵੀ ਐਕਸਪੀਰੀਅੰਸ ਮਿਲ ਜੂਗਾ ਤੇ ਪਤਾ ਵੀ ਲੱਗ ਜੂਗਾ ਕੰਮ ਕਿੱਥੇ ਕਿੱਥੇ ਹੈ, ਕਿਹੜੀ ਤਰ੍ਹਾਂ ਦਾ ਕੰਮ ਹੈ, ਉਹ ਹਿਸਾਬ ਨਾਲ ਤੁਹਾਨੂੰ ਤਜਰਬਾ ਵੀ ਹੋਜੂਗਾ ਜੀ।
ਜੀ ਸਾਬੀ ਭਾਜੀ, ਜਿੱਦਾਂ ਤੁਸੀਂ ਹੁਣ ਗੱਲ ਕੀਤੀ ਹੈ ਗੇਅਰ ਵਗੈਰਾ ਦੀ, ਤੇ ਟਰੱਕ ਆਟੋ ਜਾਂ ਮੈਨੂਅਲ, ਕੀ ਇਹ ਵੀ ਇੱਕ ਮਹੱਤਵਪੂਰਨ ਸਵਾਲ ਹੈ?
ਹਾਂਜੀ, ਆਟੋਮੈਟਿਕ ਟਰੱਕ ਤਾਂ ਬੈਸਟ ਨੇ ਜੀ, ਬਹੁਤ ਵਧੀਆ। ਪਰ ਆਪਣੇ ਜਦੋਂ ਤੱਕ ਗੇਅਰ ਨੀ ਮਾਰਦੇ ਉਹ ਫਿਰ ਪਤਾ ਨੀ ਲੱਗਦਾ ਵੀ ਡਰਾਈਵਿੰਗ ਕਰ ਰਹੇ ਆ, ਕਹਿੰਦੇ ਲੇਜੀ ਡਰਾਈਵਿੰਗ ਹੈ ਜੀ ਆਟੋਮੈਟਿਕ। ਇਹ ਆਪਣਾ ਆਪਣਾ ਟੇਸਟ ਹੈ ਹਰੇਕ ਬੰਦੇ ਦਾ,
ਠੀਕ ਹੈ। ਅਦਰਵਾਈਜ਼ ਕੋਈ ਫਰਕ ਨੀ ਪੈਂਦਾ, ਜਿਵੇਂ ਕਿ ਮੈਂ ਵੀ ਟਰੱਕ ਡਰਾਈਵ ਕੀਤਾ, ਉਹ ਪਹਾੜੀ ਏਰੀਆ ਵਿੱਚ ਕੀਤਾ, ਬੜੀਆਂ ਸ਼ਾਰਪ ਪਹਾੜੀਆਂ ਹੁੰਦੀਆਂ ਸੀ, ਆਟੋ ਟਰੱਕ ਹੁੰਦਾ ਸੀ, ਸੋ ਆਪਣੇ ਆਪ ਹੀ ਮੈਨੇਜ ਕਰਦਾ। ਔਰ ਖਾਸ ਤੌਰ ਤੇ ਨਵੇਂ ਬੰਦਿਆਂ ਵਾਸਤੇ ਜਿਹੜੇ ਆਟੋ ਟਰੱਕ ਦੀ ਡਰਾਈਵਿੰਗ ਹੈ ਉਹ ਮੈਨੂੰ ਲੱਗਦਾ ਕਿ ਕਾਫੀ ਜ਼ਿਆਦਾ ਵਧੀਆ ਹੈ, ਕਿਉਂਕਿ ਉਹਨਾਂ ਦਾ ਘੱਟੋ ਘੱਟ ਜਿਹੜਾ ਧਿਆਨ ਆ ਉਹ ਗੇਅਰ ਚੇਂਜ ਕਰਨ ਵਾਲੇ ਪਾਸੇ ਦਾ ਧਿਆਨ ਨਹੀਂ ਹੁੰਦਾ ਨਾ, ਉਹ ਧਿਆਨ ਜਿਹੜਾ ਸਾਰਾ ਡਰਾਈਵਿੰਗ ਤੇ ਡਾਈਵਰਟ ਕਰ ਸਕਦੇ ਨੇ ਆਪਣਾ।
ਉਹ ਦੋਵਾਂ ਲਈ ਵਧੀਆ ਜੀ, ਉਹ ਡਰਾਈਵਰ ਵਾਸਤੇ ਵੀ ਬੜਾ ਵਧੀਆ ਚਲਾਉਣ ਨੂੰ ਤੇ ਓਨਰ ਵਾਸਤੇ ਵੀ ਉਹਦੀ ਮੈਂਟੇਨੈਂਸ ਘੱਟ ਹੈ ਜੀ।
ਠੀਕ ਹੈ। ਔਰ ਜੇਕਰ ਹੁਣ ਕੋਈ ਵੀ ਦੋਸਤ ਬਿਜ਼ਨਸ ਚ ਆਉਣਾ ਚਾਹੁੰਦਾ ਤੇ ਭਾਜੀ, ਵੈਸੇ ਤਾਂ ਚਲੋ ਇਹ ਭੇਤ ਦੀਆਂ ਗੱਲਾਂ ਹੁੰਦੀਆਂ ਵੀ ਬਿਜ਼ਨਸ ਕਿੱਥੋਂ ਕ੍ਰੀਏਟ ਕੀਤਾ ਜਾਂਦਾ, ਕਿੱਥੋਂ ਮਿਲਦਾ ਸਾਨੂੰ, ਪਰ ਕਿਉਂਕਿ ਅੱਜ ਅਸੀਂ ਆਪਣੇ ਦੋਸਤਾਂ ਨੂੰ ਜਾਣਕਾਰੀ ਦੇਣ ਦੇ ਵਾਸਤੇ ਹੀ ਮਿਲੇ ਹਾਂ, ਜਿਹੜੇ ਕਿ ਦੋਸਤ ਨਵਾਂ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਨੇ ਟਰੈਕਿੰਗ ਦਾ, ਉਹ ਕਿਸ ਕਿਸਮ ਦੀ ਤਿਆਰੀ ਕਰਕੇ ਤੇ ਮੈਦਾਨ ਦੇ ਵਿੱਚ ਆਉਣ?
ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਇਹੀ ਹੈ ਜੀ, ਐਕਸਪੀਰੀਅੰਸ ਲੈਣ ਵੱਧ ਤੋਂ ਵੱਧ ਜਿੰਨਾ ਹੁੰਦਾ ਜੀ, ਕਿਉਂਕਿ ਅੱਜ ਕੱਲ ਜੇ ਤੁਸੀਂ ਕੰਪੈਰੀਜ਼ਨ ਕਰੋ ਅੱਜ ਤੋਂ 10 ਸਾਲ ਪਹਿਲਾਂ ਦਾ, ਕੰਪਲੀਟਲੀ ਦਿਨ ਰਾਤ ਦਾ ਫਰਕ ਪੈ ਗਿਆ ਜੀ। ਤੇ ਅੱਜ ਕੱਲ ਕੰਟਰੈਕਟ ਵੀ ਇੰਨੇ ਸੌਖੇ ਨਹੀਂ ਮਿਲਦੇ, ਜੇ ਤੁਸੀਂ ਕੰਪਨੀ ਕੋਲ ਵੀ ਜਾਂਦੇ ਹੋ ਉਹ ਵੀ, ਪਹਿਲਾਂ ਕੀ ਹੁੰਦਾ ਸੀਗਾ, ਪਹਿਲਾਂ ਅਸੀਂ ਪੁੱਛਦੇ ਹੁੰਦੇ ਸੀਗੇ ਵੀ ਰੇਟ ਕੀ ਹੈ ਜੀ ਤੁਹਾਡਾ, ਦੱਸੋ ਉਸ ਹਿਸਾਬ ਨਾਲ ਅਸੀਂ ਕੰਮ ਕਰਾਂਗੇ।
ਠੀਕ
ਹੈ। ਅੱਜ ਕੱਲ ਅਸੀਂ ਕੰਪਨੀ ਕੋਲ ਜਾ ਕੇ ਇਹ ਪੁੱਛਦੇ ਵੀ ਤੁਹਾਡੇ ਕੋਲ ਕੰਮ ਹੈਗਾ ਵੀ ਆ, ਜਦੋਂ ਮੈਟਰ ਤੁਸੀਂ ਕੀ ਰੇਟ ਦਓਗੇ ਸਾਨੂੰ।
ਅੱਛਾ ਜੀ।
ਹਾਂਜੀ। ਤੇ ਇਹਦਾ ਬਹੁਤ ਮਾੜਾ ਪ੍ਰਭਾਵ ਵੀ ਪੈ ਰਿਹਾ ਜੀ ਆਪਣੇ ਭਾਈਚਾਰੇ ਤੇ, ਕੱਟ ਡਾਊਨ ਵੀ ਹੋ ਰਹੇ ਨੇ ਲੋਕ, ਜਿੱਥੋਂ ਜਿੱਥੇ ਕੋਈ ਕੰਮ ਕਰ ਰਿਹਾ ਕੋਈ ਡਰਾਈਵਰ ਵੀ, ਓਨਰ ਨੇ ਵਿਚਾਰੇ ਨੇ 10 ਸਾਲ ਪਹਿਲਾਂ ਉਹ ਕੰਮ ਲਿਆ ਹੁੰਦਾ ਜੀ, ਉਸ ਤੋਂ ਬਾਅਦ ਜਦੋਂ ਉੱਥੇ ਡਰਾਈਵਰ ਚਲੇ ਜਾਂਦਾ ਉਹ ਸਭ ਸਿੱਧੀ ਗਾਹੀ ਪਾ ਲੈਂਦਾ ਕੰਪਨੀ ਦਾ ਵੀ ਏਦਾਂ ਪਲੀਜ਼ ਅੰਡਰ ਕੱਟ ਨਾ ਕਰੋ, ਉਹ ਸਾਰੇ ਵਾਸਤੇ ਨੁਕਸਾਨਦਾਇਕ ਆ, ਕੱਲ ਨੂੰ ਤੁਸੀਂ ਵੀ ਗਰੋ ਹੋਣਾ, ਫਿਰ ਤੁਹਾਡੇ ਨਾਲ ਵੀ ਏਦਾਂ ਹੋਊਗਾ, ਫਿਰ ਤੁਹਾਨੂੰ ਪਤਾ ਲੱਗੂਗਾ ਕੀ ਹੁੰਦਾ
ਜੀ। ਔਰ ਬਿਲਕੁਲ ਭਾਜੀ, ਇਸ ਚੀਜ਼ ਦੀ ਕਾਫੀ ਕੰਪਲੇਂਟ ਹੈ ਮਾਰਕੀਟ ਦੇ ਵਿੱਚ ਕਿ ਅੱਜ ਤੋਂ 5 ਸਾਲ ਪਹਿਲਾਂ ਰੇਟ ਬੜੇ ਵਧੀਆ ਹੁੰਦੇ ਸੀ, ਪਰ ਹੁਣ ਜੇਕਰ ਸਿਰਫ $35 ਜਾਂ $40 ਘੰਟੇ ਵਾਲੀ ਚੀਜ਼ ਵੇਖ ਕੇ ਹੀ ਅਗਰ ਫੈਸਲਾ ਕਰ ਲਿਆ ਜਾਵੇ ਕਿ ਇਹ ਬਿਜ਼ਨਸ ਚੱਕਣਾ ਹੈ, ਸ਼ਾਇਦ ਉਹ ਕੋਈ ਬਹੁਤਾ ਵਧੀਆ ਪ੍ਰਭਾਵ ਨਹੀਂ ਪੈਂਦਾ, ਕਿਉਂਕਿ ਇਹਦੇ ਵਿੱਚ ਸਾਨੂੰ ਰਿਪੇਅਰ ਵੀ ਪੈਣੀ ਹੈ, ਸਾਡੇ ਆਪਦੇ ਟਾਈਮ ਦੀ ਆਮਦਨ ਵੀ ਹੈਗੀ ਹੈ, ਤੇਲ ਵੀ ਨਿਕਲਣਾ, ਇਹੋ ਜਿਹੀਆਂ ਕਾਫੀ ਚੀਜ਼ਾਂ ਨੇ ਭਾਜੀ, ਇਹਦੇ ਬਾਰੇ ਥੋੜਾ ਚਾਨਣਾ ਪਾ ਦਿਓ ਕਿ ਜਦੋਂ ਕੰਟਰੈਕਟ ਚੱਕਣਾ ਤਾਂ ਕਿਹੜੀਆਂ ਕਿਹੜੀਆਂ ਗੱਲਾਂ ਨੂੰ ਧਿਆਨ ਚ ਰੱਖਿਆ ਜਾਵੇ ਤਾਂ ਕਿ ਪ੍ਰੋਪਰ ਰੇਟ ਦੀ ਕੈਲਕੂਲੇਸ਼ਨ ਕੀਤੀ ਜਾਵੇ। ਜੇਕਰ ਮੰਨ ਲਓ ਕੋਈ $25 $20 ਘੰਟੇ ਦੇ ਪੱਲੇ ਹੀ ਨਾ ਪਏ ਬੰਦੇ ਦੇ, ਤਾਂ ਫਿਰ ਫਾਇਦਾ ਵੀ ਕਿ ਇੰਨੀ ਇਨਵੈਸਟਮੈਂਟ ਕਰਕੇ ਕੰਮ ਕਰਨ ਦਾ ਖਰਚਾ ਕੱਢ ਕੇ ਜੇਕਰ ਨਾ ਪੱਲੇ ਪਏ ਤਾਂ, ਇਹ ਥੋੜਾ ਦੱਸੋਗੇ ਜੀ ਕਿਹੜੇ ਕਿਹੜੀਆਂ ਗੱਲਾਂ ਨੂੰ ਧਿਆਨ ਚ ਰੱਖਿਆ ਜਾਵੇ?
ਇਹ ਗੁਲਾਟੀ ਸਾਹਿਬ ਮੈਂ ਤੁਹਾਨੂੰ ਦੱਸਦਾ ਵੀ ਓਵਰ ਹੈਡ ਜਿਹੜੇ ਹੈਗੇ ਨੇ ਇਹਦੇ ਇੰਨੇ ਜ਼ਿਆਦਾ ਨੇ ਟਰੈਕਿੰਗ ਦੇ ਵਿੱਚ, ਨੰਬਰ ਇੱਕ ਤਾਂ ਸਭ ਤੋਂ ਪਹਿਲਾਂ ਤਾਂ ਇੰਸਟਾਲਮੈਂਟ ਹੀ ਆ ਜਾਂਦੀ ਹੈ ਜੀ ਤੁਹਾਡੀ।
ਠੀਕ ਹੈ।
ਉਸ ਤੋਂ ਇਲਾਵਾ ਇੰਸਟਾਲਮੈਂਟ ਤੋਂ ਬਾਅਦ ਤੁਹਾਡੀ ਜਿਹੜੀ ਹੈਗੀ ਹੈ ਇਹਦੀ ਰਜਿਸਟ੍ਰੇਸ਼ਨ ਆਮ ਰਿਜਿਡ ਟਰੱਕ ਦੀ ਅਪਰੋਕਸੀਮੇਟਲੀ ਮੇਰਾ ਖਿਆਲ $1800 ਹੈਗੇ ਜੀ ਸਾਲ ਦੀ।
ਅੱਛਾ ਜੀ।
ਤੇ ਉਹ ਤੋਂ ਬਾਅਦ ਤੀਜੀ ਗੱਲ ਫਿਰ ਇੰਸ਼ੋਰੈਂਸ ਦੀ ਆ ਜਾਂਦੀ ਹੈ ਜੀ। ਇੰਸ਼ੋਰੈਂਸ ਵੀ ਸਾਨੂੰ ਇੱਕ ਦੀ ਲੋੜ ਨੀ ਪੈਂਦੀ, ਉਹਦੇ ਵਿੱਚ ਇੱਕ ਤਾਂ ਸਾਡੀ ਕੰਪ੍ਰੀਹੈਂਸਿਵ ਇੰਸ਼ੋਰੈਂਸ ਟਰੱਕ ਦੀ ਵੀ ਕੋਈ ਇਹਨੂੰ ਅੱਗ ਲੱਗ ਜਾਵੇ ਚੋਰੀ ਹੋ ਜਾਵੇ ਤਾਂ ਉਹ ਕਵਰ ਕਰਦੀ ਹੈ। ਦੂਜੀ ਇੰਸ਼ੋਰੈਂਸ ਇਹਦੇ ਵਿੱਚ ਪਬਲਿਕ ਲਾਇਬਿਲਟੀ ਦੀ ਹੁੰਦੀ ਹੈ ਜੀ। ਤੀਜੀ ਇੰਸ਼ੋਰੈਂਸ ਹੁੰਦੀ ਹੈ ਮਰੀਨ ਕਾਰਗੋ ਦੀ, ਤੇ ਚੌਥੀ ਇੰਸ਼ੋਰੈਂਸ ਹੁੰਦੀ ਹੈ ਜੀ ਵਰਕ ਕਵਰ। ਚਾਰ ਇੰਸ਼ੋਰੈਂਸਾਂ ਦਾ ਵੀ ਖਰਚਾ ਇਹਦੇ ਵਿੱਚ ਪੈਂਦਾ ਜੀ। ਉਸ ਤੋਂ ਬਾਅਦ ਫਿਰ ਰਿਪੇਅਰ ਮੈਂਟੇਨੈਂਸ ਹੋ ਗਈ, ਤੇ ਉਹ ਤੋਂ ਇਲਾਵਾ ਫਿਰ ਤੁਹਾਨੂੰ ਪਤਾ ਵੀ ਡੀਜ਼ਲ ਵੀ ਇਹਨੇ ਛਕਣਾ ਜੀ ਪੂਰਾ।
ਸਹੀ ਹੈ, ਬਿਲਕੁਲ ਸਹੀ ਗੱਲ ਹੈ ਜੀ।
ਉਹ ਸਾਰ
ਇਹਨਾਂ
ਫਿਰ ਉਸ ਤੋਂ ਬਾਅਦ ਆਪਣਾ ਅੱਗੇ ਸਟੈਪ ਪਟੋ ਜੀ।
ਠੀਕ ਹੈ। ਔਰ ਉਸ ਤੋਂ ਬਾਅਦ ਦੇਖਿਆ ਜਾਵੇ ਕਿ ਸਾਨੂੰ ਕੀ ਬਚਦਾ ਤੇ ਕੀ ਕਰਦਾ। ਸੋ ਅਗਲੀ ਗੱਲ ਭਾਜੀ ਹੁਣ ਇਹ ਹੈ ਕਿ ਅਸੀਂ ਜਿਹੜਾ ਬਿਜ਼ਨਸ ਸ਼ੁਰੂ ਕਰਨਾ ਉਹ ਕਿਹੜੇ ਟਰੱਕ ਤੋਂ ਸ਼ੁਰੂ ਕੀਤਾ ਜਾਵੇ, ਕਿਉਂਕਿ ਟਰੱਕ ਵਿੱਚ ਮੰਨ ਲਓ ਬੰਦੇ ਦਾ ਸੈਮੀ ਦੇ ਵਿੱਚ ਤਜਰਬਾ ਹੈ ਕਿ ਸੈਮੀ ਬਹੁਤ ਵਧੀਆ ਚਲਾ ਲੈਂਦਾ, ਔਰ ਉਹਦੇ ਵਿੱਚ ਅਗਲੇ ਨੂੰ ਇਹ ਹੋ ਜਾਂਦਾ ਕਿ ਮੈਂ ਇੰਟਰਸਟੇਟ ਡਰਾਈਵ ਕਰ ਲਵਾਂਗਾ। ਜਿਹੜਾ ਰਿਜਿਡ ਹੈ ਉਹ ਤਾਂ ਮੇਨਲੀ HR ਤਾਂ ਸਿਟੀ ਦੇ ਵਿੱਚ ਹੀ ਜ਼ਿਆਦਾ ਤੌਰ ਤੇ ਕੰਮ ਆਉਂਦਾ, ਜਾਂ ਫਿਰ ਛੋਟੇ ਟਰੱਕ ਤੋਂ ਸ਼ੁਰੂ ਕੀਤਾ ਜਾਵੇ, ਵੱਡੇ ਤੇ ਪਹੁੰਚਿਆ ਜਾਵੇ, ਜਾਂ ਸੈਮੀ ਜਾਂ ਟ੍ਰੇਲਰ, ਇਹ ਕਿਹੜੇ ਲੈਵਲ ਤੋਂ ਬੰਦਾ ਬਿਜ਼ਨਸ ਸ਼ੁਰੂ ਕਰੇ, ਔਰ ਸੈਕਿੰਡਲੀ ਆਪਦੀ ਪੂੰਜੀ ਕਿੰਨੀ ਕੁ ਲਾਈ ਜਾਵੇ ਔਰ ਫਾਈਨਾਂਸ ਕਿੰਨਾ ਕੁ ਕਰਵਾਇਆ ਜਾਵੇ?
ਦੇਖੋ ਜੇ ਤੁਸੀਂ ਨਵਾਂ ਟਰੱਕ ਖਰੀਦਦੇ ਹੋ, ਬ੍ਰੈਂਡ ਨਿਊ ਟਰੱਕ, ਤੇ ਉਹ ਤਾਂ ਤੁਹਾਡਾ ਉਹ 100% ਵੀ ਕਰ ਦੇਣਗੇ ਜੀ,
ਫਾਈਨਾਂਸ ਕਰ ਦੇਣਗੇ,
ਫਾਈਨਾਂਸ 100% ਵੀ ਹੋ ਜੂਗਾ ਜੀ। ਜੇ ਤੁਸੀਂ ਪੁਰਾਣਾ ਟਰੱਕ ਖਰੀਦਣਾ ਉਹਦੇ ਵਿੱਚ ਤੁਹਾਨੂੰ ਕਈ ਵਾਰ 20% ਵੀ ਡਿਪੋਜ਼ਿਟ ਦੇਣਾ ਪੈ ਸਕਦਾ ਜੀ, 25% ਦੇ ਵੀ ਲੋਨ ਹੁੰਦਾ ਜੀ, ਜਦੋਂ ਤੁਹਾਡੀ ਕਿੱਦਾਂ ਦੀ ਕ੍ਰੈਡਿਟ ਹਿਸਟਰੀ ਕਿਵੇਂ ਦੀ ਆ ਉਹ ਹਿਸਾਬ ਨਾਲ ਤੁਹਾਡਾ ਫਾਈਨਾਂਸ ਉਹ ਕਰਨਗੇ ਜੀ। ਤੇ ਦੂਜੀ ਗੱਲ ਰਹੀ ਬਈ ਤੁਸੀਂ ਟਰੱਕ ਕਿੱਦਾਂ ਦਾ ਲੈਣਾ, ਇਹ ਆਲ ਡਿਪੈਂਡ ਔਨ ਯੂਰ ਵਰਕ, ਤੁਸੀਂ ਕਿੱਦਾਂ ਦਾ ਕੰਮ ਲੱਭ ਰਹੇ ਹੋ। ਜਿੱਦਾਂ ਜੇ ਤੁਹਾਡੇ ਕੋਲ ਕੰਮ, ਜੇ ਤੁਹਾਡੇ ਕੋਲ ਕੰਮ 10 ਪੈਲਟ ਟਰੱਕ ਦਾ ਹੈ ਤਾਂ ਤੁਸੀਂ 10 ਪੈਲਟ ਹੀ ਖਰੀਦੋ, ਇਹ ਨੀ ਹੈਗਾ ਕਿ ਤੁਸੀਂ 14 ਪੈਲਟ ਟਰੱਕ ਲੈ ਲਓ ਕੱਲ ਨੂੰ ਤੁਹਾਨੂੰ ਕਿਤੇ ਕੰਮ ਨਾ ਮਿਲੇ।
ਠੀਕ ਹੈ,
ਅੱਜ ਕੱਲ ਮੈਜੋਰਿਟੀ ਆਪਣੇ ਬੰਦਿਆਂ ਦੀ ਕੀ ਹੈ ਜੀ, ਉਹਨਾਂ ਦੀ ਹੈਗੀ ਹੈ 14 ਪੈਲਟ ਟਰੱਕ ਹੋਵੇ, ਟੇਲ ਗੇਟ ਲੱਗੀ ਹੋਵੇ, ਹਾਈ ਕਲੀਅਰੈਂਸ ਹੋਵੇ, ਪਰ ਉਹਨਾਂ ਨੂੰ ਫਿਰ ਕੰਮ ਨੀ ਜੀ ਮਿਲਦਾ ਕਿਤੇ।
ਅੱਛਾ,
ਤੇ ਮੇਰੇ ਕੋਲ ਇੱਕ ਛੋਟਾ ਟਰੱਕ ਹੈ, ਉਹ ਵੱਡੇ ਟਰੱਕ ਨਾਲੋਂ ਜ਼ਿਆਦਾ ਪੈਸੇ ਕਮਾ ਰਿਹਾ ਜੀ ਅੱਜ।
ਓਕੇ, ਠੀਕ ਹੈ,
ਇਹ ਡਿਪੈਂਡ ਕਰਦਾ ਕਿਉਂਕਿ ਹੁਣ ਡਿਮਾਂਡ ਐਂਡ ਸਪਲਾਈ ਦਾ ਜਿਵੇਂ ਰੂਲ ਤੁਹਾਨੂੰ ਪਤਾ ਹੀ ਹੈ, ਇਕਨੋਮਿਕਸ ਤੁਸੀਂ ਪੜ੍ਹੀ ਹੋਣੀ ਹੈ।
ਸਹੀ, ਬਿਲਕੁਲ ਬਿਲਕੁਲ। ਸੋ ਇਹ ਤਾਂ ਤਕਰੀਬਨ ਜ਼ਿੰਦਗੀ ਦੇ ਹਰ ਖੇਤਰ ਦੇ ਵਿੱਚ ਹੀ ਸਾਨੂੰ ਕੰਮ ਆਉਂਦੇ ਨੇ। ਸੋ ਭਾਜੀ, ਹੁਣ ਪ੍ਰੋਗਰਾਮ ਦਾ ਵਿਆਹ ਵੀ ਆਪਣੇ ਸਿਖਰ ਵੱਲ ਵੱਧ ਰਿਹਾ, ਤੇ ਇੱਕ ਅੱਧਾ ਸਵਾਲ ਹੀ ਹੋਰ ਮੈਂ ਕਰਾਂਗਾ, ਉਹ ਇਹ ਹੈ ਕਿ ਜਿਹੜਾ ਟਰੱਕ ਲੈਣਾ ਉਹ ਕਿੰਨਾ ਕੁ ਪੁਰਾਣਾ ਹੋਵੇ, ਕਿਹੜਾ ਮਾਡਲ ਹੋਵੇ, ਤੇ ਕਿੰਨੇ ਕੁ ਕਿਲੋਮੀਟਰ ਚੱਲਿਆ ਹੋਇਆ ਦੇਖਣਾ ਚਾਹੀਦਾ, ਯਾਨੀ ਕਿ ਮੈਂ ਉਹਦੀ ਲਾਈਫ ਦੀ ਗੱਲ ਕਰ ਰਿਹਾ ਕਿਉਂਕਿ ਜਿੰਨਾ ਪੁਰਾਣਾ ਟਰੱਕ ਹੋਣਾ ਉਹਨੇ 1000 ਰੁਪਏ ਵੱਧ ਖਾਣੀ ਹੈਗੀ ਹੈ। ਸੋ ਇੱਕ ਨਵੇਂ ਬੰਦੇ ਵਾਸਤੇ ਕਿਹੋ ਜਿਹੀ ਟਰੈਕਿੰਗ ਬਿਹਤਰ ਹੈਗੀ?
ਦੇਖੋ, ਜੇ ਤਾਂ ਤੁਸੀਂ ਫਾਈਨੈਂਸ ਕਰਾਉਣਾ ਜੀ, ਉਹ ਫਾਈਨੈਂਸ ਵਾਸਤੇ ਤਾਂ ਤੁਹਾਨੂੰ ਉਹਨਾਂ ਦੀ ਰਿਕੁਆਇਰਮੈਂਟ ਹੈ 8 ਤੋਂ 10 ਸਾਲ ਪੁਰਾਣਾ ਟਰੱਕ ਹੀ ਉਹ ਤੁਹਾਡਾ ਫਾਈਨੈਂਸ ਕਰਨਗੇ ਜੀ। ਜੇ ਤੁਸੀਂ ਕੈਸ਼ ਖਰੀਦਣਾ ਤੇ ਕੈਸ਼ ਵਾਸਤੇ ਤੁਸੀਂ ਜਿਹੜਾ ਮਰਜ਼ੀ ਖਰੀਦ ਸਕਦੇ ਹੋ, ਉਹ ਡਿਪੈਂਡ ਕਰਦਾ ਵੀ ਤੁਹਾਨੂੰ ਵਿਦ ਕੰਟਰੈਕਟ ਮਿਲ ਰਿਹਾ, ਤੇ ਜੇ ਤੁਹਾਨੂੰ ਵਿਦ ਕੰਟਰੈਕਟ ਮਿਲ ਰਿਹਾ ਉਹਦਾ ਡਜ਼ਨਟ ਮੈਟਰ, ਤੁਸੀਂ ਟਰੱਕ ਕੱਲ ਨੂੰ ਅਪਗ੍ਰੇਡ ਵੀ ਕਰ ਸਕਦੇ ਹੋ। ਕੰਟਰੈਕਟ ਅੱਜ ਕੱਲ ਜਿਹੜਾ ਟਰੱਕ ਖਰੀਦਣਾ ਸੌਖਾ, ਕੰਟਰੈਕਟ ਲੈਣਾ ਬਹੁਤ ਔਖਾ ਜੀ।
ਠੀਕ ਹੈ, ਸੋ ਮੈਨੂੰ ਲੱਗਦਾ ਕਿ ਅਸੀਂ ਤਕਰੀਬਨ ਕਾਫੀ ਜਾਣਕਾਰੀ ਆਪਣੇ ਦੋਸਤਾਂ ਨੂੰ ਦਿੱਤੀ ਹੈ, ਔਰ ਇਹਨਾਂ ਗੱਲਾਂ ਦੇ ਵਿੱਚੋਂ ਇੱਕ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਦੋਸਤੋ, ਕਿ ਟਰੱਕ ਦੀ ਜਿਹੜੀ ਹਾਲਤ ਹੈ ਉਸ ਦੇ ਵਾਸਤੇ ਸਾਬੀ ਭਾਜੀ ਨੇ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ ਨੇ ਫਰੀ ਆਫ ਕੋਸਟ, ਔਰ ਤੁਸੀਂ ਇਹਨਾਂ ਦਾ ਜ਼ਰੂਰ ਫਾਇਦਾ ਉਠਾ ਸਕਦੇ ਹੋ। ਕੋਈ ਵੀ ਟਰੱਕ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤੇ ਸਾਬੀ ਭਾਜੀ ਤੁਹਾਡੀ ਜ਼ਰੂਰ ਹੈਲਪ ਕਰਨਗੇ ਉਹਨੂੰ ਚੈੱਕ ਕਰਨ ਦੇ ਵਿੱਚ, ਔਰ ਇਸ ਤੋਂ ਬਿਨਾਂ ਅਗਰ ਟਰੱਕ ਦੀ ਤੁਸੀਂ ਰਿਪੇਅਰ ਕਰਾਉਣੀ ਚਾਹੁੰਦੇ ਹੋ, ਕਾਰ ਦੀ ਰਿਪੇਅਰ ਕਰਾਉਣੀ ਚਾਹੁੰਦੇ ਹੋ ਕਿਸੇ ਵੀ ਕਿਸਮ ਦੀ, ਤਾਂ ਇਹਨਾਂ ਦੀ ਵਰਕਸ਼ਾਪ ਹੈ ਜੀ ਔਰ ਮਰਿੰਡਾ ਮੋਟਰਸ ਦੇ ਵਿੱਚ ਤੁਸੀਂ ਜਾ ਸਕਦੇ। ਭਾਜੀ ਆਪਣਾ ਇੱਕ ਵਾਰੀ ਸੰਪਰਕ ਨੰਬਰ ਤੇ ਐਡਰੈਸ ਜ਼ਰੂਰ ਦੱਸਿਓ ਸਾਡੇ ਦੋਸਤਾਂ ਨੂੰ।
ਹਾਂਜੀ, ਸਾਡਾ ਵਰਕਸ਼ਾਪ ਦਾ ਨਾਂ ਹੈ ਜੀ ਮਰਿੰਡਾ ਮੋਟਰਸ, ਇਹ ਬਰੁਕਲਿਨ ਐਵੀਨਿਊ ਤੇ ਹੈ, ਨੰਬਰ 15 ਬਰੁਕਲਿਨ ਐਵੀਨਿਊ ਡੈਂਡੀਨੋਂਗ, ਤੇ ਫੋਨ ਨੰਬਰ ਹੈਗਾ ਜੀ 87-12-14-47, ਮੇਰਾ ਮੋਬਾਈਲ ਨੰਬਰ ਹੈਗਾ ਜੀ 0430-17-98-90
ਜੀ 0430-17-98-90 ਤੇ ਤੁਸੀਂ ਸਾਬੀ ਭਾਜੀ ਨੂੰ ਕਾਲ ਕਰ ਸਕਦੇ ਹੋ ਦੋਸਤੋ, ਔਰ ਇਹਨਾਂ ਕੋਲੇ ਟੋ ਸਰਵਿਸ ਵੀ ਅਵੇਲੇਬਲ ਹੈ ਤੇ ਐਮਰਜੈਂਸੀ ਇਹ 24 ਘੰਟੇ ਤੁਹਾਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ, ਸੋ ਤੁਸੀਂ ਇਹਨਾਂ ਸੇਵਾਵਾਂ ਦਾ ਜ਼ਰੂਰ ਫਾਇਦਾ ਲੈ ਸਕਦੇ ਹੋ। ਸਾਬੀ ਭਾਜੀ ਦੇ ਨਾਲ ਹੀ ਪ੍ਰੋਗਰਾਮ ਦਾ ਵੇਲਾ ਵੀ ਖਤਮ ਹੋਇਆ ਜੀ, ਕੰਟੈਂਟ ਹਜੇ ਹੋਰ ਵੀ ਮੇਰੇ ਕੋਲ ਬਹੁਤ ਸਾਰਾ ਸੀ ਪਰ ਉਹ ਅੱਜ ਨਹੀਂ, ਉਹ ਕੱਲ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਜ਼ਰੂਰ ਸ਼ਾਮਲ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਬੀ ਭਾਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪ੍ਰੋਗਰਾਮ ਦੇ ਵਿੱਚ ਆਉਣ ਵਾਸਤੇ ਤੇ ਇੰਨੀ ਵਡਮੁੱਲੀ ਜਾਣਕਾਰੀ ਦੇਣ ਵਾਸਤੇ, ਧੰਨਵਾਦ।
ਕੋਈ ਪ੍ਰੋਬਲਮ ਨੀ ਜੀ, ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਵੀ ਜਿਨ੍ਹਾਂ ਨੇ ਮੈਨੂੰ ਸੁਣਿਆ ਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ। ਸੋ ਦੋਸਤੋ, ਇਹਦੇ ਨਾਲ ਹੀ ਪ੍ਰੋਗਰਾਮ ਦਿਲ ਵਾਲੀ ਗੱਲ ਦਾ ਵੀ ਵੇਲਾ ਪੂਰਾ ਹੋਇਆ ਜੀ, ਮੈਂ ਵੀ ਹੁਣ ਚਾਹਾਂਗਾ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਸੰਬੰਧੀ ਆਪਣੇ ਕਿਸੇ ਵੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜੋਰਿਸ ਆਸਟ੍ਰੇਲੀਆ ਲਾਇਰਸ ਨੂੰ। ਪੇਰੈਂਟ ਵੀਜ਼ਾ, ਪਾਰਟਨਰ ਜਾਂ ਸਪਾਊਸ ਵੀਜ਼ਾ, ਐਮਪਲਾਇਰ ਸਪਾਂਸਰਸ਼ਿਪ, ENS, ਲੇਬਰ ਐਗਰੀਮੈਂਟ, RSMS, ਸਟੂਡੈਂਟ ਜਾਂ ਹੋਰ ਵੀ ਕਿਸੇ ਕਿਸਮ ਦੀ ਪ੍ਰੋਫੈਸ਼ਨਲ ਵੀਜ਼ਾ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਨੂੰ ਤੁਰੰਤ ਸੰਪਰਕ ਕਰੋ। ਫੋਨ ਨੰਬਰ 02-9687-4748 ਤੇ ਜਾਂ ਵੈਬਸਾਈਟ ਵਿਜ਼ਿਟ ਕਰੋ jurisaustralia.com.au। ਇਹ ਆਸਟ੍ਰੇਲੀਆ ਵਿੱਚ ਆਪਣੀਆਂ ਸੇਵਾਵਾਂ ਦਿੰਦੇ ਨੇ।
ਹਾਂ ਬਈ, ਕਿੱਦਾਂ ਤੂੰ? ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ। ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ। ਬਹੁਤ ਕੁਝ ਕਰ ਚੁੱਕੇ ਹਾਂ, ਬਹੁਤ ਕੁਝ ਕਰਨਾ ਅਜੇ ਬਾਕੀ ਹੈ। ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ, ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ। ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ। ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ। ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੌਂਸਰ ਕਰੋ। ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਐਮਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ ਰਿਸ਼ੀ ਗੁਲਾਟੀ ਨੂੰ, ਜਾਂ ਈਮੇਲ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। 24 ਘੰਟੇ 7 ਦਿਨ
ਹਰਮਨ ਰੇਡੀਓ।
ਦਿਨ ਦੇ ਤੀਜੇ ਪਹਿਰ ਸ਼ਾਮ ਵੇਲੇ ਚ ਤੁਹਾਡਾ ਸਵਾਗਤ ਹੈ। ਹਰਮਨ ਪਰਿਵਾਰ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾਤ ਪੰਜਾਬੀ। ਵਧੇਰੇ ਜਾਣਕਾਰੀ ਦੇ ਲਈ ਵਿਜ਼ਿਟ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia।
ਅਰਦਾਸ। ਕਿਰਨਾ ਵਾਂਗਰ ਨੰਗੇ ਹੋ ਹੋ, ਇੱਕ ਅੰਗੇ ਇੱਕ ਰੰਗੇ ਹੋ ਹੋ, ਪਾਵਨ ਜਮਨਾ ਗੰਗੇ ਹੋ ਹੋ, ਰਾਵੀ ਚਨਾ ਤਰੰਗੇ ਹੋ ਹੋ, ਨਿਮਨ ਸੂੜੇ ਜੰਡੇ ਹੋ ਹੋ, ਗੁੰਦੇ ਫੁੱਲ ਕਦੰਬੇ ਹੋ ਹੋ, ਗਿਰੀ ਗਵਰਧਨ ਕੰਘੇ ਹੋ ਹੋ, ਬੇਰੀ ਸਾਹਿਬ ਕੰਡੇ ਹੋ ਹੋ, ਸਰਪਾਂ ਮਣੀਆਂ ਚੰਦੇ ਹੋ ਹੋ, ਵਣ ਤਿੱਤਰ ਦੇ ਖੰਭੇ ਹੋ ਹੋ, ਮੂਲ ਸਵਾਸ ਮਕੰਦੇ ਹੋ ਹੋ, ਸੂੜੀ ਤੇ ਲਟਕੰਦੇ ਹੋ ਹੋ, ਪੀੜਾਂ ਵੱਜਦੇ ਕੰਡੇ ਹੋ ਹੋ, ਅਗਨ ਕੁੰਡ ਪਰ ਚੰਡੇ ਹੋ ਹੋ, ਅਰਕ ਬਰਕ ਸਹਰੰਗੇ ਹੋ ਹੋ, ਹਰ ਚੰਦਨ ਪਰ ਸੰਘੇ ਹੋ ਹੋ, ਖਾਕੀ ਪੋਸ਼ ਪਤੰਗੇ ਹੋ ਹੋ, ਬਲ ਬਲ ਮਰੇ ਪਤੰਗੇ ਹੋ ਹੋ, ਤੂੰ ਤੇ ਮੈਂ ਜਗਦੰਬੇ ਹੋ ਹੋ, ਚੰਗੇ ਹੋ ਹੋ ਮੰਦੇ ਹੋ ਹੋ, ਆਪਾਂ ਮਿਲੀਏ ਬੰਦੇ ਹੋ ਹੋ, ਆਪਾਂ ਮਿਲੀਏ ਬੰਦੇ ਹੋ ਹੋ।
ਸੇਵਾ ਕਰੀਏ ਵੀ ਗੁੱਡੀ ਦਾ ਪਰਾਉਣਾ ਆ ਗਿਆ।